ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੋ ਚੜ੍ਹਦੀ ਕਲਾ ਚੋਂ? ਤੇ ਆਓ ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਆਸਟ੍ਰੇਲੀਆ ਦੇ ਵਿੱਚ ਦਿਨ ਐਤਵਾਰ ਚੜ੍ਹ ਚੁੱਕਾ ਹੈ, 24 ਮਈ ਤਰੀਕ ਹੋ ਚੁੱਕੀ ਹੈ ਸੰਨ 2020 ਦੀ। ਔਰ ਸਮਾਂ ਆਪਾਂ ਹੋਰ ਸ਼ਹਿਰਾਂ ਦਾ ਵੀ ਜਾਣਨਾ ਹੈ। ਐਡਲੇਡ ਦੇ ਵਿੱਚ 7:32 ਹੈ, ਪਰਥ ਦੇ ਵਿੱਚ 6:02, ਨਵੀਂ ਦਿੱਲੀ ਦੇ ਵਿੱਚ 3:32, ਲੰਡਨ ਦੇ ਵਿੱਚ ਅੱਧੀ ਰਾਤ 11:02, ਔਰ ਨਿਊਯਾਰਕ, ਕੈਨੇਡਾ, ਅਮਰੀਕਾ ਦੋਨਾਂ ਹੀ ਦੇਸ਼ਾਂ ਦੇ ਵਿੱਚ ਹਜੇ ਸ਼ਨਿਚਰਵਾਰ ਚੱਲ ਰਿਹਾ ਹੈ, ਔਰ ਸ਼ਨਿਚਰਵਾਰ ਦੀ ਸ਼ਾਮ ਪੈ ਚੁੱਕੀ ਹੈ ਨਿਊਯਾਰਕ ਤੇ ਟੋਰੋਂਟੋ ਚ। ਵੈਨਕੂਵਰ ਤੇ ਐਲਏ ਦੇ ਵਿੱਚ 3:02 ਦੁਪਹਿਰ ਦੇ ਹੋਏ ਨੇ। ਉੱਥੇ ਵੀ ਚਾਹ ਦੀ ਪਤੀਲੀ ਹੁਣ ਧਰ ਲਈ ਹੋਣੀ ਹੈ, ਕਿਉਂਕਿ ਕਈਆਂ ਨੂੰ ਤਲਖ ਲੱਗੀ ਹੋਣੀ ਹੈ ਚਾਹ ਦੀ ਸ਼ਾਮ ਦੇ ਦੀ, ਤੇ ਇੱਧਰ ਸਵੇਰ ਦੀ ਚਾਹ ਮਿਲ ਗਈ ਹੋਣੀ ਹੈ ਤੁਹਾਨੂੰ ਮਿੱਤਰ ਪਿਆਰਿਓ, ਤੇ ਜਾਂ ਤੁਸੀਂ ਬਣਾ ਕੇ ਆਪਣੇ ਪਾਰਟਨਰ ਨੂੰ ਦੇ ਦਿੱਤੀ ਹੋਣੀ ਹੈ। ਕੋਈ ਗੱਲ ਨਹੀਂ, ਜਿਹੜੀ ਚਾਹ ਪੁੱਛਣੀ ਨਾ, ਬੜੀ ਵਧੀਆ ਗੱਲ ਹੈ ਕਿਸੇ ਨੂੰ, ਇਹ ਇੱਕ ਇਜ਼ਹਾਰ ਏ ਪਿਆਰ ਹੁੰਦਾ ਹੈ ਕਿ ਕਿਸੇ ਨੂੰ ਚਾਹ ਪਾਣੀ ਪੁੱਛ ਲੈਣਾ, ਤੇ ਜ਼ਰੂਰ ਪੁੱਛਿਆ ਕਰੋ। ਅਸੀਂ ਦੇਖੋ ਇਹ ਬਿਲਟ ਇਨ ਹੈ ਸਾਡੇ ਸਾਰੇ ਇੱਕ ਦੂਜੇ ਨੂੰ, ਹਾਂ ਵੀ ਕਿੱਦਾਂ ਵੀ ਆ ਜਾਓ ਚਾਹ ਪਾਣੀ ਪੀਏ, ਤੇ ਬਹੁਤ ਵਧੀਆ ਲੱਗਦਾ, ਬੜੀ ਆਪ ਨੂੰ ਵੀ ਵਧੀਆ ਫੀਲਿੰਗ ਆਉਂਦੀ ਹੈ। ਸੋ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਮਿੰਟੂ ਬਰਾੜ ਜੀ ਆਉਣਗੇ, ਤਕਰੀਬਨ 20-25 ਮਿੰਟ ਤੱਕ ਢੇਰ ਸਾਰੀਆਂ ਗੱਲਾਂ ਕਰਾਂਗੇ। ਗੱਜਣ ਵਾਲਾ ਬਾਈ ਸੁਖਮਿੰਦਰ ਇੱਕ ਐਪੀਸੋਡ ਲੈ ਕੇ ਆ ਰਹੇ ਨੇ, ਉਹ ਵੀ ਅਕਸਰ ਦੀ ਤਰ੍ਹਾਂ ਬੜੇ ਹੀ ਸੋਹਣੇ ਅੰਦਾਜ਼ ਦੇ ਵਿੱਚ ਪੇਸ਼ ਕਰਦੇ ਨੇ। ਪਿਛਲੇ ਹਫ਼ਤੇ ਉਹਨਾਂ ਨੇ ਬਾਕਮਾਲ ਐਪੀਸੋਡ ਪੇਸ਼ ਕੀਤਾ, ਔਰ ਆਉਣ ਵਾਲੇ ਸਮਿਆਂ ਦੇ ਵਿੱਚ ਕਾਫ਼ੀ ਰਿਸਰਚ ਕੀਤੀ, ਔਰ ਰਿਸਰਚ ਸਕਾਲਰ ਨੇ। ਸੋ ਉਹਨਾਂ ਦੀਆਂ ਖੋਜਾਂ ਦੇ ਵਿੱਚੋਂ, ਉਹਨਾਂ ਦੀ ਓਬਜ਼ਰਵੇਸ਼ਨ ਦੇ ਵਿੱਚੋਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ, ਅਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਆਉਣੇ ਆ ਵੀ ਰਹੇ ਆ, ਈਮੇਲ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ, ਕੋਈ ਫੋਟੋ, ਤਸਵੀਰ, ਦਿਲ ਵਾਲੀ ਗੱਲ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕਰੋ ਅਗਰ ਤੁਸੀਂ ਸਮਝਦੇ ਹੋ। ਕਈ ਵਾਰੀ ਗੱਲਾਂ ਕਰਕੇ ਹੀ ਪਤਾ ਲੱਗਦਾ, ਗੱਲ ਮਨ ਦੇ ਵਿੱਚ ਬਾਹਰ ਕਿਸੇ ਨਾਲ ਕਰੋ। ਅਤੇ ਮੈਂ ਅੱਗੇ ਵੀ ਕਿਹਾ ਵੀ ਸਾਰੀਆਂ ਨਹੀਂ ਕਰਨੀਆਂ ਚਾਹੀਦੀਆਂ, ਹਰ ਬੰਦੇ ਨਾਲ ਨਹੀਂ ਕਰਨੀਆਂ ਚਾਹੀਦੀਆਂ, ਪਰ ਜਨਰਲ ਅਗਰ ਕੋਈ ਸਮੱਸਿਆ ਹੈ ਤਾਂ ਤੁਸੀਂ ਸਾਂਝੀ ਕਰ ਸਕਦੇ ਹੋ, ਅਸੀਂ ਉੱਤੇ ਚਿੰਤਨ ਕਰ ਸਕਦੇ ਹਾਂ, ਹੋਰ ਸਰੋਤਿਆਂ ਤੋਂ ਰਾਏ ਲੈ ਸਕਦੇ ਹਾਂ, ਮਾਹਰਾਂ ਤੋਂ ਰਾਏ ਲੈ ਸਕਦੇ ਹਾਂ। ਸੋ ਪਿਆਰਿਓ, ਅੱਜ ਪਹਿਲਾਂ ਤਾਂ ਜਿਹੜਾ ਵਿਚਾਰ ਹੈ ਉਹਦੇ ਬਾਰੇ ਆਪਾਂ ਗੱਲ ਇਹ ਕਰਨੀ ਹੈ ਕਿ ਕੱਲ ਸਾਨੂੰ ਇੱਕ ਸੁਨੇਹਾ ਆਇਆ ਸੀ ਰਾਜ ਚਾਹਲ ਹੋਣਾ ਦਾ, ਉਹਨਾਂ ਨੇ ਇੱਕ ਗੀਤ ਸੁਣਨਾ ਚਾਹਿਆ ਸੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਅਮਲਾਂ ਦੀ ਗੱਲ ਕਰਨੀ ਆ, ਅਮਲ ਜਿਹੜਾ ਅੱਖਰ ਹੈ ਇਹਦੇ ਦੋ ਮਤਲਬ ਨਿਕਲਦੇ ਨੇ ਜੀ। ਇੱਕ ਤਾਂ ਜਿਹੜਾ ਅਮਲੀ ਹੁੰਦਾ ਆ, ਨਸ਼ਈ, ਜਿਹੜਾ ਆਦੀ ਹੋ ਚੁੱਕਾ ਆ, ਉਹਨੂੰ ਅਮਲ ਕਹਿੰਦੇ ਨੇ, ਅਮਲੀ ਕਹਿੰਦੇ ਨੇ, ਅਮਲ ਕਹਿੰਦੇ ਨੇ ਨਸ਼ੇ ਨੂੰ ਵੀ। ਇੱਕ ਹੁੰਦਾ ਆ ਅਮਲ ਜੋ ਤੁਸੀਂ ਤੁਹਾਡੀ ਕਾਰਜ ਵਿਧੀ ਕਿ ਤੁਸੀਂ ਕੰਮ ਕਰ ਰਹੇ ਹੋ, ਤੁਸੀਂ ਖੇਤੀ ਕਰ ਰਹੇ ਹੋ, ਅਸੀਂ ਮੈਂ ਵੀ ਬੱਚੇ ਆ ਜਾਂਦਾ ਤੇ ਉਹ ਕੇਸ ਨੀਅਤ ਨਾਲ ਕਰ ਰਹੇ ਹਾਂ, ਇਹਨੂੰ ਅਮਲ ਕਹਿੰਦੇ ਨੇ। ਕਿ ਤੁਸੀਂ ਕਿਸੇ ਨਾਲ ਮਿਲ ਵਰਤਣ ਕਰ ਰਹੇ ਹੋ, ਤੁਸੀਂ ਕਿਸੇ ਨੂੰ ਚਾਹ ਪੁੱਛ ਰਹੇ ਹੋ, ਤਾਂ ਉਸ ਦੇ ਪਿੱਛੇ ਨੀਅਤ ਕੀ ਹੈ। ਜੇ ਤਾਂ ਤੁਸੀਂ ਚਾਹ ਪਿਲਾ ਕੇ ਫਿਰ ਉਹਦੇ ਨਾਲ ਲੜਨਾ ਆ, ਜਾਂ ਚਾਹ ਪਿਲਾ ਕੇ ਜਾਂ ਕੋਈ ਵੀ ਉਹਨੂੰ ਸ਼ਰਾਬ ਪਿਲਾ ਕੇ ਜਾਂ ਉਹਨੂੰ ਪਾਰਟੀ ਦੇ ਕੇ ਉਹ ਤੋਂ ਗਲਤ ਕੰਮ ਕਰਵਾਉਣੇ ਆ, ਫਿਰ ਤਾਂ ਉਹ ਗਲਤ ਅਮਲ ਹੈ। ਉਹ ਚਾਹ ਪਿਲਾਉਣੀ, ਸੇਵਾ ਕਰਨੀ, ਉਹ ਗਲਤ ਹੈ। ਜੇ ਤੁਸੀਂ ਸਿਰਫ ਸੇਵਾ ਭਾਵਨਾ ਲਈ ਕਰਨਾ ਆ, ਸਕੂਨ ਦੇਣ ਲਈ ਕਿਸੇ ਨੂੰ ਜਾਂ ਆਪਣੇ ਮਨ ਨੂੰ, ਫਿਰ ਉਹ ਚੰਗਾ ਅਮਲ ਹੈ। ਸੋ ਕਿਸੇ ਵੀ ਕਾਰਜ ਦੇ ਪਿੱਛੇ, ਕੰਮ ਦੇ ਪਿੱਛੇ ਜਿਹੜੀ ਨੀਅਤ ਕੰਮ ਕਰਦੀ ਹੈ, ਉਹਨਾਂ ਦੋਨਾਂ ਨੂੰ ਰਲਾ ਕੇ ਅਮਲ ਕਹਿੰਦੇ ਨੇ। ਸੋ ਇੱਥੋਂ ਹੁਣ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਅਸਲ ਦੇ ਵਿੱਚ ਜਿਹੜਾ ਅਮਲੀ ਹੈ, ਜਿਹਨੂੰ ਆਪਾਂ ਨਸ਼ਈ ਵੀ ਕਹਿੰਦੇ ਹਾਂ, ਉਹ ਵੀ ਉਹ 'ਤੇ ਹੀ ਅਮਲ ਕਰ ਰਿਹਾ ਹੁੰਦਾ ਸੀ ਕਿ ਉਹ ਕਰੀ ਜਾਣਾ ਹੈ ਉਹ ਰਿਪੀਟ 'ਤੇ। ਇੱਦਾਂ ਹੀ ਜਿਹੜਾ ਸਾਡਾ ਵੀ ਚੰਗਾ ਅਮਲ ਹੈ, ਉਸ ਅਸੀਂ ਵੀ ਅਮਲੀ ਮੰਗ ਰਹੇ ਕਰਨਾ। ਗੁਰੂ ਸਾਹਿਬ ਨਾ ਗੁਰਬਾਣੀ ਦੇ ਵਿੱਚ ਬਹੁਤ ਉਦਾਹਰਣਾਂ ਦਿੰਦੇ ਨੇ ਅਮਲੀ ਦੇ ਨਾਲ ਕੰਪੇਅਰ ਕਰਕੇ, ਜਿਸ ਤਰ੍ਹਾਂ ਜਿਉਂ ਬਿਨ ਅਮਲੈ ਅਮਲੀ ਮਰ ਜਾਏ, ਕਹਿੰਦਾ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਸ ਤਰ੍ਹਾਂ ਅਫੀਮ ਨਸ਼ਿਆਂ ਤੋਂ ਬਿਨਾਂ ਅਮਲੀ ਮਰ ਜਾਈ ਹੈ ਨਾ ਜਾਂਦਾ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਇਸ ਤਰ੍ਹਾਂ ਸਾਨੂੰ ਵੀ ਪਰਮਾਤਮਾ ਰੂਪੀ ਅਮਲ ਲੱਗ ਚੁੱਕਾ ਹੈ, ਅਸੀਂ ਵੀ ਪਰਮਾਤਮਾ ਤੋਂ ਨੂੰ ਚੇਤੇ ਕਿਰਾਂ ਤੋਂ ਬਿਨਾਂ ਮਰ ਜਾਂਦੇ, ਜਿੱਦਾਂ ਅਮਲੀ ਨੂੰ ਅਮਲ ਲੱਗਾ ਹੁੰਦਾ ਨਸ਼ੇ ਦਾ। ਹੁਣ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ। ਦਰਗਾਹ ਦੀ ਗੱਲ ਕਰਦੇ ਹਾਂ ਹੁਣ, ਜਿੱਥੇ ਜਾ ਕੇ ਜਿਹੜੇ ਸਾਡੇ ਅਮਲ ਨੇ, ਜਿਹੜੇ ਸਾਡੇ ਕਾਰਜ ਨੇ, ਜਿਹੜੇ ਸਾਡੇ ਕਰਮ ਨੇ, ਉਹ ਨਾਲ ਦੀ ਨਾਲ ਜਿਹੜੇ ਰਿਕਾਰਡ ਹੋ ਰਹੇ ਨੇ, ਉਹ ਅੰਦਰ ਬੈਠਾ ਹੀ ਦੇਖ ਰਿਹਾ ਹੈ। ਤੇ ਅਖੀਰ ਦੇ ਵਿੱਚ ਜਦ ਸਾਡੀ ਇਹ ਸਮਾਂ ਮੁਹਲਤ ਖਤਮ ਹੋ ਜਾਣਾ, ਸਾਡੀ ਜ਼ਿੰਦਗੀ ਖਤਮ ਹੋ ਜਾਣੀ ਆ, ਜਿੰਨੇ ਹੁਣ ਸਾਹ ਦਿੱਤੇ ਉਹ ਬੰਦ ਕਰ ਦੇਣੇ ਆ, ਫਿਰ ਹੁਣ ਡਿਸਾਈਡ ਕਰਨਾ ਆ ਕਿ ਹੁਣ ਇਸ ਜੀਵ ਦੇ ਨਾਲ ਮੈਂ ਕੀ ਕਰਨਾ ਆ, ਇਹਨੂੰ ਇਹਦਾ ਕਰਨਾ ਕੀ ਹੈ। ਆਮ ਧਾਰਨਾ ਤਾਂ ਇਹ ਹੈ ਕਿ ਇਹਨੂੰ ਸਵਰਗ 'ਚ ਪਾਉਣਾ ਜਾਂ ਨਰਕ 'ਚ ਪਾਉਣਾ, ਚਲੋ ਇਹ ਵੀ ਇੱਕ ਕੰਸੈਪਟ ਹੈ। ਪਰ ਦੋ ਭਗਤ ਜਨਾਂ ਦੀ ਮੈਂ ਤੁਹਾਡੇ ਨਾਲ ਵਾਰਤਾ ਸਾਂਝੀ ਕਰਦਾ। ਸਭ ਤੋਂ ਪਹਿਲੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹ ਹੈ ਸ਼ੇਖ ਫਰੀਦ ਜੀ ਦੀ, ਜੋ ਕਿ ਤੁਹਾਨੂੰ ਪਤਾ ਕਿ ਅਫਗਾਨਿਸਤਾਨ ਦੇ ਇਲਾਕੇ ਤੋਂ ਸਨ। ਉਹਨਾਂ ਨੇ ਬਹੁਤ ਹੀ ਵੱਡਾ ਕੰਸੈਪਟ ਦਿੱਤਾ ਠੇਠ ਪੰਜਾਬੀ ਦੇ ਵਿੱਚ। ਕਹਿੰਦੇ ਨੇ ਕਿ ਜਦੋਂ ਬੰਦਾ ਮਰਨ ਕਿਨਾਰੇ ਹੁੰਦਾ ਨਾ, ਤਾਂ ਜਾਂ ਮਰਨ ਦੀ ਸੋਚਦਾ ਜਾਂ ਉਹਨੂੰ ਹੋਣੀ ਹੁੰਦੀ ਹੈ, ਤਾਂ ਕਹਿੰਦੇ ਫਰੀਦਾ ਮੌਤੇ ਦਾ ਬੰਨਾ ਐਵੇਂ ਦਿਸੇ ਜਿਉਂ ਦਰਿਆ ਵੇ ਢਾਹ, ਕਿ ਮੌਤ ਦਾ ਬੰਨਾ ਇਸ ਤਰ੍ਹਾਂ ਦਿਸਦਾ ਹੁੰਦਾ ਜਿਸ ਤਰ੍ਹਾਂ ਦਰਿਆ ਦੇ ਕੰਢੇ ਨਾ ਢਾਹ ਲਾਇਆ ਹੁੰਦਾ, ਬੰਨ ਲਾਇਆ ਹੁੰਦਾ। ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਹਾਹਾ। ਕਹਿੰਦੇ ਵੀ ਬੰਨੇ ਤੋਂ ਦੂਜੇ ਪਾਸੇ, ਇਸ ਲਾਈਫ ਤੋਂ ਦੂਜੇ ਪਾਸੇ ਏਦਾਂ ਸੁਣੀਦਾ ਆ ਜਿੱਦਾਂ ਵੀ ਦੋਜਕ ਨਰਕ ਜਿਹੜਾ ਤਪਿਆ ਪਿਆ, ਜਿਸ ਤਰ੍ਹਾਂ ਤੰਦੂਰ ਤਪਿਆ ਹੁੰਦਾ ਤੇ ਉੱਥੇ ਬਸ ਰੌਲਾ ਹਾਹਾਕਾਰ ਪੈ ਰਿਹਾ। ਹੁਣ ਇਹ ਤਾਂ ਮੌਤ ਦਾ ਡਰ ਹੈ ਲੋਕਾਂ ਨੂੰ। ਅੱਗੇ ਕਹਿੰਦੇ ਨੇ, ਉਹਦਾ ਹੱਲ ਵੀ ਦਿੰਦੇ ਨੇ, ਕਹਿੰਦੇ ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ। ਹੁਣ ਦੁਨੀਆਂ ਦੇ ਵਿੱਚ ਦੋ ਹੀ ਤਰ੍ਹਾਂ ਦੇ ਬੰਦੇ ਆ, ਇੱਕ ਮਨਮੁੱਖ ਤੇ ਇੱਕ ਗੁਰਮੁਖ। ਕਹਿੰਦੇ ਇਕਨਾਂ ਨੂੰ ਤਾਂ ਸੋਝੀ ਆ ਗਈ ਇਸ ਚੀਜ਼ ਦੀ, ਉਹ ਤਾਂ ਇਹਦਾ ਹੱਲ ਕਰਨ ਲੱਗ ਗਏ। ਇੱਕ ਫਿਰਦੇ ਬੇਪਰਵਾਹ, ਇੱਕ ਐਂ ਬੇਪਰਵਾਹੀ ਫਿਰੀ ਜਾਂਦੇ ਫੁਕਰਾ ਪੰਥੀ ਚ, ਉਹ ਕੋਈ ਚੱਕਰ ਨੀ, ਦੁਨੀਆਂ ਦੇ ਇੱਥੇ ਹੀ ਜੋ ਰਹਿ ਗਿਆ ਰਹਿ ਗਿਆ, ਰੱਬ ਨਾਂ ਦੀ ਉਹ ਇੱਥੋਂ ਤੱਕ ਵੀ ਕਹਿੰਦੇ ਚੀਜ਼ ਹੀ ਨਹੀਂ ਕਹਿੰਦੇ, ਅਸੀਂ ਤਾਂ ਨਾਸਤਕ ਹੋ ਗਏ ਜੀ, ਬੜੇ ਡਿਕਲੇਅਰ ਕਰਦੇ ਫਿਰਦੇ ਨੇ। ਅਖੀਰ ਨੂੰ ਕਹਿੰਦੇ ਨੇ ਅਮਲ ਜੇ ਕੀਤੇ ਆ ਦੁਨੀਆਂ ਵਿੱਚ, ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗ ਹੈ ਉਹ ਗਾਹਾ। ਕਹਿੰਦੇ ਜੋ ਦੁਨੀਆਂ ਦੇ ਵਿੱਚ ਬੈਠ ਕੇ ਇੱਥੇ ਅਸੀਂ ਰਹਿ ਕੇ ਲਾਈਫ ਟਾਈਮ ਦੇ ਵਿੱਚ ਜੋ ਅਮਲ ਕੀਤੇ ਨੇ ਉਹ ਦਰਗਾਹ ਦੇ ਵਿੱਚ ਜਾ ਕੇ ਗਵਾਹ ਬਣਦੇ ਨੇ, ਅਗਾਹੀ ਦਿੰਦੇ ਨੇ, ਜਿਸ ਤਰ੍ਹਾਂ ਕਚਹਿਰੀਆਂ 'ਚ ਅਗਾਹੀ ਕਹਿੰਦੇ ਨਾ ਦਿੰਦੇ, ਇਸ ਤਰ੍ਹਾਂ ਉੱਥੇ ਉਹ ਜਿਹੜੇ ਅਮਲ ਨੇ ਨਾ ਸਾਡੇ ਜਿਹੜੇ ਅਸੀਂ ਜਿੱਦਾਂ ਦੇ ਵੀ ਕੀਤੇ ਆ, ਮਾੜੇ ਕੀਤੇ ਆ ਤਾਂ ਮਾੜੀ ਅਗਾਹੀ ਦੇਣਗੇ, ਚੰਗੇ ਕੀਤੇ ਆ ਤਾਂ ਚੰਗੀ ਅਗਾਹੀ ਦੇਣਗੇ। ਹੁਣ ਉਸ ਤੋਂ ਬਾਅਦ ਆਉਂਦੇ ਹਾਂ ਫਿਰ ਬਾਬਾ ਫਰੀਦ ਜੀ ਦਾ ਹੀ ਸ਼ਲੋਕ ਹੈ, ਕਹਿੰਦੇ ਨੇ ਕਿ ਸਾਢੇ ਤ੍ਰੈ ਮਨ ਦੇਹਰੀ ਚੱਲੇ ਪਾਣੀ ਅੰਨ। ਇਹ ਜਿਹੜੀ ਸਾਢੇ ਤਿੰਨ ਮਨ ਦੀ ਬੋਡੀ ਹੈ ਨਾ, ਇਹ ਪਾਣੀ ਤੇ ਅੰਨ ਨਾਲ ਚੱਲਦੀ ਆ। ਆਇਓ ਬੰਦਾ ਦੁਨੀਆਂ ਵਿੱਚ ਵਾਤ ਅਸੂਣੀ ਬੰਨ, ਦੁਨੀਆਂ ਦੇ ਵਿੱਚ ਬੰਦਾ ਆਉਂਦਾ ਆ ਉਹ ਇੱਕ ਆਸ ਬੰਨ ਕੇ ਆਉਂਦਾ ਸੋਹਣੀ ਜਿਹੀ। ਮਲਕਲ ਮੌਤ ਨਾ ਆਵਸੀ ਸਭ ਦਰਵਾਜੇ ਭੰਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ। ਜਦੋਂ ਮੌਤ ਆਉਂਦੀ ਹੈ ਨਾ, ਮੌਤ ਦਾ ਫਰਿਸ਼ਤਾ ਆਉਂਦਾ ਆ ਤਾਂ ਉਹ ਸਰੀਰ ਦੇ ਸਾਰੇ ਦਰਵਾਜੇ ਭੰਨ ਕੇ ਆਉਂਦਾ ਹੈ। ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਕਹਿੰਦੇ ਕਿ ਫਿਰ ਉਸੇ ਹੀ ਸਰੀਰ ਨੂੰ ਉਸੇ ਹੀ ਜਿਹੜਾ ਬੋਡੀ ਸੀ ਉਹਦੇ ਭਰਾਵਾਂ ਨੇ ਹੀ ਉਹਨੂੰ ਬੰਨ ਦਿੱਤਾ ਕੱਫਣ ਦੇ ਵਿੱਚ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਕਹਿੰਦੇ ਉਹ ਦੇਖੋ ਜਿਹੜਾ ਬੰਦਾ ਆਇਆ ਸੀ ਨਾ ਸਾਢੇ ਤ੍ਰੈ ਮਨ ਦੇਹਰੀ ਲੈ ਕੇ ਅੰਨ ਪਾਣੀ ਦੇ ਨਾਲ ਚੱਲ ਰਿਹਾ ਸੀ, ਉਹ ਮੋਢਿਆਂ ਦੇ ਚੱਲ ਪਿਆ ਚੌਂ ਬੰਦਿਆਂ ਦੇ। ਅਖੀਰ ਦੇ ਵਿੱਚ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਅਮਲ ਜੇ ਕੀਤੇ ਦੁਨੀਆਂ ਵਿੱਚ ਦਰ ਗਿਆ ਹੈ ਕੰਮ। ਸੋ ਜੋ ਅਸੀਂ ਦੁਨੀਆਂ ਦੇ ਵਿੱਚ ਅਮਲ ਕਰਦੇ ਹਾਂ ਉਹ ਉਹੀ ਕੰਮ ਆਉਣੇ ਨੇ। ਜੋ ਇੱਥੇ ਅੰਨ ਪਾਣੀ ਖਾਧਾ ਆ ਅਸੀਂ ਸੋਹਣੀਆਂ, ਅਸੀਂ ਜੋ ਵੀ ਇੱਛਾ ਪੂਰੀਆਂ ਆਪਣੀਆਂ ਕਰਨ ਦੀ ਜੋ ਵੀ ਆਪਾਂ ਕੀਤਾ, ਭੈਣ ਭਾਈ ਸਭ ਇੱਥੇ ਰਹਿ ਜਾਣੇ ਨੇ ਅੱਗੇ। ਸਿਰਫ ਫਰੀਦਾ ਅਮਲ ਜੇ ਕੀਤੇ ਦੁਨੀਆਂ ਦੇ ਵਿੱਚ ਦਰ ਗਿਆ ਹੈ ਕੰਮ, ਉਹ ਅਮਲ ਹੀ ਕੰਮ ਆਉਣੇ ਨੇ ਜੋ ਤੁਹਾਡੇ ਕਰਮ ਨੇ ਅਸਲ ਦੇ ਵਿੱਚ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜੇ ਜਮਾਲਿਆ। ਸੋ ਜਿਹੜਾ ਉੱਥੇ ਦਾ ਆਫਿਸਰ ਹੈ ਜਜਮਾਲੀਆ, ਜੱਜ ਦਾ ਮਤਲਬ ਜੱਜ, ਤੁਹਾਨੂੰ ਸਾਰਿਆਂ ਨੂੰ ਪਤਾ ਜੱਜਮੈਂਟ ਜਿਹੜਾ ਕਰਦਾ ਹੈ ਇਹ ਪੰਜਾਬੀ ਦਾ ਅੱਖਰ ਹੈ। ਮਾਲੀਆ ਦਾ ਮਤਲਬ ਹੁੰਦਾ ਕਲੈਕਟਰ ਜਿਹੜਾ ਹਿਸਾਬ ਕਿਤਾਬ ਕਰਦਾ ਹੈ। ਉੱਥੇ ਸੱਚੇ ਹੀ ਸੱਚ ਨਿਬੜੇ, ਪਹਿਲੇ ਪਾਤਸ਼ਾਹ ਦਾ ਸ਼ਲੋਕ ਹੈ ਕਿ ਉਸਦੀ ਦਰਗਾਹ ਦੇ ਵਿੱਚ ਸੱਚ ਤੇ ਸੱਚ ਹੀ ਨਿਬੜਦਾ ਹੈ। ਚੁਣ ਵੱਖ ਕੱਢੇ ਜਜਮਾਲੀਆ, ਤੇ ਜਿਹੜਾ ਆਫਿਸਰ ਉਹਦਾ ਰੱਬ ਨੇ ਲਾਇਆ ਹੁੰਦਾ ਨਾ ਉਹ ਵੱਖ ਕੱਢ ਕੇ ਰੱਖ ਦਿੰਦਾ, ਛੰਟੀ ਕਰਦਾ ਫਿਰ ਸਾਰਿਆਂ ਦੀ। ਤੇ ਲਓ ਫਿਰ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਹੀ ਕਵਾਲੀ ਸੁਣਦੇ ਹਾਂ ਜੀ। ਇਹ ਮਾਫ਼ੀ ਚਾਹੁੰਦਾ, ਮੈਂ ਸਾਰੀ ਕਵਾਲੀ ਨਹੀਂ ਸੁਣਾਵਾਂਗਾ, ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ 5 ਮਿੰਟ ਦੀ ਕਵਾਲੀ ਸੁਣਾਵਾਂਗੇ। ਬੜੇ ਆਲਾ ਦਰਜੇ ਦੇ, ਤੁਹਾਨੂੰ ਪਤਾ ਹੀ ਹੈ ਗਾਇਕੀ ਹੈ। ਅਤੇ ਅੱਜ ਨੁਸਰਤ ਸਾਹਿਬ ਦੀ ਵੀ ਗੱਲ ਹੋਏਗੀ, ਗੱਜਣ ਵਾਲਾ ਬਾਈ ਜੀ ਦੇ ਐਪੀਸੋਡ ਦੇ ਵਿੱਚ ਨਾ ਨੁਸਰਤ ਸਾਹਿਬ ਦੀ ਗੱਲ ਹੋਏਗੀ, ਅਤੇ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਸੀ ਗਾਇਕੀ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਿਸ ਤਰ੍ਹਾਂ ਇੰਟਰੋਡਿਊਸ ਕੀਤਾ ਸੀ। ਤੇ ਆਓ ਸੁਣਦੇ ਹਾਂ ਜੀ, ਖੂਬਸੂਰਤ ਅੰਦਾਜ਼ ਸਟਾਈਲ ਤੇ ਠੇਠ ਪੰਜਾਬੀ ਦੇ ਵਿੱਚ ਇਹ ਖੂਬਸੂਰਤ ਕਵਾਲੀ।
ਉੱਥੇ ਅਮਲਾਂ ਤੇ ਹੋਣੇ ਨੇ ਨਾ ਬੇੜੇ,
ਕਿਸੇ ਨਾ ਤੇਰੀ ਜਾਤ ਪੁੱਛਣੀ ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ। ਬਹੁਤ ਹੀ ਖੂਬਸੂਰਤ ਕਵਾਲੀ, ਜੀ ਕਰਦਾ ਹੈ ਸਾਰੀ ਸੁਣੀਏ, ਹੋਰ ਵੀ ਲੰਮੀਆਂ ਲੰਮੀਆਂ ਕਵਾਲੀਆਂ ਤੁਹਾਨੂੰ ਸੁਣਾਇਆ ਕਰੀਏ, ਪਰ ਅਫਸੋਸ ਹੈ ਕਿ ਟਾਈਮ ਬੜਾ ਲਿਮਿਟਿਡ ਹੈ 2 ਘੰਟੇ ਦਾ, ਔਰ ਅਸੀਂ ਬਹੁਤ ਸਾਰੀਆਂ ਦਿਲ ਵਾਲੀਆਂ ਗੱਲਾਂ ਇਸ ਦੌਰਾਨ ਕਰਨੀਆਂ ਹੁੰਦੀਆਂ ਨੇ। ਦੇਸ਼ ਵਿਦੇਸ਼ ਤੋਂ, ਬੜੇ ਦੂਰ ਦੁਰਾਡੇ ਤੋਂ, ਇੱਥੋਂ ਲਾਗੇ ਤੋਂ ਸਾਡੇ ਨਾਲ ਸੱਜਣ ਮਿੱਤਰ ਜੁੜੇ ਹੋਏ ਨੇ ਇਸ ਵੇਲੇ। ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਤੇ ਪਹਿਲਾਂ ਮੈਂ ਇਸ ਤਰ੍ਹਾਂ ਕਰਦਾ ਹਾਂ ਕਿ ਮੌਸਮ ਦੀ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ, ਆਸ ਪਾਸ ਆਪਣੇ ਕੀ ਹੋ ਰਹੇਗਾ, ਕੀ ਹੋ ਰਿਹਾ। ਤੇ ਠੰਡ ਆਸਟ੍ਰੇਲੀਆ ਦੇ ਵਿੱਚ ਪੈ ਰਹੀ ਹੈ, ਕਾਫੀ ਠੰਡਾ ਮੌਸਮ ਹੈ। ਕੇਨਸ ਦੇ ਵਿੱਚ 24 ਡਿਗਰੀ ਹੈ, ਉੱਥੇ ਲਈ ਇਹ ਠੰਡ ਹੈ, ਕੋਟੀਆਂ ਪਈਆਂ ਹੋਣੀਆਂ, ਅੱਜ ਬੱਦਲ ਹੋਣਗੇ ਉੱਤੇ। ਬ੍ਰਿਸਬਨ ਦੇ ਵਿੱਚ ਹਲਕੇ ਬੱਦਲ, 22 ਡਿਗਰੀ ਠੰਡਾ, ਤੇ ਕੌਫ ਸਾਰਵਰ ਦੇ ਵਿੱਚ ਸ਼ਾਵਰ ਹੁਣੇ ਹੀ ਬਾਹਰ ਪੈ ਕੇ ਹਟਿਆ, ਗਿੱਦੜ ਗਿੱਦੜੀ ਦਾ ਵਿਆਹ ਹੋ ਕੇ ਹਟਿਆ ਧੁੱਪ ਦੇ ਵਿੱਚ। ਤੋ 22 ਡਿਗਰੀ ਤੱਕ ਰਹੇਗਾ। ਸਿਡਨੀ ਦੇ ਵਿੱਚ ਤੇਜ਼ ਹਵਾ ਤੇ ਮੀਂਹ ਦੱਸਿਆ ਜਾ ਰਿਹਾ, 18 ਡਿਗਰੀ। ਕੈਨਬਰਾ ਦੇ ਵਿੱਚ 13 ਡਿਗਰੀ ਤਾਪਮਾਨ ਠੰਡਾ, ਮੈਲਬਨ ਦੇ ਵਿੱਚ 10 ਤੋਂ 14, ਕਿਆ ਬਾਤ ਹੈ, ਉੱਥੇ ਸ਼ਾਵਰ ਦੱਸੇ ਜਾ ਰਹੇ ਨੇ। ਐਡਲੇਡ ਦੇ ਵਿੱਚ ਵੀ ਸ਼ਾਵਰ, 15 ਡਿਗਰੀ। ਪਰਥ ਦੇ ਵਿੱਚ ਸਾਰੇ ਵੈਸਟ ਕੋਸਟ ਦੇ ਉੱਤੇ 21 ਡਿਗਰੀ, ਹਵਾ ਤੇਜ਼, ਮੀਂਹ। ਇਹ ਪਿਛਲੇ 10-12 ਸਾਲਾਂ ਚ ਕਹਿੰਦੇ ਕਾਫੀ ਭਿਆਨਕ ਮੌਸਮ ਦਾ ਇੱਕ ਇਵੈਂਟ ਬਣਦਾ ਜਾ ਰਿਹਾ ਹੈ, ਤੇ ਸਾਰੇ ਪਰਥ ਵਾਲਿਆਂ ਨੂੰ ਬੇਨਤੀ ਹੈ ਕਿ ਧਿਆਨ ਰੱਖਣਾ ਆਪਣਾ। ਡਾਰਵਿਨ ਦੇ ਵਿੱਚ 29 ਡਿਗਰੀ, ਮੌਸਮ ਸਾਫ਼ ਰਹੇਗਾ। ਐਲਿਸ ਸਪ੍ਰਿੰਗ ਦੇ ਵਿੱਚ 4 ਤੋਂ ਲੈ ਕੇ 19 ਡਿਗਰੀ ਤਾਪਮਾਨ ਰਹੇਗਾ। ਚਲਦਿਆਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 26 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 43 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਹ ਸੀ ਮੌਸਮ ਦੀ ਜਾਣਕਾਰੀ, ਤੇ ਹੁਣ ਆਪਣੇ ਮਿੱਤਰ ਪਿਆਰਿਆਂ ਦੇ ਸੁਨੇਹੇ ਆਪਾਂ ਪ੍ਰੋਗਰਾਮ ਚ ਸ਼ੁਰੂ ਕਰਦੇ ਹਾਂ। ਸੁਖਵਿੰਦਰ ਸੋਹੰਦ ਭਾਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ, ਵੈਲਕਮ। ਸਾਡੇ ਸਤਿਕਾਰਤ ਅਜਮੇਰ ਸਿੰਘ ਜੀ ਕੈਨਬਰਾ ਤੋਂ ਜੁੜੇ ਨੇ, ਗੁਰਫਤਿਹ ਕਹਿੰਦੇ ਜੀ, ਢਾਹਾ ਜੋ ਢਹਿੰਦਾ ਰਹਿੰਦਾ ਹੈ, ਭਾਵ ਅਨਿਸ਼ਚਿਤ ਮਿਆਦ ਵਾਲਾ, ਪਤਾ ਨਹੀਂ ਕਦ ਢਾਹ ਲੱਗ ਜਾਣੀ ਹੈ, ਖੁਰ ਜਾਣਾ ਹੈ। ਸ਼ੇਖ ਫਰੀਦ ਜੀ, ਸਭ ਤੋਂ ਵੱਧ ਸੰਸਾਰ ਦੇ ਮਹਿਲ ਮਾੜੀਆਂ, ਸੁੰਦਰ ਸਰੀਰ ਪਹਿਨਿਆ, ਪੱਟ ਸ਼ਿੰਗਾਰ, ਅੱਖਾਂ ਚ ਪਾਇਆ ਸੁਰਮਾ ਨੂੰ ਨਾਸ਼ਵਾਨ ਕਹਿ ਕੇ ਸਹੀ ਸਾਦਾ ਰਾਹਤ ਤੇ ਚੱਲਣ ਦਾ ਪ੍ਰਚਾਰ ਕੀਤਾ, ਵਰਤਮਾਨ ਸਮੇਂ ਨੂੰ ਸਕਾਰਤ ਕਰਨ ਤੇ ਜ਼ੋਰ ਦਿੱਤਾ। ਬਿਲਕੁਲ ਜੀ, ਬੜਾ ਪੜ੍ਹਿਆ ਬਾਬਾ ਜੀ ਦੇ ਬਾਰੇ, ਤੇ ਬੜਾ ਪ੍ਰਭਾਵਿਤ ਕੀਤਾ ਉਹਨਾਂ ਨੇ ਜ਼ਿੰਦਗੀ ਨੂੰ, ਸਾਡੇ ਨੂੰ। ਸੋ ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਜੈਜ਼ ਸਿੰਘ, ਜੈਜ਼ ਪੌਲੀ ਤੋਂ ਵੀ ਸਾਡੇ ਨਾਲ ਜੁੜ ਚੁੱਕੇ ਨੇ, ਬ੍ਰਿਸਬਨ ਤੋਂ। ਉਹ ਵੀ ਕਹਿੰਦੇ ਬਿਊਟੀਫੁਲ ਸਨਰਾਈਜ਼ ਇਨ ਬ੍ਰਿਸਬਨ, ਕਿਆ ਬਾਤ ਹੈ ਜੀ, ਲਓ ਫਿਰ ਨਜ਼ਾਰੇ ਅੱਜ, ਮੱਕੀ ਦੀ ਰੋਟੀ ਤੇ ਸਾਗ ਜਾਂ ਫਿਰ ਮੂਲੀਆਂ ਵਾਲੇ ਪਰੌਂਠੇ, ਦਿਨ ਐਤਵਾਰ ਹੈ। ਕੁਲਵੀਰ ਸਿੰਘ ਸੰਧੂ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ, ਤੇ ਕਹਿੰਦੇ ਨੇ ਕਿ ਵੀਰ ਜੀ, ਯੈਸਟਰਡੇ 23 ਮਈ ਦਿਲ ਵਾਲੀ ਗੱਲ ਪ੍ਰੋਗਰਾਮ ਪੋਡਕਾਸਟ, ਨੋ ਪਲੇਇੰਗ ਸਾਊਂਡ, ਪਲੀਜ਼ ਸੋਲਵ। ਹਾਂਜੀ, ਮੈਂ ਕੋਸ਼ਿਸ਼ ਕਰਦਾ ਪਰ ਮੈਨੂੰ ਲੱਗਦਾ ਚੱਲਦੀ ਹੈ, ਮੈਂ ਫਿਰ ਟਰਾਈ ਕਰਕੇ ਦੇਖ ਲੈਂਦਾ। ਨਰਿੰਦਰ ਰਾਠੌਰ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਨਰਿੰਦਰ। ਰਾਜਨਦੀਪ ਕੈਨਬਰਾ ਤੋਂ ਵੀ ਆ ਗਏ ਨੇ, ਕਿਆ ਬਾਤ ਹੈ ਜੀ, ਜੀ ਆਇਆਂ ਨੂੰ। ਤੇ ਸੁਰਜੀਤ ਧਾਲੀਵਾਲ ਜੀ ਵੀ ਪ੍ਰੋਗਰਾਮ ਚ ਆ ਗਏ ਨੇ, ਕਹਿੰਦੇ ਨਾਈਸ ਟੂ ਹੀਅਰ ਯੂ, ਕਹਿੰਦੇ ਅਗੇਨ ਨਾਈਸ ਸ਼ੋ, ਸ਼ੁਕਰਾਨਾ ਜੀ। ਜੀ ਐਸ ਚਾਲ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, 2-3 ਖਬਰਾਂ ਸਾਡੇ ਲਈ ਭੇਜ ਰਹੇ ਨੇ, ਤੇ ਵੈਲਕਮ ਜੀ। ਰਣਜੀਤ ਸੇਖੋਂ ਮੁਦਕੀ ਵਾਲੇ ਵੀ ਆਪਣੇ 9 ਸਾਲ ਦੇ ਬੇਟੇ ਮਹਿਤਾਬ ਸਿੰਘ ਸੇਖੋਂ ਨਾਲ ਹੈਡਫੋਨ ਸ਼ੇਅਰ ਕਰਕੇ ਪ੍ਰੋਗਰਾਮ ਸੁਣ ਰਹੇ ਹਾਂ, ਠੀਕ ਹੈ, ਕਿਆ ਬਾਤ ਹੈ ਜੀ। ਤੇ ਜਦਵੀਰ ਕਲੇਰ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਜੀ, ਕਹਿੰਦੇ ਨਿੱਘੀ ਨਿੱਘੀ ਸਤਿ ਸ੍ਰੀ ਅਕਾਲ ਸਾਰੇ ਟੱਬਰ ਨੂੰ। ਬਿਲਕੁਲ ਜੀ, ਨਿੱਘ ਚਾਹੀਦਾ ਅੱਜ ਕੱਲ੍ਹ, ਠੰਡ ਹੋ ਗਈ ਹੈ। ਤੇ ਇੱਕ ਕਵਿਤਾ ਉਹਨਾਂ ਨੇ ਸਾਡੇ ਲਈ ਭੇਜੀ ਹੈ, ਫੋਟੋ ਖਿੱਚ ਕੇ, ਆਪਣੇ ਹਿੱਸੇ ਦਾ ਮੌਨ। ਤੁਸੀਂ ਤਾਂ ਬਹੁਤ ਛੋਟੇ ਹੋ, ਬੱਚਿਆਂ ਜਿੱਡੇ ਵੀ ਨਹੀਂ, ਇੱਕ ਨਿੱਕੀ ਜਿਹੀ ਗੱਲ ਪੱਲੇ ਬੰਨ ਲੈਂਦੇ ਹੋ, ਗਲੇ 'ਚ ਲਮਕਾ ਲੈਂਦੇ ਹੋ, ਇੱਕ ਨਿੱਕਾ ਜਿਹਾ ਗਿਲਾ ਬੱਚਿਆਂ ਦਾ ਜਿਗਰਾ ਵੇਖਿਆ ਵੇਖਿਆ ਉਹਨਾਂ ਦਾ ਸਬਰ। ਦਿਨ ਵੇਲੇ ਥੱਪੜ ਖਾਂਦੇ ਹਨ, ਰਾਤ ਨੂੰ ਹਿੱਕ ਨਾਲ ਲੱਗ ਕੇ ਸੌਂ ਜਾਂਦੇ ਹਨ। ਕਿਆ ਬਾਤ, ਬਹੁਤ ਸੋਹਣੀ ਕਵਿਤਾ ਜੀ, ਸ਼ੁਕਰਾਨਾ ਜੀ। ਹਰੀਸ਼ ਅਰੋੜਾ ਜੀ, ਕੀ ਹਾਲ ਚਾਲ ਹੈ, ਸਲਾਮ ਨਮਸਤੇ। ਤੇ ਕਹਿੰਦੇ ਨੇ ਕਿ ਬਾਈ ਜੀ, ਲਾਸਟ ਸੰਡੇ ਦਾ ਪ੍ਰੋਗਰਾਮ ਗੱਜਣ ਵਾਲਾ ਬਾਈ ਜੀ, ਤਾਂ ਤਾਇਆ ਜੀ ਦਾ ਪ੍ਰੋਗਰਾਮ ਬਾ ਕਮਾਲ ਸੀ, ਦੋ ਵਾਰੀ ਸੁਣਿਆ ਜੀ। ਕਿਆ ਬਾਤ ਹੈ। ਹਾਂਜੀ ਬਿਲਕੁਲ, ਤੁਹਾਨੂੰ ਪਤਾ ਜਿਹੜਾ ਤਜਰਬਾ ਆ ਉਹ ਬੋਲਦਾ। ਫਿਰ ਅਮਨ ਧਾਲੀਵਾਲ ਹੁਣਾਂ ਨੇ ਖੂਬਸੂਰਤ ਤਸਵੀਰ ਭੇਜੀ ਹੈ ਬਲੈਕ ਟਾਊਨ ਦੀ, ਫੋਟੋ ਦੇਖੋ ਜੀ ਨਜ਼ਾਰੇ ਵਾਲੀ, ਮੈਂ ਲਾਈਵ ਬਲੌਗ ਤੇ ਪਾਤੀ ਹੈ ਬਲੈਕ ਟਾਊਨ ਦੀ ਫੋਟੋ, ਕਿਆ ਖੂਬਸੂਰਤ ਹੈ। ਤੇ ਇਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ, ਵੈਸੇ ਗੀਤ ਮੈਂ ਹੋਰ ਚੁਣਿਆ ਸੀ ਤੇ ਉਹ ਵੀ ਗੀਤ ਟੌਪ ਦਾ ਹੀ ਸੀਗਾ, ਪਰ ਜਦ ਮੈਂ ਇਹਨਾਂ ਦੇ ਗੀਤ ਦੇਖਿਆ ਮੈਂ ਸੋਚਿਆ ਚਲੋ ਇਹ ਗੀਤ ਲਾਇਆ ਜਾਵੇ। ਵਰਿੰਦਰ ਸਿੰਘ ਇੰਗਲੈਂਡ ਵਾਲੇ ਯੂਕੇ ਵਾਲੇ ਪ੍ਰੋਗਰਾਮ ਚ ਸ਼ਾਮਿਲ ਹੋਏ ਸੀ ਪ੍ਰੋਗਰਾਮ ਤੋਂ ਪਹਿਲਾਂ ਹੀ, ਤੇ ਮੈਨੂੰ ਲੱਗਦਾ ਉਹ ਸੌ ਗਏ ਹੋਣੇ ਕਿਉਂਕਿ 11:30 ਦਾ ਟਾਈਮ ਹੋ ਗਿਆ ਲੰਡਨ ਦੇ ਵਿੱਚ। ਤੇ ਉਹ ਕਹਿੰਦੇ ਨੇ ਕਿ ਆਸ ਹੈ ਕਿ ਸਾਰੇ ਚੜ੍ਹਦੀ ਕਲਾ ਚ ਹੋਣਗੇ ਤੇ ਪੋਡਕਾਸਟ ਦੇ ਵਿੱਚ ਸੁਣਾਂਗੇ ਜੀ ਪ੍ਰੋਗਰਾਮ। ਚਲੋ ਜੀ, ਹੁਣ ਤੁਸੀਂ ਹੈਪੀ ਡ੍ਰੀਮਿੰਗ ਕਰੋ ਤੇ ਸਵੇਰ ਨੂੰ ਉੱਠ ਕੇ ਪ੍ਰੋਗਰਾਮ ਜ਼ਰੂਰ ਸੁਣਿਓ ਜੀ। ਸੋ ਸੱਜਣ ਮਿੱਤਰੋ, ਪ੍ਰੋਗਰਾਮ ਦੇ ਵਿੱਚ ਮਨੀ ਸਲੇਮਪਰਾ ਵੀ ਆ ਗਏ ਨੇ, ਆਹਾ ਕਿਆ ਬਾਤ ਹੈ ਪਿਆਰਿਓ, ਸਾਰਾ ਟੱਬਰ ਠੀਕ ਹੈ, ਤੁਸੀਂ ਸੁਣਾਓ। ਪੰਮਾ ਸਿੰਘ ਵੀ ਆ ਗਏ ਨੇ, ਦਿਲ ਵਾਲੀਆਂ ਗੱਲਾਂ ਸੁਣ ਰਹੇ ਹਾਂ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸੁਰਿੰਦਰ ਸਿੰਘ ਵੀ ਪ੍ਰੋਗਰਾਮ ਚ ਆ ਗਏ ਨੇ, ਗੁੱਡ ਸਟਾਰ ਜੀ ਕਹਿੰਦੇ, ਤੇ ਕਿਸੇ ਦਿਨ ਕਰਮ ਤੇ ਕਿਸਮਤ ਤੇ ਜ਼ਰੂਰ ਗੱਲ ਕਰਿਓ, ਸੁਰਿੰਦਰ ਸਿੰਘ ਕਰੇਨਪੁਰ ਜੀ, ਕਰਾਂਗੇ। ਕਰਮਾਂ ਤੇ ਬਹੁਤ ਲੰਬਾ ਚੌੜਾ ਚੈਪਟਰ ਡਿਟੇਲ ਦੇ ਵਿੱਚ ਮੈਂ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੋਇਆ, ਤੇ ਜ਼ਰੂਰ ਤੁਸੀਂ ਪੜ੍ਹਨਾ ਜੀ। ਤੇ ਜਗਵੀਰ ਸੇਖੋਂ ਵੀ ਆ ਗਏ ਨੇ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਲਓ ਫਿਰ ਤੁਹਾਨੂੰ ਇੱਕ ਮਿੱਤਰ ਪਿਆਰਿਓ ਗੀਤ ਅਮਨ ਧਾਰੀਵਾਲ ਦੀ ਫਰਮਾਇਸ਼ ਦੇ ਉੱਤੇ ਸੁਣਾਉਣਾ, ਬਹੁਤ ਟੌਪ ਦਾ ਗੀਤ ਹੈ, ਫਨਾ ਫਿਲਮ ਦੇ ਵਿੱਚੋਂ।
ਸਾਥ ਹੂੰ को तू आंखें सुजाने दे, बाहों में ले ले और खुद को भीग जाने दे। है जो सीने में कैद दरिया वो छूट जाएगा, है इतना दर्द कि तेरा दामन भीग जाएगा। सांस थी, धड़कन अधूरी थी, अधूरे हम, मगर अब चांद पूरा है फलक पे और अब पूरे हैं हम।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। दिल वाली गल की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किस ने मारिया किते धरना, कीदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वाली गल प्रोग्राम चल रहा है और अज दिन एतवार चढ़ चुका है आस्ट्रेलिया दे विच। उम्मीद रखते हैं कि थोड़ा दिन भी खूबसूरत होएगा। तो दिन एतवार वाले दिन बड़े कम करने वाले होंगे ने, वह भी आप करने हैं, घा वगैरह भी कट्टन वाला होना। वैसे तो हुण अजकल छुट्टियां हो गए हड्डिया, घा तो वैसे ही नहीं होना चाहिए, कैंची नाले कट देना चाहिए। बड़े चुटकले बने हैं जी इस समय के दौरान। तो मित्र प्यारो, मैं ना मिंटू भाजी नूं संपर्क करने की कोशिश कर रहा हाँ, संपर्क हो नहीं रहा किसी वजह नाल। मैं पूरी ट्राई कर रहा, तो जा इदा कह लो कि पिंड के स्पीकर दे विचों जिदा अनाउंसमेंट होंदी है ना, जिथे किते भी मिंटू बराड़ जी मेरी आवाज़ सुनते हो, कृपालता करके वो साडे नाल संपर्क करने की कोशिश करना छेती तो छेती। सो इन द मीन टाइम बहुत सारे स्रोते साडे नाल जिहड़े जुड़े ने, उन्होंने आपां सुनेहे सांझे करदे हां। गुरनाम सिंह भुल्लर मलडूरे तो प्रोग्राम दे विच आ गए ने, ते ओ सत श्री अकाल बुला रहे ने। कहिंदे भी गज्जण वाले बाई दियां ना गल्लां बहुत डूंघियां ने। बिल्कुल जी, ते बिल्कुल डूंघियां ने, ते अज आ रहे ने, बिल्कुल आ रहे ने, ते पूरा अद्धा घंटा निहाल करनगे अज। अज ना पंजाबी गीतां दी गल करनगे, ओ पंजाबी गायकां दी, खास तौर ते जिहड़े साडे दलित वर्ग दे गायक हुए ने ना, मुसलमान वर्ग दे हुए ने, उन्हां दी उन्होंने सीरीज एक बनाई है, रिसर्च कीती सी, उहदी आपां गल करांगे। ते कहिंदे वधिया चल रहा जी प्रोग्राम, शुक्रिया जी सारयां दा। ते इधर जगजीत सिंह भी प्रोग्राम च आ गए ने, उह भी कहिंदे बहुत वधिया प्रोग्राम, सत श्री अकाल बुला रहे ने। गज अपने एच एस घूमण साहब भी आ गए ने, हरजिंदर सिंह घूमण बसी पठाणा तो, उह भी सत श्री अकाल बुला रहे ने। ते जी ते गुरविंदर सिंह हुणी प्रोग्राम च आ गए ने, ते कहिंदे ने कि गुड स्टार्ट जी, होप द प्रोग्राम विल ब्रेक लास्ट वीक्स ट्रेंडिंग रिकॉर्ड, कीप इट अप, सोंग्स आर रियली मेलेडोलियस मेलेडियस ट्रेंडिंग रिकॉर्ड। हाँ जी, जिहड़ा करोना वायरस दा। ते हरनेक सिंह हुणी जुड़े सी, वह कहिंदे ने कि गुड मॉर्निंग जी, वट इज़ द रोल ऑफ स्पाई एजेंसीज, जिदा रॉ, CIA, M1, मोसड, IC ते होर इन चाइना, वाई दे डिंट अलर्ट टू अदर कंट्रीज, इन्हों का की रोल है। ये बारे आप गल कर सकते हैं कि जड़ियाँ खुफिया एजेंसियां होंदिया ने, कई बार सानू लगता है कि ਇਹ ਬਹੁਤ ਕੁਛ ਕਰਨ ਦੇ ਕੈਪੇਬਲ ਹੁੰਦੀਆਂ ਨੇ। ਪਰ ਜਦੋਂ ਡਿਟੇਲ ਦੇ ਵਿੱਚ ਦੇਖੀਏ ਤਾਂ ਅਕਸਰ ਇਹਨਾਂ 'ਚ ਵੀ ਬੰਦੇ ਹੀ ਕੰਮ ਕਰਦੇ ਹੁੰਦੇ ਆ, ਉਹ ਫੇਲ ਵੀ ਹੋ ਜਾਂਦੇ। ਤੁਸੀਂ ਬਹੁਤ ਸਾਰੀਆਂ ਫਿਲਮਾਂ ਵੀ ਦੇਖੀਆਂ ਹੋਣੀਆਂ, ਵਾਕਈ ਰੀਅਲ ਰਿਐਲਿਟੀ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਬੰਦਾ ਤਾਂ ਅਖੀਰ ਨੂੰ ਬੰਦਾ ਹੀ ਹੈ, ਕਿੰਨਾ ਕੁ ਲੋਡ ਸਾਂਭ ਸਕਦਾ ਹੈ। ਉਹ ਗਰੁੱਪ ਬਣਦੇ ਨੇ ਫਿਰ ਉਹਨਾਂ ਦੇ, ਫਿਰ ਉਹਨਾਂ 'ਚ ਆਪਸ ਫੁੱਟ ਪੈਂਦੀ ਹੈ। ਜ਼ਿਆਦਾਤਰ ਜਿਹੜੀਆਂ ਏਜੰਸੀਆਂ ਨੇ ਨਾ, ਉਹ ਆਪਣੇ ਆਪ ਨੂੰ ਕਲੀਨ ਰੱਖਣ ਦੇ ਵਿੱਚ ਉਹਨਾਂ ਦਾ ਜ਼ਿਆਦਾ ਜ਼ੋਰ ਲੱਗਦਾ ਆ, ਰਾਦਰ ਦੈਨ ਕੰਮ ਕਰਨ ਦੇ ਵਿੱਚ। ਹੁਣ ਦੇਖੋ ਇੰਡੀਆ ਦੀ ਹੈਗੀ ਆ, ਰੋ ਹੈਗੀ ਆ, ਜਾਂ ਕੋਈ ਹੈਗੀ ਆ, ਇੱਧਰ ਏਜੀਓ ਹੈ, ਉੱਧਰ ਆਈ ਐੱਸ ਆਈ ਆ, ਅਮੈਰੀਕਾ ਦੀ ਸੀ ਆਈ ਏ ਆ, ਇਜ਼ਰਾਇਲ ਦੀ ਮੋਸੈਡ ਆ, ਸੋ ਆਪਣੇ ਇੰਗਲੈਂਡ ਦੀ MI1 ਤੋਂ ਲੈ ਕੇ MI6 ਤੱਕ ਹੈ, ਹੈ ਨਾ। ਅਤੇ ਇਹਨਾਂ ਦਾ ਆਪਸੀ ਤਾਲਮੇਲ ਕਿੰਨਾ ਕੁ ਹੈ, ਕੀ ਕਰਦੀਆਂ ਨੇ, ਕੋਈ ਵਿਰੋਧੀ ਨੇ ਇੱਕ ਦੂਜੇ ਦੇ, ਹੋਰ ਸਾਰੇ ਦੇਸ਼ਾਂ ਦੀਆਂ, ਚਾਈਨਾ ਦੀਆਂ ਆਪਣੀਆਂ, ਰਸ਼ੀਆ ਦੀ ਆਪਣੀ ਆ, FSB ਸ਼ਾਇਦ ਉਹਨੂੰ ਕਹਿੰਦੇ ਆ ਅੱਜ ਕੱਲ੍ਹ, ਪਹਿਲਾਂ ਉਹ KGB ਹੁੰਦੀ ਸੀ। ਸੋ ਮੈਂ ਕਾਫ਼ੀ ਇਹਨਾਂ ਦੇ ਬਾਰੇ ਪੜ੍ਹਿਆ ਆ, ਇਹਨਾਂ ਨੂੰ ਇੰਟਰਸਟ ਨਾਲ ਵਾਚਿਆ ਆ। ਅਤੇ ਇਹਨਾਂ ਦਾ ਜਿਹੜਾ ਰੋਲ ਹੈ ਆਪਣੇ ਦੇਸ਼ ਦੇ ਕਲੀਨਅਪ ਦੇ ਲਈ ਜ਼ਿਆਦਾ ਰਹਿੰਦਾ, ਸਾਫ਼ ਸਫਾਈ ਦੇ ਲਈ, ਕਾਊਂਟਰ ਇੰਟੈਲੀਜੈਂਸ ਲਈ। ਅਤੇ ਦੂਜੇ ਦੇਸ਼ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਉਹਨਾਂ 'ਚ ਜ਼ਿਆਦਾਤਰ ISI ਦੇ CIA ਵਾਲੇ ਕੰਮ ਕਰਦੇ ਨੇ। ਅਤੇ ਚਾਈਨਾ ਦੇ ਮਾਮਲੇ ਦੇ ਵਿੱਚ ਦੇਖੋ, ਇਨਫੋਰਮੇਸ਼ਨ ਹੁਣ ਕਿਹੜੀ ਬਾਹਰ ਆਏਗੀ ਆਉਣ ਵਾਲੇ ਸਮੇਂ ਦੇ ਵਿੱਚ, ਇਹਦਾ ਕੋਈ ਪਤਾ ਨਹੀਂ ਹੈਗਾ ਕਿਹੜੀ ਇਹਨਾਂ ਨੇ ਦੇਣੀ ਹੈ, ਕਿਉਂਕਿ ਮੀਡੀਆ ਦੇ ਵਿੱਚ ਜਿਹੜੀ ਚੀਜ਼ ਆਈ ਹੈ, ਮੀਡੀਆ ਕਾਫ਼ੀ ਹੱਦ ਤੱਕ ਕੰਟਰੋਲਡ ਹੈ, ਇੰਡੀਆ ਦੇ ਵਿੱਚ ਵੀ ਕੰਟਰੋਲਡ ਹੈ। ਉਹੀ ਕੁਛ ਉਹ ਤਾਂ ਹੁਣ ਤੁਸੀਂ ਦੇਖੋ ਇੰਡੀਆ ਦੇ ਵਿੱਚ ਤਾਂ ਇੰਨਾ ਹੀ ਕੰਟਰੋਲਡ ਹੈ ਵੀ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਉਹ ਇਸ਼ਤਿਹਾਰਾਂ ਰਾਹੀਂ ਮੀਡੀਆ ਨੂੰ ਕੰਟਰੋਲ ਕਰਦੀ ਹੈ, ਇੰਡੀਪੈਂਡੈਂਟ ਨਹੀਂ ਹੈਗਾ, ਇੰਡੀਪੈਂਡੈਂਟ ਹੋ ਨਹੀਂ ਸਕਦਾ, ਕਿਉਂਕਿ ਕੰਪਨੀਆਂ ਜਿਹੜੀਆਂ ਬਣੀਆਂ ਹੁੰਦੀਆਂ ਉਹ ਸਰਕਾਰ ਪੱਖੀ ਹੁੰਦੀਆਂ ਨੇ, ਬਹੁਤ ਸਾਰੀਆਂ ਕੰਪਨੀਆਂ ਉਹਨਾਂ ਨੂੰ ਫੰਡ ਕੀਤੇ ਹੋਏ ਹੁੰਦੇ ਨੇ। ਹੁਣ ਜਿਹੜੀ ਸਰਕਾਰ ਨੂੰ ਫੰਡਿੰਗ ਦਿੰਦੇ ਨੇ, ਜਿਸ ਤਰ੍ਹਾਂ ਮਤਲਬ ਹੁਣ ਮੋਦੀ ਸਰਕਾਰ ਜਿੱਤੀ ਹੈ, ਉਹ ਤੋਂ ਪਹਿਲਾਂ ਕਾਂਗਰਸ ਜਿੱਤਦੀ ਰਹੀ ਹੈ, ਕਈ ਵਾਰੀ ਕੀ ਹੁੰਦਾ ਡਾਇਰੈਕਟ ਪੈਸੇ ਨਹੀਂ ਦਿੰਦੇ ਉਹਨਾਂ ਨੂੰ, ਪਾਰਟੀ ਨੂੰ ਡਾਇਰੈਕਟ ਪੈਸੇ ਨਹੀਂ ਦਿੰਦੇ। ਉਹ ਕੀ ਕਰਦੇ ਨੇ, ਜਿਹੜੇ ਉਹਨਾਂ ਦੇ ਚਹੇਤੇ ਮੀਡੀਆ ਆਊਟਲੈਟਸ ਹੁੰਦੀਆਂ ਨੇ, ਜਿੱਥੋਂ ਉਹਨਾਂ ਨੇ ਆਪਣਾ ਪ੍ਰਚਾਰ ਕਰਾਉਣਾ ਹੁੰਦਾ ਹੈ, ਉਹਨਾਂ ਨੂੰ ਉਹ ਸਪੋਂਸਰਸ਼ਿਪ ਦਵਾਉਂਦੇ ਨੇ ਉਸ ਕੰਪਨੀ ਦੀ। ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਜਿਹੜੇ ਇਹੋ ਜਿਹੇ ਸਿਸਟਮ ਹੈ ਉਹਨਾਂ ਦੇ ਵਿੱਚ ਇਹ ਚੱਲਦਾ। ਮੈਨੂੰ ਲੱਗਦਾ ਮਿੰਟੂ ਬਾਈ ਸਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਮੈਂ ਉਹਨਾਂ ਨੂੰ ਲਿਆਉਣਾ ਆਪਣੇ ਸੰਪਰਕ ਦੇ ਵਿੱਚ। ਅਤੇ ਗੱਲ ਚੱਲ ਰਹੀ ਸੀਗੀ ਕਿ ਇਸੇ ਤਰ੍ਹਾਂ ਹੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ ਕਿ ਕਈ ਕੰਪਨੀਜ਼ ਦੇ ਥਰੂ ਸਪੋਂਸਰਸ਼ਿਪ ਇੱਕ ਦੂਜੇ ਨੂੰ ਦਵਾਈ ਜਾਂਦੀ ਹੈ। ਸੋ ਮੈਂ ਕੋਸ਼ਿਸ਼ ਕਰਦਾ ਮਿੰਟੂ ਬਾਈ ਜੀ ਨੂੰ ਨਾਲ ਲੈਣ ਦੀ, ਮੈਨੂੰ ਲੱਗਦਾ ਆ ਗਏ ਨੇ। ਬਾਈ ਜੀ ਸਤਿ ਸ਼੍ਰੀ ਅਕਾਲ, ਸੁਣ ਰਹੇ ਹੋ? ਕੱਚੀ ਨੀਂਦ ਤਾਂ ਨੀ ਠਾਲ ਦਿੱਤਾ?
ਨਹੀਂ ਨਹੀਂ ਨਹੀਂ, ਉੱਥੇ ਤਾਂ ਖੜੇ ਸੀ, ਪਰ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਕਾਰਵਾਈਆਂ ਸੀ ਉਹਨਾਂ ਨੂੰ ਜੁਲ ਜਾ ਫਿਰ।
ਅੱਛਾ ਠੀਕ ਹੈ, ਨਹੀਂ ਉਹ ਤਾਂ ਬਹੁਤ ਜ਼ਰੂਰੀ ਆ, ਉਹ ਤੋਂ ਬਿਨਾ ਤਾਂ ਕੋਈ ਫਿਰ ਫਾਇਦਾ ਹੀ ਨਹੀਂ ਜ਼ਿੰਦਗੀ ਜਿਉਣ ਦਾ। ਤੇ ਚਲੋ ਐਨੀਵੇ, ਹੋਰ ਸੁਣਾਓ ਆਪਣੇ ਸਾਊਥ ਆਸਟ੍ਰੇਲੀਆ ਦਾ ਹਾਲ ਠੀਕ ਹੈ? ਤੇ ਉੱਥੇ ਦੀਆਂ ਵੀ ਹੁਣ ਇੱਕ ਦੋ ਦਿਨ ਹੋ ਗਏ ਕਾਫੀ ਖਬਰਾਂ ਆ ਰਹੀਆਂ ਨੇ, ਖੋਲਿਆ ਜਾ ਰਿਹਾ ਸਾਊਥ ਆਸਟ੍ਰੇਲੀਆ, ਤੇ ਜ਼ਿਆਦਾ ਤਾਂ ਖਬਰ ਪੱਬਾਂ ਕਲੱਬਾਂ ਨੂੰ ਲੈ ਕੇ ਹੀ ਆ ਵੀ ਲੈ ਵੀ ਹੁਣ ਬਾਹਰ ਖਾਣਾ ਖਾ ਸਕਦੇ ਆ, ਪੱਬ ਖੋਲ ਦਿੱਤੇ, ਕਲੱਬ ਖੋਲ ਦਿੱਤੇ। ਤੁਹਾਡਾ ਕੀ ਖਿਆਲ ਹੈ?
ਬਿਲਕੁਲ ਜੀ, ਦੇਖੋ ਸਾਊਥ, ਪਹਿਲੀ ਗੱਲ ਤਾਂ ਮੈਨੂੰ ਤਾਂ ਉਦੋਂ ਇਹ ਹੈਰਾਨੀ ਹੁੰਦੀ ਹੈ ਜਦੋਂ ਖੋਲ ਦਿੱਤਾ ਜਾਣ ਦੀ ਗੱਲ ਆਉਂਦੀ ਹੈ ਨਾ, ਤਾਂ ਮੈਨੂੰ ਕਿਤੇ ਬੰਦ ਹੋਇਆ ਹੀ ਨੀ ਦੱਸਿਆ ਸੀ। ਉਹ ਗਾਣਾ ਹੀ ਹੁੰਦਾ ਸੀ ਕਿ ਭੁੱਲ ਭੁੱਲ ਹੀ ਨਾ ਜਾਈ ਖਣੀ, ਕਿ ਭੁੱਲਿਆ ਤਾਂ ਭੁੱਲਾਂ ਤਾਂ ਜੇ ਯਾਦ ਨਾ ਕਰਾਂ ਤਾਂ ਕੀ ਗਾਣਾ ਜਾਣੀ ਏਦਾਂ ਇੱਕ
ਯਾਦ ਕਰਾਂ
ਭੁੱਲੇ ਤਾਂ ਬੰਦਾ
ਯਾਦ।
ਹਾਂ ਉਹ ਚੀਜ਼ ਇੱਥੇ ਆ, ਤੇ ਉਹਦੇ ਚ ਮੈਨੂੰ ਨੀ ਲੱਗਦਾ ਵੀ ਕੋਈ ਬਾਹਲਾ ਹੋਇਆ ਸੀ ਅਸਰ। ਹਾਂ ਜਿਹੜਾ ਉਹ ਨਜ਼ਰੀਏ ਆ, ਇਹ ਇੰਡੀਅਨ ਨਜ਼ਰੀਏ ਆਪਣਾ ਜਿਹਦਾ ਮੈਂ ਦੱਸ ਰਿਹਾ, ਤੇ ਦੂਜਾ ਨਜ਼ਰੀਆ ਹੈਗਾ ਗੋਰਿਆਂ ਦਾ। ਗੋਰਿਆਂ ਦੇ ਨਜ਼ਰੀਏ ਨਾਲ ਇਹਨਾਂ ਨੂੰ ਹੱਥ ਆਇਆ ਸੀ, ਕਿਉਂਕਿ ਇਹਨਾਂ ਨੇ 5 ਦਿਨ ਕੰਮ ਕਰਨਾ, 2 ਦਿਨ ਕਲੱਬ ਪੱਬ ਚ ਜਾ ਕੇ ਧੂਸੜ ਆਉਣੀ, ਸੋਸ਼ਲ ਉੱਥੇ ਜਾ ਕੇ ਹੁੰਦੇ ਆ, ਇਸ ਕਰਕੇ ਉਹਨਾਂ ਲਈ ਇਹ ਕਲੱਬ ਪੱਬ ਹੋਟਲ ਮੋਟਲ ਜਿਹੜੇ ਬੰਦ ਹੋਣਾ ਉਹਨਾਂ ਲਈ ਔਖਾ ਸੀ। ਪਰ ਜਿਹੜੀ ਆਮ ਸਾਡੇ ਪੰਜਾਬੀਆਂ ਲਈ ਤਾਂ ਨਾ ਮੈਨੂੰ ਤਾਂ ਕਿਤੇ ਬੰਦ ਹੋਇਆ ਦਿਸਿਆ, ਨਾ ਮੈਂ ਕੋਈ। ਹਾਂ ਜੋਬ ਜ਼ਰੂਰ ਪ੍ਰਭਾਵਿਤ ਹੋਈਆਂ, ਚਲੋ ਜਦੋਂ ਵੱਡੀਆਂ ਕੰਪਨੀਆਂ ਹੀ ਬੰਦ ਹੋਈਆਂ, ਹੋਰ ਹੋ ਗਈਆਂ ਉਹ ਹੋ ਗਈਆਂ, ਪਰ ਇਹ ਨੀ ਸੀਗਾ ਵੀ ਅਸੀਂ ਕਿਸੇ ਕੰਮ ਕਰਨ ਨੂੰ ਰੋਕ ਗਏ ਹੋਵਾਂਗੇ ਜਾਂ ਅਸੀਂ ਸੜਕਾਂ ਤੇ ਨੀ ਗਏ ਹੋਵਾਂਗੇ ਜਾਂ ਅਸੀਂ ਬਾਜ਼ਾਰ ਨੀ ਗਏ ਹੋਵਾਂਗੇ ਜਾਂ ਕੋਈ ਵੀ ਦੁਕਾਨ ਜੇ ਮੰਨ ਲਈਏ ਆਪਾਂ ਰੋਜ਼ਮਰਾ ਦੀ ਖਾਣ ਪੀਣ ਦੀਆਂ ਚੀਜ਼ਾਂ ਤਾਂ ਚਲੋ ਇੱਕ ਜ਼ਰੂਰੀ ਸੀ ਪਰ ਜੇ ਮੈਨੂੰ ਤਾਂ ਕਿਸੇ ਟਰੈਕਟਰ ਦੀ ਵੀ ਬਾਛਲ ਲੈਣੀ ਪਈ ਆ ਉਹ ਵੀ ਮਿਲਦੀ ਸੀਗੀ ਤੇ ਜੇ ਕੋਈ ਤੁਹਾਨੂੰ ਮੋਟਰਸਾਈਕਲ ਦੀ ਚੀਜ਼ ਲੈਣੀ ਪਈ ਉਹ ਵੀ ਮਿਲਦੀ ਸੀ ਜੇ ਤੁਹਾਨੂੰ ਕੋਈ ਖੇਡ ਵਸਤ ਲੈਣੀ ਪੈਣੀ ਉਹ ਵੀ ਮਿਲਦੀ ਸੀ ਵੀ ਉਹ ਸਾਰਾ ਕੁਛ ਮਿਲ ਰਿਹਾ ਸੀ ਬਾਜ਼ਾਰ ਚ ਏਦਾਂ ਦੀ ਕੋਈ ਗੱਲ ਨੀ ਸੀ ਤੇ ਪਰ ਚਲੋ ਜੀ ਫੇਰ ਵੀ ਹੁਣ ਜਿਹੜਾ ਖੁੱਲ ਰਿਹਾ ਤਾਂ ਫਾਇਦਾ ਹੀ ਹੈ
ਨਹੀਂ ਦੇਖੋ ਮੈਨੂੰ ਹੈਰਾਨੀ ਇਸ ਗੱਲ ਦੀ ਆਉਂਦੀ ਆ ਵਿਰਾਟ ਸਾਹਿਬ ਤੇ ਅੱਗੇ ਵੀ ਆਪਾਂ ਗੱਲ ਕੀਤੀ ਕਈ ਪ੍ਰੋਗਰਾਮਾਂ ਚ ਹੁਣ ਕੱਲ ਦਾ ਟਰੰਪ ਬੜਾ ਔਖੇ ਹੋਇਆ ਪਿਆ ਅਮਰੀਕਾ ਦੇ ਵਿੱਚ ਉਹ ਜ਼ੋਰ ਲਾ ਰਿਹਾ ਕਹਿੰਦਾ ਵੀ ਪਲੇਸ ਆਫ ਵਰਸ਼ਿਪ ਖੁੱਲਣੇ ਚਾਹੀਦੇ ਆ ਜ਼ਰੂਰੀ ਖੁੱਲਣੇ ਚਾਹੀਦੇ ਆ ਕਿਉਂਕਿ ਲੋਕਾਂ ਨੂੰ ਸਖ਼ਤ ਲੋੜ ਹੈ ਪ੍ਰੇਅਰ ਕਰਨ ਦੀ ਵਿੱਚ ਜਾਣੀ ਕਿ ਜੇ ਹੁਣ ਦੇਖਿਆ ਜਾਵੇ ਤਾਂ 30-40-50% ਤਾਂ ਜਾਂ ਈਵਨ ਜ਼ਿਆਦਾ ਤਾਂ ਉਹ ਤਾਂ ਧਰਮ ਨੂੰ ਮੰਨਣ ਵਾਲੇ ਆ ਨਾ ਹੁਣ ਉਹਨਾਂ ਦੀ ਕੋਈ ਗੱਲ ਨੀ ਸੁਣ ਰਿਹਾ ਠੀਕ ਹੈ ਇੱਧਰ ਵੀ ਚਲੋ ਹੁਣ ਗੁਰੂ ਘਰ ਖੁੱਲ ਰਹੇ ਨੇ 20-40 ਬੰਦੇ ਮਤਲਬ ਉਹਨਾਂ ਨਾਲੋਂ ਜ਼ਿਆਦਾ ਅਛੋਤਾਈ ਸਰਕਾਰ ਨੂੰ ਪੱਬ ਕਲੱਬ ਖੋਲਣ ਦੀ ਪਈ ਹੋਈ ਆ ਵੀ ਮਤਲਬ ਦਾਰੂ ਸਿੱਕਾ ਚੱਲੇ ਤੇ ਉਹਨਾਂ ਨੂੰ ਆਵੇ ਮਤਲਬ ਕਿੱਥੇ ਆਪਾਂ ਸੁਸਾਇਟੀ ਨੂੰ ਲਿਆ ਕੇ ਖੜਾ ਕਰ ਦਿੱਤਾ ਹਨਾ ਕੋਈ ਸਾਡਾ ਜਿਹੜਾ ਲੀਡਰ ਹੈ ਪ੍ਰਾਈਮ ਮਿਨਿਸਟਰ ਹੈ ਕੋਈ ਉਹ ਮਤਲਬ ਕਰੇ ਨਹੀਂ ਰਿਹਾ ਹੁਣ ਦੇਖੋ ਨਾ ਹਰ ਸ਼ਹਿਰ ਦੇ ਵਿੱਚ ਚਰਚਾਂ ਨੇ ਮਸਜਿਦਾਂ ਨੇ ਲੋਕਾਂ ਦੇ ਮਤਲਬ ਇਹ ਇੱਕ ਬਹੁਤ ਵੱਡਾ ਐਸਪੈਕਟ ਹੈ ਹਨਾ ਤੇ ਉਹਦੇ ਬਾਰੇ ਕੋਈ ਨਹੀਂ ਸੋਚ ਰਿਹਾ ਤੇ ਹਾਂ ਉੱਥੇ 50 ਬੰਦੇ ਜੀ ਜਾ ਸਕਦੇ ਆ ਕਲੱਬ ਚ ਇਸ ਵੇਲੇ ਪੱਬ ਦੇ ਵਿੱਚ 50 ਬੰਦੇ ਜਾ ਸਕਦੇ ਦਾਰੂ ਪੀਣ ਗੁਰਦੁਆਰੇ ਦੇ ਵਿੱਚ ਜਾਂ ਮੰਦਿਰ ਦੇ ਵਿੱਚ ਜਾਂ ਚਰਚ ਦੇ ਵਿੱਚ ਸਿਰਫ 10-20 ਜਾ ਸਕਦੇ ਆ ਮਤਲਬ ਹਾਲ ਦੇਖੋ ਤੁਸੀਂ ਸਾਡੀ ਸੋਸਾਇਟੀ ਦਾ ਹੋਣਾ ਉਲਟ ਚਾਹੀਦਾ ਆ
ਜੀ 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 ਬਿਲਕੁਲ ਦੇਖੋ ਮੈਨੂੰ ਸਾਰਿਆਂ ਤੋਂ ਵੱਡੀ ਗੱਲ ਇਹ ਆਈ ਆ ਵੀ ਦੇਖੋ ਅਸੀਂ ਤਾਂ ਬੋਲੀ ਜਾਂਦੇ ਸੀ ਇਹਨਾਂ ਚੀਜ਼ਾਂ ਨੂੰ ਜੇ ਸਾਡੀ ਤਾਂ ਚਲੋ ਧੂੜ ਚ ਕਿਹਨੇ ਪੁੱਛਣਾ ਸੀ ਤੇ ਪਰ ਟਰੰਪ ਵਰਗਾ ਬੰਦਾ ਜਿਹਦੇ ਤੇ ਮੋਹਰ ਲੱਗੀ ਹੋਈ ਆ ਵੀ ਉਹਨੂੰ ਬੰਦੇ ਨੂੰ ਇੱਕ ਟੌਪ ਚੇਅਰ ਹੋਣ ਤੋਂ ਬਾਅਦ ਵੀ ਉਹ ਇੱਜ਼ਤ ਨੀ ਨਜ਼ਰਾਂ ਦੇ ਵਿੱਚ ਲੋਕਾਂ ਮੂਹਰੇ ਜਿਹੜੀ ਹੋਣੀ ਚਾਹੀਦੀ ਆ ਜਿਹੜੀ ਆਮ ਇੱਕ ਟੌਪ ਚੇਅਰ ਤੇ ਬੈਠੇ ਬੰਦੇ ਦੀ ਹੁੰਦੀ ਆ ਉਹਨੂੰ ਇੱਕ ਮਾਫ਼ੀ ਚਾਹੁਣਾ ਇੱਥੇ ਕਹਿੰਦਾ ਵੀ ਮੂਰਖ ਇਨਸਾਨ ਦੇ ਤੌਰ ਤੇ ਦੁਨੀਆਂ ਯਾਦ ਕਰ ਰਹੀ ਹੈ ਤੇ ਯਾਦ ਕਰੂਗੀ ਜਿਹੜੀ ਜਿਹੜਾ ਉਹਦੀ ਇਹਦੀ ਇਮੇਜ ਬਣੀ ਹੋਈ ਆ ਪਰ ਫੇਰ ਵੀ ਉਹਨੇ ਚਲੋ ਇਹ ਰੱਬ ਦੇ ਨਾਂ ਦਾ ਹਾ ਦਾ ਨਾਰਾ ਮਾਰਿਆ ਜਿਹੜਾ ਉਹ ਵੱਡੀ ਚੀਜ਼ ਆ ਤੇ ਦੂਜੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਅਸਲ ਚ ਜਿਹੜੀ ਹੁਣ ਕੱਲੇ ਚੁਟਕਲੇ ਨੀ ਇਹ ਦੁਨੀਆਂ ਭਰ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਦੁਨੀਆਂ ਸ਼ਰਾਬ ਜਾਂ ਨਸ਼ੇ ਦੇ ਸਹਾਰੇ ਹੀ ਚੱਲ ਰਹੀ ਆ ਨਾ ਕਿ ਦੁਨੀਆਂ ਰੱਬ ਸਹਾਰੇ ਚੱਲ ਰਹੀ ਆ ਜਾਂ ਕੋਈ ਦੁਨੀਆਂ ਕੋਈ ਹੋਰ ਕਿਸੇ ਚੀਜ਼ਾਂ ਸਹਾਰੇ ਚੱਲ ਰਹੀ ਆ ਖਾਸ ਕਰਕੇ ਜਿਹੜੀ ਦੁਨਿਆਵੀ ਸਰਕਾਰੀ
ਤੰਤਰ ਨਹੀਂ ਦੁਨੀਆਂ ਤਾਂ ਰੱਬ ਸੋਰੀ ਮੈਂ ਤੁਹਾਡਾ ਵਾਅਦਾ ਕਰਦਾ ਦੁਨੀਆਂ ਤਾਂ ਰੱਬ ਸਹਾਰੇ ਚੱਲ ਰਹੀ ਆ ਪਰ ਜਿਹੜਾ ਤੰਤਰ ਹੈ ਇੱਥੇ ਚਲਾ ਰਹੇ ਆ ਬੰਦੇ ਉਹ ਸ਼ਰਾਬ ਜਾਂ ਨਸ਼ਿਆਂ ਰਾਹੀਂ ਚਲਾ ਰਹੇ ਨੇ
ਜੀ 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 ਤੇ ਉਹ ਉਸੇ ਕਾਰਨ ਹੁਣ ਉਹਨਾਂ ਨੂੰ ਜੇ ਚਰਚਾ ਖੋਲਦੇ ਆ ਤੇ ਉਹਨਾਂ ਨੂੰ ਕੀ ਮਿਲਣਾ ਕਿਤੋਂ ਕੁਛ ਨੀ ਮਿਲਣਾ ਤੇ ਨਾ ਗੁਰੂ ਘਰਾਂ ਚੋਂ ਕੁਛ ਮਿਲਣਾ ਗ੍ਰਾਂਟਾਂ ਹੀ ਦੇਣੀਆਂ ਪੈਣੀਆਂ ਹੋਰ ਪਰ ਜੇ ਉਹ ਖੋਲਦੇ ਆ ਕਲੱਬ ਪੱਬ ਤਾਂ ਉਹਨਾਂ ਕੋਲੇ ਜਿਹੜੀ ਪਾਈਪ ਲਾਈਨ ਆ ਪਾਣੀ ਵਾਂਗੂ ਚੱਲ ਪੂਗੀ ਜਿਹੜੀ ਪੈਸਾ ਡਿੱਗਦਾ ਗਾ ਦਿਨ ਰਾਤ ਤੇ ਇਸ ਕਰਕੇ ਜਿਹੜਾ ਇਹ ਸੀਗਾ ਰੌਲਾ ਪਰ ਚਲੋ ਜੀ ਸਾਊਥ ਆਸਟ੍ਰੇਲੀਆ ਦੀ ਜੇ ਅਸੀਂ ਗੱਲ ਕਰੀਏ ਤਾਂ ਸਾਊਥ ਆਸਟ੍ਰੇਲੀਆ ਨੇ ਸਰਕਾਰ ਨੇ ਕਾਫੀ ਵਡਿਆਈ ਮਿਲੀ ਹੈ ਸੋਹਣਾ ਉਹਨਾਂ ਨੇ ਨਜਿੱਠਿਆ ਆਪਦੇ ਹਿਸਾਬ ਨਾਲ ਜਿਹਦੀ ਆਸ ਨੀ ਸੀ ਤੇ ਤਕਰੀਬਨ ਬਹੁਤ ਘੱਟ ਬੰਦੇ ਆ ਜਿਹਨਾਂ ਨੂੰ ਕਿਸੇ ਕਿਸਮ ਦੀ ਕੋਈ ਅਸਿਸਟੈਂਟ ਨਾ ਮਿਲੀ ਹੋਵੇ ਮੇਰੇ ਵਰਗੇ ਨੂੰ ਜਿਹੜੇ ਨੇ ਕਿ ਪ੍ਰੋਪਰ ਮੈਨੇਜ ਨੀ ਕੀਤਾ ਸੀ ਕਿਸੇ ਚੀਜ਼ ਨੂੰ ਤੇ ਜਿਹੜੇ ਪ੍ਰੋਪਰ ਮੈਨੇਜ ਕਰਦੇ ਸੀ ਹਰ ਚੀਜ਼ ਨੂੰ ਉਹਨਾਂ ਨੇ ਸਭ ਨੇ ਕੁਛ ਨਾ ਕੁਛ ਲਿਆ ਤੇ ਜਾਂ ਫਿਰ ਕਈਆਂ ਨੇ ਜਿਵੇਂ ਹੁਣ ਮੈਨੂੰ ਪੁੱਛ ਲਿਆ ਕੱਲ ਪਰਸੋਂ ਕਿਸੇ ਨੇ ਸਵਾਲ ਕਹਿੰਦੇ ਵੀ ਤੈਨੂੰ ਇਸ ਦੌਰਾਨ ਕੀ ਅਸਿਸਟੈਂਟ ਮਿਲੀ ਮੈਂ ਕਿਹਾ ਜੀ ਦੇਖੋ ਮੇਰੀਆਂ ਵੀ ਜਸਪਾਲ ਸੰਧੂ ਨੂੰ ਕੰਪਨੀਆਂ ਤਾਂ ਗਈ ਸੀਗੀਆਂ ਤੇ ਪਰ ਸਾਰੀਆਂ ਇਲੀਜੀਬਲ ਨੀ ਸੀਗੀਆਂ ਕਿਸੇ ਰੂਪ ਚ ਤਾਂ ਉਹ ਕਹਿੰਦੇ ਵੀ ਕੀ ਕਾਰਨ ਕੀ ਆ ਕਾਰਨ ਕੁਛ ਵੀ ਨੀ ਹੁੰਦਾ ਕਈ ਵਾਰੀ ਗੱਲਾਂ ਕਿਸੇ ਨੂੰ ਪਤਾ ਥੋੜਾ ਹੁੰਦਾ ਹੁੰਦਾ ਵੀ ਜਿਹੜਾ ਬੰਦਾ ਜ਼ਿੰਦਗੀ ਚ ਕੰਮ ਉਹੀ ਕਰਦਾ ਜਿਹੜਾ ਸੁਖਾਲਾ ਹੋਵੇ ਹੁਣ ਅਸੀਂ ਮੈਨੂੰ ਕਹਿੰਦੇ ਤੁਸੀਂ ਆਪਦੇ ਆਪ ਨੂੰ ਪੇਰੋਲ ਤੇ ਕਿਉਂ ਨੀ ਰੱਖਿਆ ਹੁਣ ਪੇਰੋਲ ਤੇ ਰੱਖਣ ਨਾਲ ਮੇਰੇ 50 ਕੰਮ ਵੱਧਦੇ ਸੀਗੇ ਮੈਂ ਆਪਦੇ ਆਪ ਨੂੰ ਜੇ ਪੇਰੋਲ ਤੇ ਰੱਖਦਾ ਸੀ ਮੈਨੂੰ ਪ੍ਰੋਪਰਲੀ ਹੁਣ ਅੱਗੇ ਤਾਂ ਹੁੰਦੀ ਸੀ ਪੇਰੋਲ ਵੀ ਸਾਲ ਬਾਅਦ ਹਿਸਾਬ ਕਿਤਾਬ ਹੁੰਦਾ ਸੀ ਹੁਣ ਨਾਲ ਦੀ ਨਾਲ ਭੇਜਣਾ ਪੈਂਦਾ ਸਾਰਾ ਕੁਛ ਸਰਕਾਰੀ ਦਰਬਾਰੇ ਫਿਰ ਮੈਨੂੰ ਸੁਪਰ ਤੋਂ ਲੈ ਕੇ ਫਿਰ ਮੈਨੂੰ ਹਰ ਚੀਜ਼ ਮੈਨੇਜ ਕਰਨੀ ਪੈਂਦੀ ਸੀ ਹੁਣ ਮੈਂ ਜਦੋਂ ਮੈਂ ਕੰਪਨੀ ਚ ਇਕੱਲੇ ਹੀ ਮਾਲਕ ਸੀ ਜਾਂ ਦੋਨੇ ਮੀਆਂ ਬੀਬੀ ਮਾਲਕ ਸੀ ਤਾਂ ਅਸੀਂ ਲੈ ਕੇ ਆਪਦਾ ਕੰਮ ਮੁਕਾ ਲੈਂਦੇ ਸੀ ਸੋ ਹੁਣ ਅਸੀਂ ਕਿਉਂ ਪਛਤਾਈਏ ਵੀ ਜਦੋਂ ਅਸੀਂ ਕੰਮ ਘਟਾਇਆ ਹੋਇਆ ਸੀ ਤੇ ਜੇ ਹੁਣ ਕੰਮ ਅਸੀਂ ਵਧਾਇਆ ਹੁੰਦਾ ਆਪਦਾ ਤੇ ਅਸੀਂ ਉਹੀ 20-50 ਹਜ਼ਾਰ ਸੁਪਰ ਭਰੀ ਹੁੰਦੀ ਤਾਂ ਉਹ ਹੁਣ ਸਾਨੂੰ 10,000 ਮਿਲ ਜਾਂਦਾ ਪਰ ਇਹ ਤਾਂ ਇੱਕ ਦਿਲ ਨੂੰ ਦਿਲਾਸੇ ਦੇਣ ਵਾਲੀਆਂ ਗੱਲਾਂ
ਆਪਣੇ ਖੂਨ ਦਾ ਰਸ ਹੈ, ਆਪਣੇ ਖੂਨ ਦਾ ਰਸ ਮਿਲਣਾ ਹੈ, ਹੋਰ ਤਾਂ ਕੋਈ।
ਹਾਂਜੀ, ਤੇ ਦੂਜੀ ਇਹ ਆ ਵੀ ਮੈਂ ਜਿਹੜੀ ਮੇਰੀ ਸੋਚ ਆ ਜਾਂ ਜਿਹੜੀ ਮੈਂ ਦੇਖਿਆ ਜਾਂ ਮੈਂ ਜਿੰਨੇ ਵੀ ਅਕਾਊਂਟੈਂਟ ਨਾਲ ਗੱਲ ਕੀਤੀ ਜਾਂ ਸੁਣਿਆ, ਤਾਂ ਉਹਨਾਂ ਚੋਂ ਇੱਕ ਗੱਲ ਉਹਨਾਂ ਨੇ ਡਾਇਲੋਗ ਬੋਲਿਆ, ਉਹ ਆਹਦੇ ਕਹਿੰਦੇ ਵੀ ਦੇਖੋ ਅਸੀਂ ਤੁਹਾਡੇ ਪੇਮੈਂਟ ਹੁਣੇ ਆਉਣ ਲਾ ਦਿੰਦੇ ਹਾਂ, ਮਿਨੀਮਮ 750 ਵੀਕ ਦੀ ਤਾਂ ਸਵੇਰ ਤੋਂ ਆਉਣ ਲਾ ਦਿੰਦੇ, ਠੀਕ ਹੈ ਜੀ। ਪਰ ਉਹ ਤੁਸੀਂ ਇਹ ਦੇਖ ਲਓ ਕੀ ਤੁਹਾਡੀ 30% ਇਨਕਮ ਘਟੂਗੀ ਓਵਰਆਲ, ਤੇ ਜੇ ਤੁਸੀਂ ਜਾਂ ਇਹਨੂੰ ਪੜ੍ਹ ਲਓ, ਜੇ ਨਹੀਂ ਘਟੂਗੀ ਤਾਂ ਤੁਸੀਂ ਬਾਅਦ ਚ ਮੋੜਨ ਨਾਲੋਂ ਬਾਅਦ ਚ ਪੰਗੇ ਚ ਪੈਣ ਨਾਲੋਂ ਨਾ ਲਓ, ਬੈਸਟ ਆਈਡੀਆ ਇਹ ਆ। ਪਰ ਉਹ ਉਦੋਂ ਸਾਡਾ ਜੀ ਆ ਜਿਹੜਾ ਅੰਦਰੋਂ ਇੱਕ ਲਲਚਾ ਜਾਂਦਾ ਕਿ ਏਰੀਆ ਲੱਗਦਾ ਵੀ ਹਾਂ, ਪਰ ਜੇ ਤੁਸੀਂ ਓਵਰਆਲ ਨਿਗਾਹ ਮਾਰਦੇ, ਹੁਣ ਜ਼ਿਮੀਦਾਰ ਆ, ਜ਼ਿਮੀਦਾਰੀ ਦੇ ਵਿੱਚ ਹੁਣ ਜੇ ਮੈਂ ਐਵੇਂ ਕਹਿੰਦੇ ਹਾਂ ਵੀ ਮੇਰੇ 30% ਐਤਕੀ ਸੰਤਰੇ ਘੱਟ ਹੋ ਗਏ, ਤਾਂ ਮੈਂ ਕਿਵੇਂ ਪ੍ਰੂਵ ਕਰੂੰਗਾ? ਪਹਿਲੀ ਗੱਲ ਤਾਂ ਇਹਨਾਂ ਮਹੀਨਿਆਂ ਚ ਸੰਤਰਾ ਆਉਂਦਾ ਹੀ ਨਹੀਂ, ਉਹਨਾਂ ਨੇ ਇਸ ਮਹੀਨੇ ਦੀਆਂ ਜਿਹੜੀਆਂ ਡੇਟਾ ਮੰਗਣੀਆਂ ਤੇ ਉਹ ਪਿਛਲੇ 3-4 ਸਾਲਾਂ ਦਾ ਦਿਖਾਊਗਾ, ਤੇ ਉਹ ਚ ਪਹਿਲਾਂ ਵੀ ਨੀ ਕੁਛ ਆਉਂਦਾ ਸੀ ਤੇ ਮੈਂ ਉਹ ਚ ਘਟਾਊ ਕਿਵੇਂ 30%? ਉਹ ਆਉਂਦਾ ਹੀ 7 ਦਸੰਬਰ ਚ ਜਾ ਕੇ ਸੀ, ਤੇ ਉੱਥੇ ਉਹਨੇ ਘਟਣਾ ਨੀ, ਉਦੋਂ ਤੱਕ ਨੋਰਮਲ ਰਹਿਣਾ, ਤੇ ਫਿਰ ਮੈਂ ਹੁਣ 1500 ਫੋਰਨਾਈਟ ਲਈ ਜਾਊਂਗਾ ਮੰਨ ਲਓ, ਤੇ ਮੁੜ ਕੇ ਮੈਨੂੰ ਜਾ ਕੇ ਜੋ 10,000 ਇਕੱਠਾ ਹੋ ਗਿਆ ਅਕਾਊਂਟ ਚ ਤੇ ਪੁੱਠਾ ਮੋੜਨਾ ਪੈ ਗਿਆ, ਤੇ ਉਦੋਂ ਮੇਰਾ ਕੀ ਬਣੂ?
ਆਹੋ, ਇਹ ਜਿਹੜਾ ਨਾ, ਵੈਸੇ ਤਾਂ ਸਾਡੇ ਕੋਲ ਆਪਣੇ ਕੋਲ ਪਹਿਲਾਂ ਵੀ ਕਹਿੰਦਾ ਕਿ ਸੇਵਿੰਗ ਹੋਣੀ ਚਾਹੀਦੀ ਹੈ ਕਿ ਆਪਾਂ ਥੋੜਾ ਜਿਹਾ ਟਾਈਮ ਜਿਹੜਾ ਮਾੜਾ ਕੱਢ ਸਕੀਏ। ਚਲੋ ਠੀਕ ਹੈ, ਵਧੀਆ ਗੱਲ ਹੈ, ਸਰਕਾਰ ਦਿੰਦੀ ਹੈ ਕੁਛ। ਤੇ ਮਿੰਟੂ ਬਾਜੀ, ਮੈਂ ਨਾ ਹੁਣ ਪਿਛਲੇ ਹਫ਼ਤੇ ਵੀ ਚਲੋ ਗਿਆਨੀ ਜੀ ਨਾਲ ਗੱਲ ਨਹੀਂ ਕਰ ਸਕਿਆ, ਤੁਹਾਡੇ ਨਾਲ ਕਰਨੀ ਸੀ। ਉਹ ਜਿਹੜਾ ਹੁਣ ਪਹਿਲਾਂ ਰੌਲਾ ਪੈਂਦਾ ਹੁੰਦਾ ਸੀ, ਇੰਡੀਆ ਨੇ ਕੋਈ ਪੈਕੇਜ ਨਹੀਂ ਦਿੱਤਾ, ਇਸ ਤਰ੍ਹਾਂ ਨਹੀਂ ਦਿੱਤਾ, ਤੇ ਆਹ ਹੁਣ 4-5 ਦਿਨ ਹੋ ਗਏ ਜਮਾਂ ਹੀ ਚੁੱਪ ਚਾਪ ਹੋ ਗਏ ਸਾਰੇ ਫੇਸਬੁੱਕ ਦੇ ਉੱਤੇ। ਮੈਨੂੰ ਲੱਗਦਾ ਹੈ ਕਿ ਮੋਦੀ ਨੇ ਦੇ ਦਿੱਤਾ ਤਾਂ ਚੁੱਪ ਹੋ ਗਏ ਲੱਗਦੇ ਆ, ਕਿਉਂਕਿ ਨਹੀਂ ਤਾਂ ਵੀ ਜੇ ਅਨਾਊਂਸ ਕਰਕੇ ਨਾ ਦਿੰਦੇ, ਉਹ 1,500,000 ਦਾ ਰੌਲਾ ਪਈ ਹੀ ਜਾਂਦਾ ਹਜੇ ਤੱਕ। ਕੀ ਮਾਜਰਾ ਕੀ ਹੈ, ਲੇਟੈਸਟ ਕੀ ਹੈ ਉਹ ਜਿਹੜਾ 20,000 ਕਿੰਨਾ ਸੀਗਾ? ਮੈਨੂੰ ਤਾਂ ਹੁਣ ਜੀਰੋਆਂ ਦਾ ਆਪਾਂ ਦੋਨਾਂ ਦੀ ਬੇਲ 20,00,000 ਕਰੋੜ। ਹਾਂ, ਤੇ ਉਹ ਕਿੱਦਾਂ ਹੈ, ਮਤਲਬ ਉਹ ਆਏਗਾ ਜਾਂ ਕਿੱਦਾਂ, ਕੀ ਸੀਨ ਹੈ ਉਹਦਾ?
ਦੇਖੋ ਜੀ, ਉਹੀ ਉਹੀ ਲਾਲੀਪੋਪ ਆ ਜਿਹੜਾ ਹੁਣ ਤੱਕ ਸਰਕਾਰਾਂ ਮੂਹਰੇ ਦਿੰਦਾ ਰਿਹਾ ਕਿ ਇਹ ਜਾ ਹਲੇ ਤੱਕ ਬਹੁਤ ਘੱਟ ਚਾਂਸ ਆਏ ਸੀਗੇ, ਪਰ ਹੁਣ ਲੋਕਾਂ ਨੂੰ ਪਤਾ ਕੀ ਹੋਇਆ, ਪਿੱਛੇ ਜੇ ਜਦੋਂ ਬੀਜੇਪੀ ਦੇ ਇਲੈਕਸ਼ਨ ਹੋਏ ਸੀ ਨਾ, ਉਦੋਂ ਅਚਾਨਕ ਜ਼ਿਮੀਦਾਰਾਂ ਦੇ ਖਾਤਿਆਂ ਚ 2-2 ਲੱਖ ਰੁਪਇਆ ਬਹੁਤ ਜ਼ਿਆਦਾ, ਹਰਿਆਣੇ ਤੇ ਖਾਸ ਕਰਕੇ, ਮੈਂ ਹਰਿਆਣੇ ਦੀ ਆਪਦੀ ਜਿਹੜੀ ਜਾਣਦਾ ਜਿਹਨੂੰ ਨੇੜੇ ਤੋਂ, ਉਸ ਚੀਜ਼ ਨੂੰ ਦੱਸਦਾ, ਕਿਸੇ ਦੀ ਸੁਣੀ ਸੁਣਾਈ ਨੀ ਗੱਲ ਕਰਦਾ। ਹਰਿਆਣੇ ਇਲੈਕਸ਼ਨਾਂ ਤੋਂ ਪਹਿਲਾਂ ਜ਼ਿਮੀਦਾਰਾਂ ਦੇ ਖਾਤਿਆਂ ਚ ਹਰੇਕ ਘਰ ਦੇ ਕਿਸੇ ਨੂੰ 1,00,000, ਕਿਸੇ ਨੂੰ 2,00,000, ਕਿਸੇ ਨੂੰ 50,000 ਐਂਡ ਗਿਆ ਅਕਾਊਂਟ ਚ ਵੀ, ਲੋਕ ਸੋਚ ਵੀ ਨੀ ਸਕਦੇ, ਕਿਉਂਕਿ ਅੱਗੇ ਲੋਕਾਂ ਨੂੰ ਜਿਹੜੀ ਆਦਤ ਪਈ ਹੋਈ ਸੀ ਵੀ ਜੇ ਤੁਸੀਂ ਕਿਸੇ ਚੀਜ਼ ਲਈ, ਮੰਨ ਲਓ ਤੁਸੀਂ ਤੁਹਾਡੇ ਗੜੇ ਮਾਰ ਹੋ ਗਈ, ਤੇ ਗੜੇ ਮਾਰ ਹੋਣ ਤੋਂ ਬਾਅਦ ਪਹਿਲਾਂ ਤੁਹਾਨੂੰ ਨਾਰੇ ਮਜਾਰੇ ਧਰਨੇ ਲਾਉਣੇ ਪੈਣਗੇ, ਉਦੋਂ ਬਾਅਦ ਸਰਕਾਰ ਹੋਊਗੀ 15-20 ਦਿਨਾਂ ਬਾਅਦ, ਉਸ ਤੋਂ ਬਾਅਦ ਇੱਕ ਸਰਵੇ ਆਊਗਾ 20 ਦਿਨਾਂ ਬਾਅਦ, ਪਟਵਾਰੀ ਆਉਣਗੇ ਕਾਨੂੰ ਪਾਉਣਗੇ, ਤੁਹਾਡੇ ਕੋਲੋਂ ਬੋਤਲਾਂ ਢਕਾਰਨਗੇ, ਤੁਹਾਡੇ ਆ ਕੇ ਰਾਤਾਂ ਨੂੰ ਬੈਠਣਗੇ ਵੀ ਭਾਈ ਕਿੰਨੇ ਕਿੱਲੇ ਲਿਖਦੇ ਆ, ਫਿਰ ਤੇਰੇ ਆ ਫਲਾਨਾ ਸਿਆ ਮੱਗਰ ਸਿਆ ਜੱਗਰ ਸਿਆ ਤੇਰੇ ਕਿੰਨੇ ਲਿਖਦੇ ਆ, ਫਿਰ ਉਹਦੇ ਤੇ ਪ੍ਰੋਸੈਸਿੰਗ ਹੋਊਗੀ, ਫਿਰ ਉਦੋਂ ਬਾਅਦ ਤਕਰੀਬਨ ਕਿਸੇ ਚੰਗੇ ਦਿਨ ਤੇ 15 ਅਗਸਤ 26 ਜਨਵਰੀ ਵਾਲੇ ਦਿਨ ਸਾਰਿਆਂ ਨੂੰ ਸੱਦ ਕੇ ਉੱਥੇ ਉਹਨਾਂ ਨੂੰ 25-25 ਰੁਪਇਆਂ ਦੇ ਚੈੱਕ ਦੇ ਕੇ ਬੇਇੱਜ਼ਤੀ ਕੀਤੀ ਜਾਊਗੀ ਉਹਨਾਂ ਦੀ। ਹੁਣ ਤੱਕ ਏਦਾਂ ਪ੍ਰੋਸੈਸ ਹੁੰਦਾ ਸੀਗਾ ਕਿਸੇ ਵੀ ਰਾਹਤ ਕਾਰਜ ਦਾ, ਪਰ ਪਹਿਲੀ ਵਾਰ ਹੋਇਆ ਸੀ ਜਦੋਂ ਇਲੈਕਸ਼ਨਾਂ ਵੇਲੇ ਵੀ ਇਹ ਅਨਾਊਂਸ ਕਰਕੇ ਵੀ ਜਿਹੜੀ ਕੋਆਪਰੇਟਿਵ ਸੰਸਥਾ ਦੇ ਵਿੱਚ ਕਰਜਾਊ ਕਿਸਾਨ ਆ ਤੇ ਉਹਨਾਂ ਨੂੰ ਹੈਲਪ ਕਰਨੀ ਹੈ, ਤੇ ਪਤਾ ਹੀ ਨੀ ਕਿਹੜਾ ਪਮਾਨਾ ਰੱਖਿਆ ਤੇ ਧੜਾ ਧੜ ਪੈਸੇ ਪਾਏ, ਤੇ ਮੈਂ ਅੱਜ ਵੀ ਉਸ ਦੇ ਉੱਤੇ ਸਵਾਲੀਆ ਨਿਸ਼ਾਨ ਆ। ਇੱਕ ਪਾਸੇ ਕਾਂਗਰਸ ਉੱਥੋਂ ਹਾਰ ਗਈ, ਬੀਜੇਪੀ ਜਿੱਤ ਗਈ, ਜਿਹੜੀ ਕਿ ਜਿੱਤਣ ਦੀ ਉਮੀਦ ਤੇ ਨਹੀਂ ਸੀ ਪਰ ਜਿੱਤ ਗਈ, ਠੀਕ ਆ। ਪਰ ਮੈਨੂੰ ਇਹ ਨੀ ਸਮਝ ਆਈ ਵੀ ਕਾਂਗਰਸ ਨੇ ਇਸ ਨੂੰ ਮੁੱਦਾ ਕਿਉਂ ਨੀ ਚੱਕਿਆ ਵੀ ਦੱਸ ਤਾਂ ਦਿਓ ਵੀ ਜ਼ਿਮੀਦਾਰਾਂ ਨੂੰ ਕਾਹਦੇ ਲਈ, ਕਿਉਂਕਿ ਕਾਂਗਰਸ ਫਸ ਗਈ ਸੀ, ਜੇ ਕਾਂਗਰਸ ਜ਼ਿਮੀਦਾਰ ਦੇ ਉਲਟ ਵੀ ਨੀ ਖੜ ਸਕਦੀ ਸੀ ਤੇ ਨਾ ਉਹਦੇ ਹੱਕ ਚ ਖੜ ਸਕਦੀ ਸੀ, ਉਹਨਾਂ ਨੇ ਇਹੋ ਜਿਹਾ ਤੀਰ ਚਲਾਇਆ ਵੀ ਉਹ ਕਾਂਗਰਸ ਉਹਨੂੰ ਮੁੱਦਾ ਵੀ ਨੀ ਬਣਾ ਸਕੀ ਵੀ ਭਾਈ ਇਹ ਪੈਸੇ ਕਾਹਦੇ ਪਾਏ ਆ ਤਾਂ ਦੱਸ ਦਿਓ ਸਾਨੂੰ।
ਜੀ ਜੀ,
ਸੋ ਏਦਾਂ ਕਰਕੇ ਐਤਕੀ ਵੀ ਜਿਹੜੀ ਲੋਕਾਂ ਨੂੰ ਆਸ ਇਹ ਬਣੀ ਆ ਵੀ 20,00,000 ਕਰੋੜ ਰੁਪਇਆ ਜਿਹੜਾ ਅਸੀਂ ਕਿਤੇ ਪਾਈਪ ਲਾਈਨਾਂ ਰਾਹੀਂ ਸਾਡੇ ਖਾਤਿਆਂ ਚ ਸਿੱਟਿਆ ਜਾਊਗਾ, ਪਰ ਜਦੋਂ ਪੂਰੀ ਪਾਲਿਸੀ ਤੁਸੀਂ ਪੜ੍ਹਦੇ ਹੋ ਉਹ ਪੂਰੀ ਪਾਲਿਸੀ ਦੇ ਵਿੱਚ ਕੁਛ ਹੋਰ ਹੀ ਗੱਲਾਂ ਨਿਕਲ ਕੇ ਆ ਜਾਂਦੀਆਂ, ਉਹਨੂੰ ਤੁਸੀਂ 20,00,000 ਕਰੋੜ ਦੀ ਗਿਣਤੀ ਤਾਂ ਗਿਣ ਲੈਂਦੇ ਹੋ, ਤੇ ਪਰ ਤੁਸੀਂ ਜਿਹੜੀਆਂ ਉਹ ਨੀ ਹੈਗੀਆਂ ਉਹਦੀਆਂ ਇਹ ਨੀ ਦਿੰਦੇ ਵੀ ਪਹਿਲਾਂ ਸਟੇਟ ਵਾਈਜ਼ ਵੰਡਣਾ, ਫਿਰ ਉਦੋਂ ਬਾਅਦ ਉਹਦੇ ਚ ਕੈਟਾਗਰੀਜ਼ ਆ ਵੀ ਕਿਹੜੀ ਕੈਟਾਗਰੀ ਨੂੰ ਕੀ ਦੇਣਾ। ਫਿਲਹਾਲ ਸਿਰਫ ਤੇ ਸਿਰਫ ਇੱਕ ਗੁਬਾਰ ਬਣਿਆ ਹੋਇਆ ਤੇ ਲੋਕਾਂ ਨੂੰ ਦਿਖਾਇਆ ਹੋਇਆ, ਅਜੇ ਤੱਕ ਡਾਇਰੈਕਟਲੀ ਕਿਸੇ ਨੂੰ ਕੁਛ ਨੀ ਮਿਲਿਆ।
ਮੈਨੂੰ ਲੱਗਦਾ ਕਿਤੇ ਉਹ ਮੋਦੀ ਸਾਹਿਬ ਆਪਣੇ ਦਿਲ ਵਾਲੀ ਗੱਲ ਤਾਂ ਨੀ ਸੁਣਦੇ। ਪ੍ਰੋਗਰਾਮ ਅਸੀਂ ਪਿਛਲੇ ਵਾਰੀ ਚ ਤਾਂ ਮਹੀਨਾ ਕੁ ਪਹਿਲਾਂ ਇਹ ਗੱਲ ਕਹੀ ਸੀਗੀ दो महीने पहला शायद मेनु चेता नहीं पी हूं किन्नी है मतलब 130 करोड़ आबादी है ना अपनी इंडिया की बी लाख करोड़ चो ना मतलब सिर्फ 130 करोड़ मतलब एक एक बंदे दे ना करोड़ करोड़ जमा करा दो बस लोका नू और कुछ नहीं चाहिए ठीक है हर बंदा करोड़पति है इंडिया दे विच मतलब कुछ भी नहीं हैगा ये 3300 करोड़ दी मूर्ति खड़ी करती वो कले कले नू 18-18, 20-20 करोड़ आउंदा है जे मतलब लोका नू दे दियो सीधा ही ठीक है एवरीबडी इज करोड़पति इंडिया दे विच मतलब कोई एड्डी वड्डी गेम नहीं हैगी ਉਹ ਵੈਸੇ ਮੋਦੀ ਨੇ ਨਾ ਜਿਹੜੀ 15-15 ਲੱਖ ਦੀ ਕੈਲਕੂਲੇਸ਼ਨ ਕੀਤੀ ਸੀ ਉਹ ਸਹੀ ਕੀਤੀ ਸੀਗੀ ਮੈਨੂੰ ਲੱਗਦਾ ਉਹ ਤੋਂ ਬਾਅਦ ਕਿਸੇ ਨੇ ਉਹਨੂੰ ਦੇਣ ਨਹੀਂ ਦਿੱਤੇ ਉਹਦੀ ਚੱਲਣ ਨਹੀਂ ਦਿੱਤੀ ਉਹ ਵੈਸੇ ਮਤਲਬ ਇੰਨਾ ਮੈਂ ਤਾਂ ਕਹਿੰਦਾ ਦੁਨੀਆਂ ਚ ਇੰਨਾ ਕੁ ਪੈਸਾ ਹੈ ਨਾ ਇੰਨਾ ਕੁ ਰਿਸੋਰਸ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਪ੍ਰੋਗਰਾਮ ਚ ਕਿ ਇੰਨਾ ਕੁ ਦੁਨੀਆਂ ਚ ਮਟੀਰੀਅਲ ਹੈ ਲੋਕਾਂ ਨੂੰ ਹੁਣ ਪਤਾ ਨਹੀਂ ਲੱਗਦਾ ਕਰੀਏ ਕੀ ਉਹਦੇ ਨਾਲ ਹਨਾ ਨਵੀਆਂ ਚੀਜ਼ਾਂ ਸੁੱਟ ਸੁੱਟ ਕੇ ਹੋਰ ਨਵੀਆਂ ਲਈ ਜਾਂਦੇ ਨੇ ਵਰਤਦੇ ਹੀ ਨਹੀਂ ਲਿਆ ਲਿਆ ਕੇ ਘਰ ਭਰੇ ਜਾਂਦੇ ਨੇ ਕੱਲ ਵੀ ਆਪਾਂ ਲੰਬੀ ਚੌੜੀ ਗੱਲਬਾਤ ਕੀਤੀ ਇਹਦੇ ਬਾਰੇ ਸੋ ਉਹ ਜਿਹੜੇ ਪੈਕੇਜਿਸ ਨੇ ਉਹਦਾ ਕੋਈ ਡਿਟੇਲ ਨਹੀਂ ਆ ਰਿਹਾ ਕਿ ਕਿਹਨੂੰ ਮਿਲੇਗਾ ਕਿੱਦਾਂ ਮਿਲੇਗਾ ਕੀ ਉਹਦਾ ਪ੍ਰੋਸੀਜਰ ਹੋਗਾ ਇੱਥੋਂ ਤੱਕ ਕਿ ਸੋਸ਼ਲ ਮੀਡੀਆ ਤੇ ਕੋਈ ਗਾਲਾਂ ਵੀ ਨਹੀਂ ਕੱਢ ਰਿਹਾ ਪਿਛਲੇ 4-5 ਦਿਨ ਤੋਂ ਤੇ ਮੈਨੂੰ ਸ਼ੱਕ ਪਈ ਵੀ ਸ਼ਾਇਦ ਮੋਦੀ ਨੇ ਕੋਈ ਸਹੀ ਕੰਮ ਕਰ ਦਿੱਤਾ ਹੋਊਗਾ ਜਿਹੜਾ ਕਿ ਉਹਦੀ ਸਕਿਊਰਟੀ ਨਹੀਂ ਹੋ ਰਹੀ 2-4 ਦਿਨ ਰੌਲਾ ਪੈ ਕੇ ਖਤਮ ਹੋ ਗਿਆ ਹਨਾ
ਸੋਸ਼ਲ ਮੀਡੀਆ ਦਾ ਇੱਕ ਕਾਰਨ ਹੋਰ ਵੀ ਹੋ ਗਿਆ ਜੀ ਸੋਸ਼ਲ ਮੀਡੀਆ ਵਾਲਿਆਂ ਨੂੰ ਤਾਂ ਹੁਣ ਜਿਹੜੀ ਲੰਮੇ ਕਾਨੂੰਨ ਆ ਗਏ ਨਾ ਰੋਜ਼ ਦੇ ਰੋਜ਼ ਕਾਨੂੰਨ ਬਣਦੇ ਆ ਰਹੇ ਆ ਜਦੋਂ 2007-08 ਦੀਆਂ ਗੱਲਾਂ 9 ਦੀਆਂ ਗੱਲਾਂ ਉਦੋਂ ਫੇਸਬੁੱਕ ਕੁਛ ਹੋਰ ਸੀ ਪਰ ਹੁਣ ਜਿਹੜੀਆਂ ਇੱਕ ਡਿਪਾਰਟਮੈਂਟ ਖੜੇ ਹੋ ਗਏ ਜਿਹੜੇ ਤੋਂ ਨਿਗਰਾਨੀ ਰੱਖਦੇ ਆ ਉਹਨਾਂ ਨੇ ਕੀ ਵਰਡ ਲਾ ਤੇ ਆ ਵੀ ਜੇ ਕੀ ਵਰਡ ਕਿਤੇ ਵੀ ਆਹ ਵਰਤਿਆ ਜਾਂਦਾ ਤਾਂ ਉਹਦੇ ਨਾਲ ਆਹ ਵਰਤੇ ਜਾਂਦੇ ਆ ਜੇ ਇਹਨਾਂ ਦਾ ਕੋਮਬੀਨੇਸ਼ਨ ਕਿਤੇ ਆਉਂਦਾ ਮੋਦੀ ਪਲੱਸ ਮਾਂ ਦੀਆਂ ਗਾਲਾਂ ਭੈਣ ਦੀਆਂ ਗਾਲਾਂ ਫਲਾਨਾ ਧਮਕਾ ਤਾਂ ਉਹ ਵੀ ਸਾਹਮਣੇ ਨਿਕਲ ਕੇ ਆ ਜਾਂਦੀ ਹੈ ਗੱਲ ਤੇ ਉਹ ਇੱਕ ਸੈਕਿੰਡ ਚ ਉਹਨੂੰ ਜਿਹੜੀ ਨੋਟੀਫਿਕੇਸ਼ਨ ਚਲਾ ਜਾਂਦਾ ਤੇ ਉਹਨੂੰ ਟੰਗ ਲੈਂਦੇ ਆ ਬੰਦੇ ਨੂੰ ਤੇ ਇਸ ਕਰਕੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤਾਂ ਜਿਹੜੇ ਥੋੜੇ ਜੇ ਤਾਂ ਟਿਕੇ ਆ ਪਰ ਫਿਲਹਾਲ ਤਾਂ ਪੋਜੀਸ਼ਨ ਇਹ ਆ ਵੀ ਸਟੇਟ ਗੌਰਮੈਂਟਾਂ ਜਿਹੜੀ ਫੈਡਰਲ ਗੌਰਮੈਂਟ ਤੋਂ GST ਮੰਗੀ ਜਾਂਦੀ ਜਿਹੜੇ ਉਹਨਾਂ ਦਾ ਆਪਦਾ ਪੈਸਾ ਗਿਆ ਹੋਇਆ ਕੋਈ ਕਿਸੇ ਦਾ ਤਾਂ ਕੋਈ ਚੀਜ਼ ਨੀ ਨਾ ਉਹਨਾਂ ਦਾ ਆਪਦੇ ਗਿਆ ਹੋਇਆ ਤੇ ਉਹ ਨੀ ਦੇ ਰਹੀਆਂ ਤੇ ਫਿਰ ਤੁਸੀਂ ਕਿਵੇਂ ਦੂਜਿਆਂ ਤੋਂ ਲੈ ਲਓਗੇ ਸੋ ਹੁਣ ਜਿਹੜੀ ਪੋਜੀਸ਼ਨ ਤੇ ਆਈ ਹੈ ਨਾ ਹੁਣ ਦਿਮਾਗ ਫੇਰਨ ਦੀ ਜਿਹੜੀ ਮੈਨੂੰ ਲੱਗਦਾ ਜਿਹੜੀ ਜਿੱਥੇ ਕਹਾਣੀ ਆ ਉਹ ਗੇਮ ਇਹ ਹੈ ਜੀ ਵੀ ਲੋਕ ਅੰਦਰ ਰਹਿ ਕੇ ਜਾਂ ਤੜਕੇ ਜਾਂ ਇਹੋ ਜਿਹੀ ਜ਼ਿੰਦਗੀ ਤੋਂ ਆਗੇ ਹੋ ਗਏ ਸੀ ਅੱਕ ਚੁੱਕੇ ਸੀ ਤੇ ਸਰਕਾਰ ਉਦੋਂ ਕਈ ਗੁਣਾ ਅੱਕ ਚੁੱਕੀ ਸੀ ਕਿਉਂਕਿ ਸਰਕਾਰ ਕੋਲੇ ਕੱਢਣ ਪਾਉਣ ਨੂੰ ਕੱਖ ਨਹੀਂ ਸੀ ਸਰਕਾਰ ਨੂੰ ਪਤਾ ਲੱਗ ਗਿਆ ਵੀ ਹੁਣ ਹੁੰਦਾ ਨੀ ਹਿਸਾਬ ਕਿਤਾਬ ਫਿਰ ਸਰਕਾਰ ਨੇ ਵੱਡੇ ਪੱਧਰ ਤੇ ਜਿਹੜੀਆਂ ਮੀਟਿੰਗਾਂ ਹੋਈਆਂ ਵੱਡੇ ਪੱਧਰ ਤੇ ਗੱਲਾਂ ਹੋਈਆਂ ਉਹ ਚ ਕੱਢਿਆ ਗਿਆ ਵੀ ਮਰਿਆ ਤਾਂ 2000 ਆ ਭੁੱਖਮਰੀ ਨਾਲ ਆਪਾਂ ਸਾਰਾ ਮੁਲਕ ਮਾਰ ਲਾਂਗੇ ਮਰਨ ਦੇ ਜਿਵੇਂ ਮਰਦੇ ਆ ਤੇ ਛੱਡ ਦਿਓ ਖੁੱਲੇ ਤੇ ਕਿਤੇ ਨੀ ਜਾਂਦੀ ਆਬਾਦੀ ਆਪਦੀ ਆਪਦੀ ਸਵਾਰੀ ਦੀ ਸਮਾਨ ਦੀ ਆਪ ਜ਼ਿੰਮੇਵਾਰ ਨੀ ਜਿਵੇਂ ਲਿਖਿਆ ਹੁੰਦਾ ਨਾਰਾ ਵੀ ਉਹ ਲੱਗ ਕੇ ਤੇ ਛੱਡ ਦੇ ਦੁਨੀਆਂ ਤੇ ਉਹ ਕੰਮ ਕਰਤਾ ਜੀ ਇਹਨਾਂ ਨੇ ਉਹ ਕਰਨ ਕਰਕੇ ਲੋਕ ਇੱਕ ਵਾਰੀ ਹੰਬਲੇ ਪਏ ਪਏ ਸੀ ਤੇ ਲੋਕ ਹੁਣ ਹੋ ਗਏ ਆਪਦੀ ਕਿਹੜਾ ਆਜ਼ਾਦੀ ਮਾਨਣ ਦੇ ਚ ਵੀ ਅਸੀਂ ਆਜ਼ਾਦ ਹੋ ਗਏ ਹਾਂ ਪਰ ਜਿਹੜੇ ਲੋਕਾਂ ਤੇ ਪੀੜ ਆ ਜਿਹੜੇ ਲੋਕਾਂ ਨੂੰ ਦੁੱਖ ਆ ਜਿਹੜੇ ਲੋਕਾਂ ਤੋਂ 500 ਦੀ ਥਾਂ ਤੇ 1500 ਵਸੂਲਿਆ ਜਾ ਰਿਹਾ ਘਰ ਜਾਣ ਦਾ ਜਿਹੜੇ ਲੋਕ ਤੁਰ ਤੁਰ ਕੇ ਸੜਕਾਂ ਤੇ ਜਾ ਰਹੇ ਆ ਉਹਨਾਂ ਉਹਨਾਂ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਨੂੰ ਲੁਕਾਉਣ ਲਈ ਦੂਜਿਆਂ ਨੂੰ ਥੋੜਾ ਜਿਹਾ ਖੁੱਲ ਛੱਡਤੀ ਵੀ ਚਲੋ ਜੀ ਜਿਵੇਂ ਹੁਣ ਕੁੱਕੜਾਂ ਦਾ ਖੁੱਡਾ ਨੀ ਖੋਲਦਾ ਹੁੰਦਾ ਉਹ ਛੱਡਤਾ ਦੂਜੇ ਵਿਚਾਰੇ ਵਿੱਚ ਰੁੜ ਗਏ
ਵੈਰੀ ਸੈਡ ਖੈਰ ਆਪਾਂ ਥੋੜੇ ਸੁਨੇਹੇ ਲੈਣੇ ਆ ਸੱਜਣ ਮਿੱਤਰ ਜੁੜ ਰਹੇ ਨੇ ਸਵੇਰ ਤੋਂ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਰਿਵਾਰ ਨਾਲ ਸੁਣ ਰਹੇ ਨੇ ਕਿਰਪਾਲ ਸਿੰਘ ਚੀਮਾ ਜੀ ਜੀ ਆਇਆਂ ਨੂੰ ਜੀ ਸ਼ੁਕਰਾਨਾ ਤੇ ਸਾਡੇ ਨਾਲ ਗੁਰਿੰਦਰ ਸਿੰਘ ਹੁਣੀ ਵੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਾਈ ਜੀ ਕੱਲ ਕੱਪੜਿਆਂ ਦੇ ਤਾਂ ਵੱਟ ਕੱਢ ਤੇ ਪ੍ਰੈਸ ਮਾਰਤੀ ਜੀ ਗੱਲ ਸੀ ਥੋੜਾ ਲੇਟ ਹੋ ਗਏ ਪਰ ਜੁੜੇ ਬੈਠੇ ਆ ਹੋਰ ਹੁਣ ਬਰਾੜ ਸਾਹਿਬ ਦਾ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਜੀ ਤੇ ਇਹ ਟਰੰਪ ਸਾਹਿਬ ਦੀ ਚੋਣ ਪ੍ਰਚਾਰ ਹੈ ਜੀ ਧਰਮ ਨੂੰ ਸਿਆਸਤ ਵਿੱਚ ਲੈ ਕੇ ਆਇਆ ਕਿਉਂਕਿ ਅਮਰੀਕਾ ਵਿੱਚ ਧਰਮ ਨੂੰ ਸਿਆਸਤ ਤੋਂ ਦੂਰ ਰੱਖਿਆ ਗਿਆ ਹੈ ਇਹ ਪਹਿਲੀ ਵਾਰੀ ਹੋਇਆ ਹਾਂਜੀ ਇਸ ਵਾਰੀ ਪੱਤਾ ਖੇਡਿਆ ਸੀ ਜੀ ਐਕਚੁਲੀ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਹੈ ਤੇ ਉਹਨਾਂ ਨੇ ਖੇਡਣਾ ਹੀ ਹੈ ਪੱਤਾ ਤੇ ਫੋਟੋ ਵੀ ਭੇਜ ਰਹੇ ਨੇ ਉਹ ਖਾਣ ਪੀਣ ਦੀ ਪਾਸਤਾ ਤੇ ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ ਹਰਪ੍ਰੀਤ ਸਿੰਘ ਡਾਰਵਿਨ ਤੋਂ ਵੀ ਆ ਗਏ ਨੇ ਕਿਆ ਬਾਤ ਹੈ ਮਿੱਤਰ ਪਿਆਰੇ ਹੋ ਜੀ ਆਇਆਂ ਨੂੰ ਡਾਰਵਿਨ ਵਾਲਿਓ ਤੇ ਬਹੁਤ ਬਹੁਤ ਸਵਾਗਤ ਜਗਜੀਤ ਸਿੰਘ ਵੀ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ ਤੇ GS ਚਾਲ ਉਹਨਾਂ ਨੇ ਖਬਰ ਭੇਜੀ ਹੈ ਤੇ ਕੋਰੋਨਾ ਵਾਇਰਸ ਦਾ ਜੀ ਜਿਹੜਾ ਨੁਕਸਾਨ ਹੈ 2 ਮਹੀਨਿਆਂ ਵਿੱਚ ਹੋਇਆ ਤਕਰੀਬਨ 6 ਲੱਖ ਆਸਟ੍ਰੇਲੀਅਨ ਨੌਕਰੀਆਂ ਦਾ ਨੁਕਸਾਨ ਤੇ ਮੈਂ ਹੈਰਾਨ ਹੈ ਜੀ ਮਿੰਟੂ ਭਾਜੀ ਅਮਰੀਕਾ ਦੇ ਮੈਂ ਅੰਕੜੇ ਦੇਖ ਰਿਹਾ ਸੀਗਾ 38 million ਲੋਕ ਜੋਬਲੈਸ ਹੋਏ ਨੇ ਜੀ 38 million ਲੋਕ ਦੇਖ ਲੋ ਕਿੰਨੇ ਦੀਆਂ ਜੋਬਾਂ ਗਈਆਂ ਕਿੰਨੇ
ਉਹੀ ਹੈ ਜੀ ਜਿਹੜੀ ਜਿਹੜੀ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਵੀ ਜਿੱਥੋਂ ਜਦੋਂ ਬੰਦੇ ਨਾ ਕਹਿੰਦੇ ਨੀ ਹੁੰਦੇ ਵੀ ਇੱਕ ਕਦੇ ਆਪਸੀ ਕਦੇ ਵਾਪਸੀ ਵਾਲੀ ਗੱਲ ਆ ਹੁਣ ਬਾਈ ਜੀ ਹੋਰਾਂ ਦੀ ਈਮੇਲ ਆਈ ਉਹਨਾਂ ਨੇ ਕਿਹਾ ਕਿ ਮੈਂ ਪ੍ਰਚਾਰ ਕਰ ਰਿਹਾ ਹਾਂ ਟਰੰਪ ਦਾ ਟਰੰਪ ਦਾ ਪ੍ਰਚਾਰ ਨੀ ਉਹਦੇ ਚ ਇਹ ਇੱਕ ਵੇਲਾ ਆ ਗਿਆ ਜਦੋਂ ਇੱਕ ਮੂਰਖ ਇਨਸਾਨ ਜਿਹਨੂੰ ਸਾਦੇ ਆ ਤੇ ਉਹਨੂੰ ਵੀ ਚੰਗਾ ਕਹਿਣਾ ਪੈ ਗਿਆ ਚੰਗਾ ਚੰਗੀ ਗੱਲ ਕਰਨੀ ਪੈ ਗਈ ਜਿਹੜੇ ਧਰਮ ਦੇ ਪੱਤਿਆਂ ਵਾਲੀ ਗੱਲ ਕਰਦੇ ਨਾ ਉਹ ਧਰਮ ਦਾ ਪੱਤਾ ਨਾ ਕੱਲੀ ਇੱਕ ਚੀਜ਼ ਦਿਮਾਗ ਚ ਰੱਖਿਓ ਉਹ ਕੱਲੇ ਇੰਡੀਅਨ ਕਲਚਰ ਤੋਂ ਸਿਵਾਏ ਧਰਮ ਦਾ ਪੱਤਾ ਹੋਰ ਕਿਤੇ ਨਹੀਂ ਚੱਲਦਾ ਅੱਜ ਤੱਕ ਤੁਸੀਂ ਕਿੱਥੇ ਦਿਖਾਓ ਕਿਹੜਾ ਧਰਮ ਦਾ ਪੱਤਾ ਜੇ ਕੋਈ ਅਮੈਰੀਕਾ ਚ ਜਾਂ ਅਮੈਰੀਕਨ ਆਬਾਦੀ ਤੇ ਚੱਲ ਜਾਊਗਾ ਉਹ ਇੰਡੀਅਨ ਆਬਾਦੀਆਂ ਤੇ ਚੱਲਦੇ ਹੈ ਧਰਮ ਦੇ ਪੱਤੇ ਦੂਰ ਤੱਕ ਨਹੀਂ ਚੱਲਦੇ ਪਰ ਹਾਂ ਜਿਹੜੀ ਅਸੀਂ ਗੱਲ ਕਹੀ ਸੀ ਸਾਡਾ ਕਹਿਣ ਦਾ ਮਤਲਬ ਆ ਵੀ ਇੱਕ ਬੰਦੇ ਨੂੰ ਇਹ ਕਹਿਣੇ ਆ ਤੇ ਚਲੋ ਰੱਬ ਦੇ ਹੱਕ ਨਾਂ ਦੇ ਹੱਕ ਚ ਤਾਂ ਆਇਆ ਜਿਹੜੇ ਮਰਜ਼ੀ ਰੂਪ ਚ ਆਇਆ ਤੇ ਜਿਹੜੇ ਰੱਬ ਨੂੰ ਦਿਨ ਰਾਤ ਗਾਲਾਂ ਕੱਢਦੇ ਆ ਅਸੀਂ ਟਰੰਪ ਨੂੰ ਤਾਂ ਮਾੜਾ ਨੀ ਕਹਿਣ ਦਿੰਦੇ ਜਾਂ ਚੰਗਾ ਨੀ ਕਹਿਣ ਦਿੰਦੇ ਇੱਕ ਉਹ ਰਾਜਾ ਇੱਕ ਉਹਦਾ ਦੇਸ਼ ਦਾ ਰਾਜਾ ਇੱਕ ਆਇਆ ਤੇ ਪਰ ਜਿਹੜੇ ਰੱਬ ਨੂੰ ਮਾਵਾਂ ਭੈਣੀਆਂ ਗਾਲਾਂ ਕੱਢ ਕੇ ਪਿੰਡਿਆ ਤੜਕੇ ਹੱਥ ਨੇ ਜਿਹੜਾ ਇੱਕ ਇਸ ਕਾਇਨਾਤ ਦਾ ਮਾਲਕ ਆ ਉਹਨਾਂ ਬਾਰੇ ਉਦੋਂ ਵੀ ਬੋਲੋ ਨਾ ਫਿਰ
ਉਹ ਮੈਂ ਇਹਦੀ ਵੀ ਗੱਲ ਚੇਤਾ ਕਰਾ ਦਿੱਤਾ ਮੈਨੂੰ ਆ ਗਿਆ ਉਹ ਸੁਰਜੀਤ ਕੱਗ ਫੇਰ ਇਲਤ ਛੇੜੀ ਜਾਂਦਾ ਕਿੱਡੀ ਹੁਣ ਬੇਵਕੂਫੀ ਭਰੀ ਪੋਸਟ ਪਾਈ ਸੀਗੀ ਪੜ੍ਹੀ ਹੋਣੀ ਹੈ ਤੁਸੀਂ ਤੇ
ਮੈਂ ਨਹੀਂ ਪੜ੍ਹੀ
ਹਾਂ ਬਹੁਤ ਮੰਦਾ ਚੰਗਾ ਮਤਲਬ ਉਹਨੇ ਮਤਲਬ ਮੰਦੇ ਸ਼ਬਦਾਵਲੀ ਵਰਤੀ ਹੈ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਬਾਰੇ ਤੇ ਫੇਰ ਦੇਖੋ ਉਹਦੀ ਫਿਰ ਜਦੋਂ ਲਾਹਪਾ ਹੋਈ ਬਹੁਤ ਜ਼ਿਆਦਾ ਜਿਹੜੀ ਕਿ ਹੋਣੀ ਹੁੰਦੀ ਉਹ ਚਾਹੁੰਦਾ ਹੀ ਹੈ ਇਹ ਨਾ ਉਹ ਤੋਂ ਬਿਨਾਂ ਤਾਂ ਉਹਨੂੰ ਨੀਂਦ ਨਹੀਂ ਆਉਂਦੀ ਬਹੁਤਿਆਂ ਨੂੰ ਨਹੀਂ ਆਉਂਦੀ ਹੈਗੇ ਆ ਬਹੁਤੇ ਵੀ ਹੈ ਨਹੀਂ 10-15 ਕੁ ਜਣੇ ਹੀ ਆ ਜਿਨ੍ਹਾਂ ਨੂੰ ਮਤਲਬ ਆਪਣੀ ਲਾਹਪਾ ਕਿਰਾਏ ਤੋਂ ਬਿਨਾਂ ਮਤਲਬ ਉਹਨਾਂ ਨੂੰ ਸਕੂਨ ਨਹੀਂ ਮਿਲਦਾ ਫਿਰ ਜਦੋਂ ਲਾਹਪਾ ਹੋਈ ਨਾ ਫਿਰ ਉਹਦੇ ਸਪਸ਼ਟੀਕਰਨ ਦਿੰਦਾ ਕਹਿੰਦਾ ਮੈਂ ਇਹ ਕਮੈਂਟ ਤਾਂ ਪਾਇਆ ਸੀ ਕਿਉਂਕਿ ਮੈਨੂੰ ਮਜਬੂਰ ਕੀਤਾ ਸੀ ਉਹ ਫਲਾਨੇ ਬੰਦੇ ਨੇ ਸਾਰਾ ਕਸੂਰ ਹੀ ਉਹਦਾ ਆ ਇਹ ਕਮੈਂਟ ਪਾਉਣ ਦਾ ਉਹ ਮਤਲਬ ਉਹਨੇ ਕੋਈ ਮਾਫ਼ੀ ਇਹ ਮੰਗੀ ਆ ਵੀ ਮੇਰਾ ਸਪਸ਼ਟੀਕਰਨ ਦਿੱਤਾ ਮਾਫ਼ੀ ਨਹੀਂ ਮੰਗੀ ਤੇ ਦੂਜੀ ਗੱਲ ਜਿਹੜੇ ਆ 10-15 ਬੰਦੇ ਖੱਜਲ ਖੁਆਰੀ ਕਰਦੇ ਨੇ ਸੋਸ਼ਲ ਮੀਡੀਆ ਤੇ ਵੀ ਹੁਣ ਉਹ ਘੱਟ ਗਏ ਨੇ ਪਹਿਲੀ ਗੱਲ ਤਾਂ ਇਹ ਘੱਟ ਗਏ ਨੇ ਕਿਉਂਕਿ ਲੋਕੀ ਵੀ ਹੁਣ ਮੋਹਰਿਓ ਵੱਡੀ ਚੀਜ਼ ਪਾਉਂਦੇ ਨੇ ਉਹਨਾਂ ਨੂੰ ਕੱਟਦੇ ਨੇ ਉਹਨਾਂ ਨੂੰ ਕੁਐਸਚਨ ਕਰਦੇ ਨੇ ਫਿਰ ਉਹ ਛੱਡ ਛੱਡ ਭੱਜਦੇ ਨੇ ਡਿਲੀਟ ਕਰ ਕਰਕੇ ਭੱਜਦੇ ਨੇ ਮੈਂ ਖੁਦ ਦੇਖੇ ਨੇ ਪਿਛਲੇ ਕੁਛ ਦਿਨਾਂ ਦੇ ਵਿੱਚ ਵੀ ਦੇਖੇ ਨੇ ਤੇ ਮਿੰਟੂ ਬਾਜੀ ਜਥੇਦਾਰ ਸਾਹਿਬ ਨੇ ਵੀ ਇੱਕ ਬੜਾ ਵਧੀਆ ਵਿਚਾਰ ਦਿੱਤਾ ਸੀਗਾ ਪਿਛਲੇ ਹਫ਼ਤੇ ਕਿ ਸਿੱਖ ਧਰਮ ਦੇ ਵਿੱਚ ਆਹ ਹੋ ਗਿਆ ਜੀ ਉਹ ਵੀ ਨਿਕਲਿਆ ਗਿਆ ਜੀ ਹਰ ਬੰਦਾ ਜਿਹੜਾ ਕੋਈ ਸਿੱਖੀ ਦੀ ਗੱਲ ਕਰਦਾ ਜਾਂ ਧਰਮ ਦੀ ਗੱਲ ਕਰਦਾ ਜਾਂ ਸਾਂਝੀਵਾਲਤਾ ਦੀ ਗੱਲ ਕਰਦਾ ਦੂਸਰੇ ਧਰਮਾਂ ਦੇ ਨਾਲ ਉਹਦੇ ਤੇ ਬਸ ਉਹਦੇ ਅਗਲੇ ਪਿਛਲੇ ਪੋਤੜੇ ਉਧੇੜ ਕੇ ਜੀ ਇਹ ਤਾਂ ਆਹ ਸੀ ਇਹ ਤਾਂ ਉਹ ਸੀ ਜੀ ਇਹ ਤਾਂ ਐਂ ਹੋ ਗਿਆ ਜੀ ਤਾਂ ਉਹ ਲੇਬਲਿੰਗ ਸ਼ੁਰੂ ਕਰ ਦਿੰਦੇ ਹੈ ਨਾ ਦੂਸ਼ਣਬਾਜ਼ੀ ਤੇ ਜਥੇਦਾਰ ਸਾਹਿਬ ਨੇ ਨਾ ਬਿਆਨ ਦਿੱਤਾ ਵੀ ਇਹ 15-20 ਕੁ ਬੰਦੇ ਹੀ ਆ ਜਿਹੜੇ ਅਸੀਂ ਗਿਣੇ ਹੋਏ ਆ ਦੁਨੀਆਂ ਦੇ ਵਿੱਚ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਕਹਿੰਦੇ ਬਸ ਉਹਨਾਂ ਤੋਂ ਸੁਚੇਤ ਰਹੋ ਕੋਈ ਕਿਤੇ ਖਰਾਬ ਨਹੀਂ ਹੋਇਆ ਸਾਰਾ ਕੁਛ ਬਿਲਕੁਲ ਸਹੀ ਚੱਲ ਰਿਹਾ ਬਸ ਉਹ ਸਿਰਫ ਰੌਲਾ ਪਾ ਕੇ ਮਨ ਘੜੰਤ ਗੱਲਾਂ ਕਰਕੇ ਨਾ ਮਤਲਬ ਹੁੰਦੀ ਹੈ ਥੋੜੀ ਗੱਲ ਤਾਂ ਹੁੰਦੀ ਆ ਪਰ ਉਹ ਨਾਲ ਨਾ ਰਾਈ ਦਾ ਪਹਾੜ ਬਣਾ ਕੇ ਦੱਸਦੇ ਆ ਤੇ ਲੋਕਾਂ ਨੂੰ ਇਹ ਸ਼ੋਅ ਕਰਦੇ ਆ ਵੀ ਬਸ ਲਓ ਜੀ ਤਬਾਹ ਹੋ ਗਿਆ ਸਾਰਾ ਕੁਛ ਖਤਮ ਹੋ ਗਿਆ ਤੁਹਾਡਾ ਕੀ ਵਿਚਾਰ ਹੈ ਇਸ ਬਿਆਨ ਦੇ ਬਾਰੇ
ਬਿਲਕੁਲ ਦਰੁਸਤ ਬਿਆਨ ਆ ਜੀ ਤੇ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀ ਵੀ ਗਿਣਤੀ ਦੇ ਬੰਦੇ ਆ ਜਿਨ੍ਹਾਂ ਦਾ ਕੰਮ ਕੰਟਰੋਵਰਸੀ ਖੜਾ ਕਰਨਾ ਤੇ ਉਸ ਕੰਟਰੋਵਰਸੀ ਦੇ ਸਹਾਰੇ ਤੇ ਆਪਦੀ ਜਿਹੜੀ ਆਪਦੀ ਰੋਜੀ ਰੋਟੀ ਚੱਲਦੀ ਰੱਖਣੀ ਵੀ ਜੇ ਤੁਸੀਂ ਬਿਆਨਬਾਜ਼ੀ ਨਹੀਂ ਕਰਦੇ ਉਹੀ ਕੱਗ ਵਾਲੀ ਗੱਲ ਹੈ ਕੱਗ ਨੂੰ ਪਿਛਲੇ 6 ਮਹੀਨੇ ਚ ਕਿਹਨੇ ਜਾ ਕੇ ਸਤਰੀਕਾਲ ਬੁਲਾਤੀ ਤੇ ਕਿਹਨੇ ਉਹਨੂੰ ਪਛਾਣ ਲਿਆ ਵੀ ਤੂੰ ਗੱਗ ਆ ਜੇ ਹੁਣ ਪੁੱਠੀ ਸਿੱਧੀ ਕਵਿਤਾ ਲਿਖੀ ਹੈ ਤੇ ਅੱਜ ਅਖਬਾਰਾਂ ਚ ਵੀ ਆਜੂਗਾ ਚਾਰ ਥਾਂ ਦੇ ਚਰਚਾ ਚ ਵੀ ਆਜੂਗਾ ਸੋ ਇਹ ਉਹ ਲੋਕ ਆ ਇਹਨਾਂ ਲੋਕਾਂ ਤੋਂ ਸਾਨੂੰ ਬਚਣਾ ਹੀ ਪੈਣਾ ਗਾ ਹੋਰ ਕੁਛ ਨੀ ਹੋਇਆ ਪਰ ਥੋੜੀ ਜੀ ਜਿਹੜੀ ਇੱਕ ਚੀਜ਼ ਦੀ ਮੈਨੂੰ ਜ਼ਰੂਰ ਦੁੱਖ ਤਕਲੀਫ਼ ਇਹ ਹੁੰਦਾ ਵੀ ਜਿਵੇਂ ਮਾੜਾ ਸੇਬ ਸਾਰਿਆਂ ਨੂੰ ਗਾਲ ਦਿੰਦਾ ਜਿਵੇਂ ਅਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ ਤੁਸੀਂ ਨੋਟ ਕਰਿਆ ਹੁਣ ਵੀ ਇਹ ਉਦਾਹਰਨ ਅਕਸਰ ਇਹ ਦਿੰਦੇ ਆ ਇਹ ਲੋਕ ਜਿਹੜੀ ਹੁਣ ਬਹੁਤ ਸਾਰੇ ਦਿੰਦੇ ਆ ਜਿਹੜੇ ਧਰਮ ਦੇ ਨਿੰਦਕ ਉਹ ਕਹਿੰਦੇ ਆ ਜੀ ਹੁਣ 30% ਦੁਨੀਆਂ ਚ ਉਹ ਲੋਕ ਹੋ ਗਏ ਜਿਹੜੇ ਜਿਹਨਾਂ ਦਾ ਕੋਈ ਧਰਮ ਨੀ ਠੀਕ ਹੈ ਜੀ ਜਦੋਂ ਸੰਸਸ ਗਿਣਦੇ ਆ ਜਿੱਥੇ ਇਹਦੀ ਗਿਣਤੀ ਲਿਖੀ ਜਾਂਦੀ ਹੈ ਜਦੋਂ ਤਾਂ ਉਦੋਂ ਗਿਣਤੀ ਚ ਉਹ ਬਿਨਾਂ ਧਰਮ ਵਾਲੇ ਬੰਦੇ 30% ਹੋ ਗਏ ਤੇ ਅਸੀਂ ਵੱਧ ਰਹੇ ਹਾਂ ਤੇ ਇਸ ਚੀਜ਼ ਦਾ ਚਾਅ ਮਨਾ ਰਹੇ ਆ ਉਹ ਲੋਕ ਪਰ ਅਸੀਂ ਅਸੀਂ ਹਾਲੇ ਵੀ 70% ਆ ਪਹਿਲੀ ਗੱਲ ਤਾਂ ਸਾਨੂੰ ਉਹ ਚੀਜ਼ ਜਿਹਨਾਂ ਦੇ ਕੋਲੇ ਜਿਹੜੇ ਵੱਧ ਆ ਉਹਨਾਂ ਦੀ ਸੁਣਨੀ ਪੈਣੀ ਆ ਦੂਜੀ ਗੱਲ ਇਹ ਆ ਵੀ ਇਹ ਲੋਕਾਂ ਨੂੰ ਨਾ ਜਿੰਨਾ ਤੁਸੀਂ ਜ਼ਿਆਦਾ ਤਵੱਜੋ ਦੇਈ ਜਾਵਾਂਗੇ ਜਿੰਨੀ ਤਵੱਜੋ ਵੱਧ ਉਹੀ ਵਿਗਿਆਨੀ ਨੇ ਸਹੀ ਕਿਹਾ ਇਸ ਗੱਲ ਦੇ ਉੱਤੇ ਉਹਨੇ ਭੁੜਕਦੇ ਆ ਇਹਨਾਂ ਨੂੰ ਸਭ ਤੋਂ ਬੈਸਟ ਪ੍ਰਣਾਲੀ ਆ ਜਾਣੀ ਇਹਨਾਂ ਨੂੰ ਇਗਨੋਰ ਕਰੋ, ਇਹਨਾਂ ਨਾਲ ਸਾਂਝ ਮਕਾਓ ਹਰ ਚੀਜ਼ ਦੀ, ਜਿਵੇਂ ਅੱਗੇ ਹੁੰਦਾ ਸੀ ਵੀ ਭਾਈ ਰੋਟੀ ਬੇਟੀ ਦੀ ਸਾਂਝ ਮਕਾਤੀ, ਉਵੇਂ ਅੱਜ ਕੱਲ ਇਹਨਾਂ ਕੋਲ ਸੋਸ਼ਲ ਮੀਡੀਆ ਦੀ ਸਾਂਝ ਮਕਾ ਦਿਓ, ਸੋਸ਼ਲ ਮੀਡੀਆ ਤੇ ਜਾ ਕੇ ਦੇਖਦੇ ਹੋ, ਲਾਈਕ ਕਰਦੇ ਹੋ, ਲਾਈਕ ਵੀ ਨੀ ਕਰਦੇ ਤਾਂ ਇੱਕ ਵਿਊ ਤਾਂ ਵਧਾਉਣੇ ਹੋ।
ਨਹੀਂ ਨਹੀਂ ਕਮੈਂਟ ਵੀ ਨਾ ਕਰੋ, ਮੈਂ ਤਾਂ ਹੁਣ ਪਿਛਲੇ ਇੱਕ ਮਹੀਨੇ ਪਹਿਲਾਂ ਇਹ ਮੁਹਿੰਮ ਚਲਾਈ ਸੀ ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਸਰੋਤਿਆਂ ਨੇ ਵੀ, ਮੇਰੇ ਸੱਜਣਾ ਮਿੱਤਰਾਂ ਨੇ ਵੀ ਇਹ ਫੋਲੋ ਕੀਤਾ ਕਿ ਉਹਨਾਂ ਨੂੰ ਬਸ ਖੁੱਲੇ ਛੱਡਤਾ ਵੀ ਤੁਸੀਂ ਕਰੀ ਜਾਓ, ਕਿਉਂਕਿ ਉਹ ਚਾਹੁੰਦੇ ਆ ਰਿਸਪੋਂਸ, ਵੀ ਰਿਸਪੋਂਸ ਦਿਓ ਤੇ ਅਸੀਂ ਆਪਣੇ ਕੰਮ ਵਧੀਆ ਕਰੀ ਜਾਈਏ, ਇਹੀ ਜ਼ਿਆਦਾ ਵਧੀਆ ਗੱਲ ਹੈ। ਤੇ ਮਿੰਟੂ ਭਾਜੀ ਹੁਣ ਪ੍ਰੋਗਰਾਮ ਦੇ ਵਿੱਚ ਇੱਕ ਨਾ ਛੋਟੀ ਜਿਹੀ ਬ੍ਰੇਕ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਕੁਛ ਹੋਰ ਮੁੱਦੇ ਨੇ ਜਿਹੜੇ ਆਪਾਂ ਡਿਸਕਸ ਕਰਨੇ ਆ, ਉਹਦੇ ਬਾਰੇ ਗੱਲ ਕਰਾਂਗੇ। ਮਿਲਦੇ ਹਾਂ ਜੀ ਬ੍ਰੇਕ ਦੇ ਉਸ ਪਾਰ।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ, ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 ਵੈਬਸਾਈਟ ਵਿਜਿਟ ਕਰੋ kularhospital.com।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਦੀ ਸੁਬਾਹ ਚੱਲ ਰਹੀ ਹੈ, ਦਿਨ ਐਤਵਾਰ ਵਾਲੇ ਦਿਨ ਦੀ। ਔਰ ਮਿੰਟੂ ਬਰਾੜਬਾ ਜੀ ਸਾਡੇ ਨਾਲ ਜੁੜੇ ਹੋਏ ਨੇ ਐਡਲੇਟ ਤੋਂ, ਤੇ ਮਿੰਟੂ ਬਾ ਜੀ ਪਹਿਲਾਂ ਮੈਸੇਜ ਲੈ ਲੈਂਦੇ ਆਪਾਂ। ਰੁਪਿੰਦਰ ਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਾਲ ਕਲਾਂ ਵਾਲੇ ਮਨਿੰਦਰ ਜੀ ਸਿੱਧੂ ਪ੍ਰੋਗਰਾਮ ਚ ਆ ਗਏ ਨੇ, ਤੇ ਗੁਰਿੰਦਰ ਸਿੰਘ ਅਮਰੀਕਾ ਵਾਲੇ ਕਹਿੰਦੇ ਨੇ ਕਿ ਅਮਰੀਕਾ ਵਾਲਿਆਂ ਨੂੰ ਬਿਨਾਂ ਕੰਮ ਕੀਤੇ ਜ਼ਿਆਦਾ ਪੈਸੇ ਮਿਲ ਰਹੇ ਨੇ, ਇਸ ਲਈ ਉਹ ਅਨਇੰਪਲੋਇਮੈਂਟ ਫਾਈਲ ਕਰ ਰਹੇ ਹਨ, ਸਾਨੂੰ ਕੰਮ ਕਰਨ ਲਈ ਬੰਦੇ ਨਹੀਂ ਮਿਲ ਰਹੇ। ਇਹ ਵੀ ਇੱਕ ਤਰਾਸਦੀ ਹੈ ਜੀ। ਹਾਂਜੀ ਹਾਂਜੀ, ਤੇ ਇੱਦਾਂ ਹੀ ਨਾ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਕਈ ਕੇਸ ਸਾਹਮਣੇ ਆਏ ਆ ਕਿ ਕੈਜੂਅਲਸ ਨੂੰ ਵੀ ਹੁਣ ਪੈਸੇ ਮਿਲਣੇ ਸ਼ੁਰੂ ਹੋ ਗਏ, ਤੇ ਉਹ ਕੈਜੂਅਲ ਨੂੰ ਸੱਦਦੇ ਆ, ਕੰਮ ਖੁੱਲ ਗਏ ਨੇ, ਉਹ ਆ ਨਹੀਂ ਰਹੇ, ਉਹ ਕਹਿੰਦੇ ਨੇ ਕਿ ਸਾਨੂੰ ਉਧਰੋਂ ਪੈਸੇ ਜ਼ਿਆਦਾ ਮਿਲ ਰਹੇ ਨੇ ਸਰਕਾਰ ਵੱਲੋਂ, ਕੰਮ ਨਾ ਕਰਨ ਦੇ ਪੈਸੇ ਮਿਲ ਰਹੇ ਨੇ, ਔਰ ਉਸ ਆਧਾਰ ਤੇ ਕਿ ਮੈਂ ਉਹਦੇ ਕੰਮ ਕਰਦਾ ਆ, ਤੇ ਉਹ ਕੰਮ ਨੂੰ ਸੱਦ ਰਿਹਾ ਤੇ ਉਹ ਜਾ ਨਹੀਂ ਰਹੇ, ਹਾਲਾਤ ਦੇਖੋ। ਤੇ ਗੁਰਪ੍ਰੀਤ ਮੋਗਾ ਵੀ ਪ੍ਰੋਗਰਾਮ ਚ ਆ ਗਏ ਨੇ, ਬ੍ਰਿਸਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅਵਤਾਰ ਸਿੰਘ ਸੰਧੂ ਹਿਲਸਟਨ ਤੋਂ ਪਰਿਵਾਰ ਦੇ ਨਾਲ ਪ੍ਰੋਗਰਾਮ ਸੁਣ ਰਹੇ, ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ ਜੀ, ਸ਼ੁਕਰਾਨਾ। ਯੋਗੀ ਕੁਮਾਰ ਆ ਗਏ ਨੇ ਸਾਡੇ ਨਾਲ ਐਡਲੇਟ ਤੋਂ, ਜਗਤਾਰ ਗਿੱਲ ਬਾਈ ਜੀ ਆਏ ਨੇ, ਸੋਹਣਾ ਵਿਚਾਰ ਲੈ ਕੇ, ਤੇ ਉਹਨਾਂ ਨੇ ਵਿਚਾਰ ਅੱਜ ਦਾ ਇਹ ਦਿੱਤਾ ਕਿ ਗਲਤ ਫਹਿਮੀ ਤੇ ਕੱਪੜੇ ਤੇ ਡੁੱਲੀ ਚਾਹ ਨੂੰ ਜਿੰਨੀ ਜਲਦੀ ਸਾਫ਼ ਕਰ ਲਿਆ ਜਾਵੇ ਤਾਂ ਬਿਹਤਰ ਹੁੰਦਾ ਹੈ, ਨਹੀਂ ਤਾਂ ਇਹ ਰਿਸ਼ਤਿਆਂ ਦੀ ਤੇ ਕੱਪੜੇ ਦੀ ਉਮਰ ਘਟਾ ਦਿੰਦੇ ਨੇ। ਬਹੁਤ ਖੂਬਸੂਰਤ ਵਿਚਾਰ ਜੀ, ਮੈਂ ਸ਼ੇਅਰ ਕਰਦਾ ਥੋੜ੍ਹੀ ਦੇਰ ਬਾਅਦ। ਜਗਵੀਰ ਸਿੰਘ ਢਿੱਲੋਂ ਵੀ ਪ੍ਰੋਗਰਾਮ ਸ਼ਾਮਿਲ ਹੋ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਵਿੰਦਰ ਸਿੰਘ ਧਨੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਧੰਨ ਧੰਨ ਕਰਾਤੀ ਹੈ ਜੀ, ਤੁਸੀਂ ਆ ਗਏ, ਸ਼ੁਕਰਾਨਾ ਤੁਹਾਡਾ ਬਹੁਤ ਬਹੁਤ ਜੀ। ਤੇ ਅੱਜ ਕੱਲ੍ਹ ਇਹ ਧੰਨ ਧੰਨ ਕਰਾਏ, ਮੈਲਬਨ ਫਸ ਗਏ ਸੀ ਜੀ, ਮੈਲਬਨ ਚਲੇ ਗਏ ਸੀ ਤੇ ਉੱਥੇ ਹੀ ਰਹਿ ਗਏ। ਹਾਂ, ਤੇ ਮਸੀਂ ਆਏ ਫਿਰ ਗਿਆਨੀ ਜੀ ਦੀ ਸਲਾਹ ਨਾਲ, ਗਿਆਨੀ ਜੀ ਨੇ ਫਿਰ ਸਲਾਹ ਦਿੱਤੀ, ਤੇ ਉਹ ਵੀ ਕਹਿੰਦੇ ਨੇ ਕਿ ਮੈਨੂੰ ਵੀ ਭੇਜ। ਨਹੀਂ ਨਹੀਂ, ਮੂਵ ਤਾਂ ਹੋ ਗਏ ਜੀ, ਕਹਿੰਦੇ ਸੀਗੇ ਪਿਛਲੀ ਵਾਰੀ ਆਣਾ ਮੁੜ ਕੇ, ਪਤਾ ਨੀ ਉੱਥੇ ਹੀ ਆ, ਕਹਿੰਦੇ ਮੈਨੂੰ ਭੇਜੋ ਕਿਤੇ ਕੰਮ ਤੇ, ਮੈਂ ਤਾਂ ਵਿਹਲਾ ਬੈਠਾ। ਠੀਕ ਹੈ ਜੀ, ਅਮਿੱਤਰ ਪਿਆਰੇ ਹੋ ਸਾਡੇ ਪਿਆਰੇ ਵੀਰ ਰਵਿੰਦਰ ਧਣੀ ਹੁਣੀ ਮੈਲਬਨ ਦੇ ਵਿੱਚ ਹੈ, ਇਹਨਾਂ ਨੂੰ ਕੰਮ ਚਾਹੀਦਾ, ਇਹਨਾਂ ਕੋਲ ਲਾਇਸੈਂਸ ਵੀ ਹੈਗਾ ਟਰੱਕ ਦਾ, ਤੇ ਪਲੀਜ਼ ਕਰ ਸਕਦੇ ਹੋ ਮਦਦ ਤਾਂ ਜ਼ਰੂਰ ਕਰੋ, ਲਿਖ ਕੇ ਭੇਜੋ ਧਨੀ ਸਾਹਿਬ ਕਿਹੜੇ ਇਲਾਕੇ 'ਚ, ਤਾਂ ਕਿ ਫਿਰ ਉਸ ਹਿਸਾਬ ਨਾਲ ਆਪਾਂ ਗੱਲਬਾਤ ਤੋਰੀਏ, ਅੱਗੇ ਮਸਲਿਆਂ ਦੇ ਹੱਲ ਜਿਹੜੇ ਫਿਰ ਕੱਢੀਏ, ਤੇ ਤੁਹਾਨੂੰ ਹੁਣ ਜੋਬ 'ਤੇ ਵੀ ਤੋਰਨਾ, ਨਹੀਂ ਤਾਂ ਫਿਰ ਤੁਸੀਂ ਤਾਂ ਫਿਰ ਕੋਈ ਨਾ ਕੋਈ ਜ਼ਿਆਦਾ ਹੀ ਕ੍ਰੀਏਟਿਵ ਕੰਮ ਕਰ ਲੈਣਾ ਘਰ। ਮਿੰਟੂ ਭਾਅ ਜੀ, ਹੁਣ ਆਪਾਂ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਨਾ ਸਿਆਸਤ ਦੀ, ਆਸਟ੍ਰੇਲੀਆ ਦੀ ਆਪਾਂ ਗੱਲਾਂ ਕੀਤੀਆਂ ਕਿ ਪ੍ਰਾਈਮ ਮਿਨਿਸਟਰ ਦੀ ਰੇਟਿੰਗ ਕਾਫੀ ਵਧੀਆ ਆ ਰਹੀ ਹੈ, ਓਪੋਜੀਸ਼ਨ ਵੀ ਵਧੀਆ ਪਰਫੋਰਮ ਕਰ ਰਹੀ ਹੈ, ਆਸਟ੍ਰੇਲੀਆ ਦੀਆਂ ਜਿਹੜੀਆਂ ਸਰਕਾਰਾਂ ਹੈ ਉਹ ਜਿਹੜੀਆਂ ਤਾਂ ਹੈਗੀਆਂ ਫੈਡਰਲ ਗਵਰਨਮੈਂਟ ਦੇ ਹੱਕ ਦੀਆਂ, ਜਾਂ ਰੱਖ ਲਓ ਲਿਬਰਲ, ਉੱਥੇ ਉਹ ਖੋਲ ਵੀ ਰਹੀਆਂ ਨੇ, ਚੱਲ ਵੀ ਰਿਹਾ, ਪਰ ਜਿਹੜੀਆਂ ਨਾ ਲੇਬਰ ਗਵਰਨਮੈਂਟਸ ਹੈ, ਖਾਸ ਕਰਕੇ ਵਿਕਟੋਰੀਆ ਹੋ ਗਿਆ, ਕੁਈਨਜ਼ਲੈਂਡ ਹੋ ਗਿਆ, ਤੇ ਵੈਸਟਰਨ ਆਸਟ੍ਰੇਲੀਆ ਵੀ ਕਾਫੀ ਠੀਕ ਹੈ, ਪਰ ਇਹ ਦੋ ਸਟੇਟਾਂ ਕੁਈਨਜ਼ਲੈਂਡ ਤੇ ਇਹਨਾਂ ਦੇ ਆਪ, ਇਹ ਨਾ ਏਦਾਂ ਲੱਗ ਰਿਹਾ ਕਿ ਇਹ ਚਾਹੁੰਦੇ ਨਹੀਂ ਹੈਗੇ ਤਾਲਮੇਲ ਕਰਨਾ ਫੈਡਰਲ ਸਰਕਾਰ ਨਾਲ, ਤੇ ਉਸ ਤੋਂ ਨਾ ਬਹੁਤ ਜ਼ਿਆਦਾ ਦੁਖੀ ਨੇ, ਖਾਸ ਕਰਕੇ ਕੁਈਨਜ਼ਲੈਂਡ ਦੀ। ਹੁਣ ਤੁਹਾਨੂੰ ਗੱਲ ਦੱਸਣ ਲੱਗਾ, ਕੁਈਨਜ਼ਲੈਂਡ ਦੀ ਜਿਹੜੀ ਪ੍ਰੀਮੀਅਰ ਹੈ ਨਾ, ਉਹ ਇਹ ਬਿਆਨ ਦੇਈ ਜਾ ਰਹੀ ਹੈ ਵੀ ਮੈਂ ਸਟੇਟ ਦਾ ਬਾਰਡਰ ਜਿਹੜਾ ਨਾ ਉਹ ਅਕਤੂਬਰ ਤੱਕ ਨਹੀਂ ਖੋਲਣਾ, ਨਵੰਬਰ ਤੱਕ ਬਾਹਰੋਂ ਆਣੇ ਨਹੀਂ ਦੇਣਾ ਕੋਈ। ਦੇਖੋ ਹਾਲਾਤ, ਤੇ ਉਹ ਇਹ ਬਿਆਨ ਦੇ ਰਹੀ ਹੈ। ਹੁਣ ਉਹ ਇਹਦੇ ਉਲਟ ਤੇ, ਇਹਦੇ ਉਲਟ ਨਾ ਉਹਨੂੰ ਕਹਿੰਦੇ ਵੀ ਪੱਬ ਕਲੱਬ ਦੇ ਵਿੱਚ 10 ਬੰਦੇ ਹੀ ਜਾ ਸਕਦੇ ਆ। ਹੁਣ ਨਿਊ ਸਾਊਥ ਵੇਲਸ ਨੇ ਆਹ ਮੇਰਾ ਖਿਆਲ ਹੈ ਮੰਡੇ ਤੋਂ 50 ਬੰਦਿਆਂ ਦੀ ਇਜਾਜ਼ਤ ਦੇ ਦਿੱਤੀ ਆ। ਉਹ ਹੁਣ ਉਹਦਾ ਲੌਜਿਕ ਇਹ ਹੈ ਵੀ ਇੱਕ ਕਹਿੰਦੇ ਵੀ ਪਾਲਿਸੀਆਂ ਲੋਕ ਉਹ ਬਣਾਉਂਦੇ ਨੇ ਜਿਨ੍ਹਾਂ ਨੇ ਕਦੇ ਵੀ ਕੋਈ ਬਿਜ਼ਨਸ ਨਹੀਂ ਕੀਤਾ, ਆਫਿਸ ਦੇ ਵਿੱਚ ਬੈਠੇ ਨੇ, ਜਿਸ ਤਰ੍ਹਾਂ ਅਸੀਂ ਅੱਗੇ ਕਹਿੰਦੇ ਹੁੰਦੇ ਹਾਂ, ਉਹ 10 ਬੰਦਿਆਂ ਦੀ ਇਜਾਜ਼ਤ ਦੇ ਦਿਓ। ਹੁਣ 10 ਬੰਦਿਆਂ ਦੀ ਇਜਾਜ਼ਤ ਕਿਹਨੂੰ ਦੇ ਦਿਓ? ਮੰਨ ਲਓ ਕਿਸੇ ਰੈਸਟੋਰੈਂਟ ਕੋਲ 20 ਸੀਟਾਂ ਦੀ ਇਜਾਜ਼ਤ ਹੈ, ਕਿਸੇ ਕੋਲ 30 ਦੀ ਹੈ, ਕਿਸੇ ਕੋਲ 50 ਦੀ ਹੈ, ਉਹ 10 ਬੰਦੇ ਆਪਣੇ ਐਂਟਰ ਕਰਾ ਸਕਦਾ। ਹੁਣ ਇੱਕ ਰੈਸਟੋਰੈਂਟ ਹੈ ਬਹੁਤ ਵੱਡੇ ਵੱਡੇ, ਤੁਸੀਂ ਸਿਡਨੀ ਚ ਦੇਖੇ ਹੋਣੇ ਆ ਕਿ 2,000 ਸਕੁਏਅਰ ਫੁੱਟ ਜਾਂ ਸਕੁਏਅਰ ਮੀਟਰ ਦੇ, ਮਤਲਬ ਏਕੜ ਏਕੜ ਦੇ ਥਾਂ ਅੱਧੇ ਅੱਧੇ ਏਕੜ ਚ ਰੈਸਟੋਰੈਂਟ ਵੱਡੇ ਵੱਡੇ ਬਣੇ ਹੋ, ਠੀਕ ਹੈ, ਉੱਥੇ ਵੀ 10 ਬੰਦੇ ਹੀ ਇਜਾਜ਼ਤ ਹੈ। ਉਹ ਪਿੱਟਦੇ ਨੇ, ਕਹਿੰਦੇ ਸਾਡਾ ਤਾਂ ਬਿਜਲੀ ਦਾ ਬਿੱਲ ਨੀ ਪੂਰਾ ਹੁੰਦਾ ਦਿਹਾੜੀ ਦਾ, ਜਿੰਨੇ ਕੁ ਲੋਕ ਆਉਂਦੇ ਨੇ, 10 ਬੰਦੇ ਆ ਜਾਣਗੇ, ਮਤਲਬ ਵੱਧ ਤੋਂ ਵੱਧ 20-30 ਆ ਜੂਗੇ। ਜਿਹੜੇ 200-400 ਬੰਦਾ ਡੇਲੀ 1,000-1,000 ਹੈਂਡਲ ਕਰ ਰਹੇ ਆ, ਉਹਨਾਂ ਨੂੰ ਫੇਰ ਜਾ ਕੇ ਉਹਨਾਂ ਦੀਆਂ ਜੋਬਸ ਸ਼ੈਫ ਵੀ ਰੱਖਣੇ ਆ ਸਾਰੇ, ਮਤਲਬ ਤਨਖਾਹਾਂ ਤਾਂ ਕਹਿੰਦੇ ਸਾਡੇ ਕੋਲੋਂ ਪੈ ਰਹੀਆਂ ਨੇ, ਹੁਣ ਨਿਊ ਸਾਊਥ ਵੇਲਜ਼ ਨੂੰ ਨੇ ਇਹ ਸਾਰੀ ਚੀਜ਼ ਦੇਖੀ, ਉਹ ਕਹਿੰਦੇ ਵੀ ਜਿਸ ਹਿਸਾਬ ਨਾਲ ਤੁਹਾਨੂੰ ਇਜਾਜ਼ਤ ਹੈ ਬੰਦਿਆਂ ਦੀ ਰੈਸਟੋਰੈਂਟ ਦੇ ਵਿੱਚ, ਉਸ ਪ੍ਰਪੋਰਸ਼ਨ ਦੇ ਵਿੱਚ ਘਟਾਉਣੇ ਆ ਬੰਦੇ, ਉਨੇ ਤੁਸੀਂ ਰੱਖ ਸਕਦੇ ਆ, ਠੀਕ ਹੈ। ਉਹਨਾਂ ਨੇ ਫਾਰਮੂਲਾ ਦੇ ਦਿੱਤਾ। ਹੁਣ ਉਧਰ ਕੀ ਹੈ ਵੀ ਜਿਹੜੇ ਕੁਈਨਜ਼ਲੈਂਡ ਦੇ ਬਿਜ਼ਨਸ ਹੈ ਉਹ ਪਿੱਟਦੇ ਨੇ ਨਿਊ ਸਾਊਥ ਵੇਲਜ਼ ਵੱਲ ਦੇਖ ਕੇ, ਵੀ ਉਹ ਸਰਕਾਰ ਜਿਹੜੀ ਆ ਉਹ ਬੰਦੇ ਆ ਉਹ ਬਿਜ਼ਨਸ ਦਾ ਖਿਆਲ ਰੱਖ ਰਹੇ ਨੇ, ਫਾਰਮੂਲੇ ਬਣਾ ਰਹੇ ਨੇ, ਬਾਰਡਰ ਖੋਲ ਰਹੇ ਨੇ, ਉਹਨਾਂ ਦਾ ਕੰਮ ਚੱਲ ਰਿਹਾ, ਔਰ ਸਾਡੀ ਸਰਕਾਰ ਡਾਹ ਲਾ ਕੇ ਬੈਠੀ ਹੈ ਕਿ ਨਹੀਂ ਅਸੀਂ ਨਹੀਂ ਕਰਨਾ। ਹੁਣ ਬਿਆਨ ਦੇ ਦਿੱਤਾ ਵੀ ਅਕਤੂਬਰ ਤੱਕ ਕੁਈਨਜ਼ਲੈਂਡ ਦਾ ਬਾਰਡਰ ਹੀ ਨਹੀਂ ਖੋਲਣਾ, ਆਣੇ ਨਹੀਂ ਦੇਣਾ ਕੋਈ ਅੰਦਰ ਇੱਥੇ। ਇਹਦੇ ਨਾਲ ਕੀ ਹੋਇਆ ਕਿ ਉੱਥੋਂ ਦੇ ਜਿਹੜੇ ਪੁਰਾਣੇ ਬਹੁਤ ਹੀ ਮਤਲਬ ਦੋ ਤਿੰਨ ਟਰਮਸ ਰਹਿ ਚੁੱਕੇ ਪ੍ਰੀਮੀਅਰ ਲੇਬਰ ਦੇ ਹੀ ਪੀਟਰ ਬੀਟੀ, ਉਹਨੇ ਨੂੰ ਵੀ ਬਿਆਨ ਦੇਣਾ ਪੈ ਗਿਆ ਵੀ ਇਹ ਗਲਤ ਡਿਸੀਜਨ ਹੈ। ਹੁਣ ਉਹਨਾਂ ਦੀ ਜਿਹੜੀ ਟੂਰਿਜ਼ਮ ਹੈ ਸਾਰਾ, ਹੁਣ ਸਿਆਲ ਹੋ ਗਿਆ, ਮੈਲਬਰਨ ਠੰਡ ਹੈ, ਸਿਡਨੀ ਠੰਡ ਹੈ, ਤਸਮੇਨੀਆ ਠੰਡ ਹੈ, ਸਾਰੇ ਲੋਕ ਜਿਹੜੇ ਟੂਰਿਸਟ ਹੈਗੇ ਆ ਓਲਡ ਹੈ ਉਹ ਕੁਈਨਜ਼ਲੈਂਡ ਆਉਂਦੇ ਨੇ, ਗੋਲਡ ਕੋਸਟ ਆਉਂਦੇ ਨੇ, ਸਨਸ਼ਾਈਨ ਕੋਸਟ ਆਉਂਦੇ ਨੇ, ਕੇਨਸ ਜਾਂਦੇ ਨੇ ਹੋਲੀਡੇ ਕਰਨ। ਮਤਲਬ ਤੁਸੀਂ ਦੱਸੋ ਵੀ ਇਹਦੇ ਚ ਕਿੰਨੀ ਕੁ ਸਿਆਣਪ ਹੈ ਵੀ ਅਕਤੂਬਰ ਦੇ ਵਿੱਚ ਤਾਂ ਕਿਸੇ ਨੇ ਵੀ ਨੀ ਆਉਣਾ ਉੱਥੇ।
ਬਿਲਕੁਲ ਜੀ, ਕਈ ਚੀਜ਼ਾਂ ਦੀ ਇੰਡਸਟਰੀ ਇਸ ਚੀਜ਼ ਤੇ ਅਟਕੀ ਹੋਈ ਹੈ। ਜੇ ਹੁਣ ਡਾਰਬਨ ਨੂੰ ਲਾਈਏ ਤਾਂ ਡਾਰਬਨ ਦੀ ਤਾਂ ਖਾਸ ਕਰਕੇ ਇੰਡਸਟਰੀ ਹੁਣ ਜਿਹੜੀਆਂ ਉਹਦੇ ਤਾਂ ਡਰਾਈ ਸੀਜ਼ਨ ਕਰਕੇ ਤੇ ਉੱਥੇ ਹੁਣ ਚੱਲਣਾ ਵੈਟ ਸੀਜ਼ਨ ਤਾਂ ਉੱਥੇ ਕੁਛ ਹੁੰਦਾ ਹੀ
ਜੀ,
ਤੇ ਇਸ ਕਰਕੇ ਇਹ ਚੀਜ਼ਾਂ ਸੋਚਣੀਆਂ ਤਾਂ ਪੈਣੀਆਂ ਸਰਕਾਰਾਂ ਨੂੰ ਓਵਰਆਲ। ਪਰ ਮੇਰਾ ਇੱਥੇ ਇਹ ਮੰਨਣਾ ਵੀ ਜਿਹੜੀਆਂ ਜੇ ਆਪਸੀ ਰੰਜਿਸ਼ਾਂ ਕਾਰਨ ਜੇ ਇਹ ਦੋਨੇ ਆਪਸ ਮੇਂ ਕੋਈ ਛੱਤੀ ਦਾ ਅੰਕੜਾ ਬਣਾਉਣਗੀਆਂ ਸਰਕਾਰਾਂ ਤਾਂ ਨੁਕਸਾਨ ਸਟੇਟ ਗੌਰਮੈਂਟ ਨੂੰ ਹੋਊਗਾ, ਇਹਦਾ ਫੈਡਰਲ ਨੂੰ ਨਹੀਂ ਹੋਣਾ। ਕਿਉਂਕਿ ਜਿਹੜਾ ਸਟੇਟ ਗੌਰਮੈਂਟ ਨੇ ਆਪਦੇ ਨਾਗਰਿਕਾਂ ਬਾਰੇ ਸੋਚਣਾ, ਹੁਣ ਇਹ ਨੀ ਸੋਚਣਾ ਵੀ ਫੈਡਰਲ ਗੌਰਮੈਂਟ ਕੀ ਕਹਿ ਰਹੀ ਆ ਤੇ ਮੈਂ ਫੈਡਰਲ ਦੇ ਉਲਟ ਕਰਨਾ। ਜੇ ਉਹ ਆਪਦੇ ਨਾਗਰਿਕ ਨਾ ਕਹੋ ਤਾਂ ਵੋਟਰਾਂ ਬਾਰੇ ਸੋਚਣਾ, ਹੁਣ ਉਹ ਜੇ ਆਪਦੇ ਵੋਟਰਾਂ ਨੂੰ ਹੁਣ ਨਾ ਸੰਭਾਲੂਗੀ ਜਾਂ ਹੁਣ ਉਹਨਾਂ ਨੂੰ ਮੌਕੇ ਤੇ ਕੁਛ ਨਾ ਕਰੂ ਤਾਂ ਲੋਕ ਆਉਣ ਵਾਲੇ ਦਿਨਾਂ ਚ ਸਭ ਸਿਖਾ ਦੇਣਗੇ।
ਤੁਹਾਡੀ ਆਵਾਜ਼ ਤਰੀਕਾ ਨਾ, ਆਵਾਜ਼ ਥੋੜੀ ਜਿਹੀ ਪਿੱਛੇ ਚਲੇ ਗਈ ਭਾਜੀ, ਤੁਹਾਡੀ ਆਵਾਜ਼ ਪਿੱਛੇ ਚਲੇ ਗਈ ਥੋੜੀ ਜਿਹੀ। ਰੌਲਾ ਵੋਟਾਂ ਦਾ ਹੀ ਹੈ ਕਿਉਂਕਿ ਅਕਤੂਬਰ ਨਵੰਬਰ ਦੇ ਵਿੱਚ ਕੁਈਨਜ਼ਲੈਂਡ 'ਚ ਵੋਟਾਂ ਪੈ ਰਹੀਆਂ ਨੇ, ਠੀਕ ਹੈ। ਤੇ ਹੁਣ ਮੈਨੂੰ ਇਹ ਨੀ ਸਮਝ ਆਉਂਦੀ, ਉਹ ਸਾਰਿਆਂ ਨੂੰ ਇਹ ਨੀ ਸਮਝ ਆ ਰਹੀ ਵੀ ਵੋਟਾਂ ਪੈ ਰਹੀਆਂ ਨੇ ਤੇ ਜਿਹੜੇ ਲੋਕਾਂ ਨੂੰ ਤੰਗ ਕਰਕੇ, ਜੌਬਾਂ ਨੂੰ ਤੰਗ ਕਰਕੇ, ਮਤਲਬ ਉਹ ਗਵਰਨਮੈਂਟ ਜਿਹੜੀ ਉੱਥੋਂ ਦੀ ਅਚੀਵ ਕੀ ਕਰਨਾ ਚਾਹੁੰਦੀ, ਇੱਕ ਦੋ ਸੀਟਾਂ ਦੀ ਮੈਜੋਰਟੀ ਆ ਸਾਰੀ ਉਹਨਾਂ ਦੀ, ਹਨਾ। ਤੇ ਉਹ ਤਾਂ ਉਹਨਾਂ ਨੂੰ ਤਾਂ ਖੋਲਣੇ ਚਾਹੀਦੇ ਆ ਸਮਾਂ ਕਿ ਵੱਧ ਤੋਂ ਵੱਧ ਕੇਅਰ ਕਰਨੀ ਚਾਹੀਦੀ ਆ ਜੋਬਸ ਦੇ ਬਾਰੇ, ਕਿਉਂਕਿ ਅਖੀਰ ਨੂੰ ਇੱਥੇ ਧਰਮ ਦਾ ਪੱਤਾ ਤਾਂ ਚੱਲਣਾ ਨੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਹੁਤ ਘੱਟ ਚੱਲਦਾ ਆ, ਇੰਨਾ ਨੀ ਚੱਲਦਾ, ਤੇ ਅਖੀਰ ਨੂੰ ਤਾਂ ਲੋਕਾਂ ਦੀ ਜਿਹੜੀ ਰੋਜ਼ੀ ਰੋਟੀ ਆ ਉਹ ਪਹਿਲਾਂ ਆਉਣੀ ਆ। ਚਲੋ ਹੁਣ ਆਪਾਂ ਕਰਦੇ ਹਾਂ ਜੀ ਗੱਲ ਇੰਡੀਆ ਦੀ, ਥੋੜੀ ਜਿਹੀ ਆਪਾਂ ਝਾਤੀ ਮਾਰ ਲਈਏ ਪੰਛੀ ਝਾਤ ਜੀ। ਨਵਜੋਤ ਸਿੱਧੂ ਚੁੱਪ ਹੈ, ਸੁਖਬੀਰ ਬਾਦਲ ਹੁਣੀ ਚੁੱਪ ਹੈ, ਤੇ ਕੇਜਰੀਵਾਲ ਵੀ ਕਾਫੀ ਹੱਦ ਤੱਕ ਚੁੱਪ ਹੈ, ਹਨਾ। ਤੇ ਬੋਲ ਕੌਣ ਰਿਹਾ?
ਫਿਲਹਾਲ ਤਾਂ ਕੋਈ ਨੀ ਬੋਲ ਰਿਹਾ ਜੀ। ਕਾਰਨ ਕੀ ਹੈ, ਜਿਹੜੇ ਜਿੱਦਾਂ ਚ ਤੁਹਾਡੇ ਜੇਬ ਚ ਦਾਣੇ ਨੀ ਨਾ ਹੈਗੇ ਤੇ ਉਹਨਾਂ ਚ ਇੱਕ ਤੁਸੀਂ ਮਾਰ ਚ ਪੈਂਦੇ। ਹੁਣ ਜਿਵੇਂ ਕੇਜਰੀਵਾਲ ਤੋਂ ਸ਼ੁਰੂ ਕਰੀਏ, ਕੇਜਰੀਵਾਲ ਨੂੰ ਆਪ ਖੁਦ ਮੰਨਦਾ ਵੀ 3500 ਕਰੋੜ ਰੁਪਇਆ ਜਿਹਦੇ ਕੋਲ ਆਈ ਜਾਂਦਾ ਸੀਗਾ ਤੇ ਉਹਦੀ ਉਹਨੇ ਮੈਨੇਜਮੈਂਟ ਕਰਨੀ ਸੀ ਚੰਗੇ ਢੰਗ ਨਾਲ, ਵੀ ਉਹਨੂੰ ਕਿੱਥੇ ਲਾਉਣਾ। ਪਹਿਲਾਂ ਸਰਕਾਰਾਂ ਤੇ ਦੋਸ਼ ਲੱਗਦਾ ਸੀ ਵੀ 3500 ਕਰੋੜ ਚੋਂ ਮੰਨ ਲਓ ਟਿਕਾਣੇ ਦੇ ਉੱਤੇ ਜਾਂਦਾ ਹੀ 10% ਸੀਗਾ, ਬਾਕੀ ਜੇਬਾਂ ਚ ਜਾਂਦਾ ਸੀ। ਚਲੋ ਜਦੋਂ ਤੇ ਤੁਸੀਂ 100% ਮੰਨ ਲਓ ਕੇਜਰੀਵਾਲ, 100 ਨਹੀਂ ਤਾਂ 90% ਟਿਕਾਣੇ ਤੇ ਲਾਉਣਾ ਸੀ ਤਾਂ ਉਹ ਕੰਮ ਹੁੰਦੇ ਸੀ ਤੇ ਕੰਮ ਬੋਲਦੇ ਸੀ। ਤੇ ਉਹਨਾਂ ਦੇ 1 ਮਹੀਨੇ ਪੁਰਾਣੇ ਬਿਆਨ ਚ ਹੀ ਤੁਸੀਂ ਦੇਖ ਲਓ, ਜਦੋਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀਗਾ ਵੀ ਭਾਈ ਤੁਸੀਂ ਮੈਡੀਕਲ ਕਿੱਟਾਂ ਸਾਨੂੰ ਮਿਲ ਨਹੀਂ ਰਹੀਆਂ, ਉਹਨੇ ਕਿਹਾ ਸਾਨੂੰ ਦਵਾ ਦਿਓ। ਉਹ ਕਹਿੰਦੇ ਜੀ ਅਸੀਂ ਕੋਸ਼ਿਸ਼ ਕਰਾਉਣੇ ਆ ਤੁਹਾਨੂੰ ਮੈਡੀਕਲ ਕਿੱਟਾਂ ਡੋਨੇਟ ਕਰਨ ਦੀਆਂ। ਉਹ ਕਹਿੰਦਾ ਡੋਨੇਟ ਨਹੀਂ, ਸਾਡੇ ਕੋਲ ਪੈਸੇ ਬਹੁਤ ਆ, ਤੁਸੀਂ ਸਾਨੂੰ ਦੱਸੋ ਅਸੀਂ ਬਾਏ ਕਰ ਲਾਂਗੇ। ਇਹ ਕੇਜਰੀਵਾਲ ਦਾ ਬਿਆਨ ਸੀ। ਤੇ ਪਰ ਜਦੋਂ 1 ਮਹੀਨਾ ਹੀ ਜਦੋਂ ਰੈਵਨਿਊ ਨਹੀਂ ਆਇਆ ਤੇ 300 ਕਰੋੜ ਰਹਿ ਗਿਆ ਰੈਵਨਿਊ ਘੱਟ ਕੇ, ਤੇ ਉਦੋਂ ਦਾ ਇਹ ਤਾਂ ਫਿਰ ਕਰਨਾ ਹੀ ਪੜੇਗਾ, ਟੈਕਸ ਤੋਂ ਬੜਾਉਣਾ ਹੀ ਪੜੇਗਾ, ਡੀਜ਼ਲ ਤੋਂ ਐਕਸੈਂਸ ਤੋਂ ਲਗਾਉਣਾ ਹੀ ਪੜੇਗਾ, ਤੇ ਉਹ ਨਾਲ ਦੀ ਨਾਲ ਹੀ ਜਿਹੜਾ ਇੱਕ ਬਚਪਣਾ ਆ ਮੂੰਹ ਕੱਢ ਕੇ ਤੇ ਫੇਰ ਆ ਕੇ ਬੈਠ ਗਿਆ ਮੂਹਰੇ। ਸੋ ਇਹ ਨਾ ਜਿਹੜੀਆਂ ਚੀਜ਼ਾਂ ਇਹ ਕਹਿ ਦਿੰਦੇ ਨੇ ਵੀ ਬੰਦਾ ਸਟਰੋਂਗ ਆ, ਫਲਾਨਾ ਲੀਡਰ ਬੜਾ ਸਟਰੋਂਗ ਆ, ਫਲਾਨਾ ਬੜਾ ਦਲੇਰ ਆ, ਉਹ ਦਲੇਰ ਸਟਰੋਂਗ ਤੁਸੀਂ ਸਾਰੇ ਬਣ ਜਾਓਗੇ ਜੋ ਤੁਹਾਨੂੰ ਉਹ ਪਾਵਰ ਦੇ ਦਈਏ, ਤੁਹਾਨੂੰ ਉਹ ਕੁਰਸੀ ਦੇ ਦਈਏ, ਉਹ ਪੈਸਾ ਦੇ ਦਈਏ। ਸੋ ਉਹ ਚੀਜ਼ਾਂ ਇੱਥੇ ਹੋਰ ਕੁਛ ਨੀ, ਉਹ ਕੁਰਸੀ ਪੈਸੇ ਦੇ ਸਹਾਰੇ ਤੇ ਬੋਲਦੇ ਸੀ, ਉਹਨਾਂ ਚੀਜ਼ਾਂ ਦੇ ਸਿੱਧੂ ਸੀ, ਸਿੱਧੂ ਕੋਲੇ ਪਾਵਰ ਸੀ, ਸਿੱਧੂ ਬੋਲਦਾ ਸੀ। ਹੁਣ ਸਿੱਧੂ ਦੀ ਨੂੰ ਪਤਾ ਲੱਗਿਆ ਕਿਹੜਾ
ਵੀ ਉਹਦੀ ਜਿਹੜੀ ਜਿਹੜੀ ਕਿਸ਼ਤੀ ਆ ਉਹ ਕਿੱਧਰ ਨੂੰ ਵੀ ਜਾ ਸਕਦੀ ਆ, ਦੋਨੇ ਪਾਸੇ ਜਾ ਸਕਦੀ ਆ। ਦੇਖੋ ਉਹ ਡਿਜ਼ਰਵ ਕਰਦਾ ਹੈਗਾ ਇੱਕ ਟੌਪ ਚੇਅਰਨ ਨੂੰ, ਪਰ ਟੌਪ ਚੇਅਰ ਤੇ ਉਹਨੇ ਇਹ ਵੀ ਦੇਖ ਲੈਣਾ ਵੀ ਲੋਕਾਂ ਦਾ ਪਤਾ ਨੀ ਵੀ ਲੋਕਾਂ ਨੂੰ ਕਿਹੜੀਆਂ ਚੀਜ਼ਾਂ ਪਸੰਦ ਆ ਤੇ ਕਿੱਧਰ ਦੀ ਜਾ ਕੇ ਮੇਰੇ ਹੱਡਾਂ ਚ ਬਹਿ ਜੇ ਕੋਈ ਵੀ ਚੀਜ਼, ਉਸ ਚੀਜ਼ ਤੋਂ ਵੀ ਡਰ ਰਿਹਾ। ਰਾਤੀ ਮੇਰੀ ਨਾ ਇੱਕ IAS ਆਫਿਸਰ ਨਾਲ ਗੱਲ ਹੋ ਰਹੀ ਸੀ, ਪੰਜਾਬ ਦੇ ਵਿੱਚ ਕਾਫੀ ਵੱਡੇ ਅਹੁਦੇ ਤੇ ਰੁਤਬਿਆਂ ਦੇ ਉਹ ਆਫਿਸਰ ਰਹੇ ਆ, ਤੇ ਕੁਦਰਤੀ ਉਹਨਾਂ ਨੇ ਕੋਈ ਸ਼ੋਅ ਦੇਖਿਆ ਹੋਣਾ ਤੇ ਮੈਨੂੰ ਕਾਲ ਆਈ ਤੇ ਕਹਿੰਦੇ ਜੀ ਵੀ ਮੈਨੂੰ ਵਧੀਆ ਲੱਗੇ ਸ਼ੋਅ ਤੇ ਅਸੀਂ ਆਪਦੇ ਨਾ ਵੱਡੇ ਪ੍ਰੋਜੈਕਟਰ ਤੇ ਲਾ ਕੇ ਤੇ ਉਹ ਸ਼ੋਅ ਦਿਖਾਵਾਂਗੇ ਡਿਪਾਰਟਮੈਂਟ ਚ ਤੇ ਹੋਰ ਥਾਵਾਂ ਤੇ ਮਾਰਕਫੈਡ ਚ ਦਿਖਾਵਾਂਗੇ ਤੇ ਕਿਸਾਨਾਂ। ਮੈਂ ਕਿਹਾ ਜੀ ਚਲੋ ਧੰਨ ਭਾਗ ਸਾਡੇ ਵੀ ਤੁਸੀਂ ਉਹ ਕਰ ਦਿਓ। ਉਦੋਂ ਗੱਲਾਂ ਚਿੰਤਾ ਛਿੜ ਗਈ ਇਹਨਾਂ ਚੀਜ਼ਾਂ ਦੀ, ਉਹ ਮੇਰੇ ਨਾਲ ਤਕਰੀਬਨ ਗੱਲ 40-45 ਮਿੰਟ ਗੱਲ ਹੋਈ ਤੇ ਚਿੰਤਾ ਇਹ ਛਿੜ ਗਈ। ਉਹ ਕਹਿੰਦੇ ਯਾਰ ਤੁਸੀਂ ਤਾਂ ਕੁਛ ਹੋਰ ਹੀ ਦੇਖੀ ਜਾਂਦੇ ਹੋ, ਤੁਸੀਂ ਜਿਹੜੇ ਲੋਕ ਵਿਦੇਸ਼ਾਂ ਚ ਬੈਠੇ ਹੋ ਉਹ ਪੰਜਾਬ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖੀ ਜਾਂਦੇ ਹੋ, ਅਸੀਂ ਕਿਸੇ ਹੋਰ ਨਜ਼ਰੀਏ ਨਾਲ ਦੇਖੀ ਜਾਂਦੇ ਹਾਂ, ਅੰਦਰ ਕੁਛ ਹੋਰ ਆ ਕਹਿੰਦੇ। ਉਹਨਾਂ ਦੇ ਵੀ ਸਿੰਪਲ ਜੀ ਗੱਲ ਆ ਵੀ ਅੱਜ ਤੋਂ 20 ਸਾਲਾਂ ਬਾਅਦ ਤੁਸੀਂ ਹੁਣ ਤੱਕ ਤਾਂ ਕੱਲੀ ਚਿੰਤਾ ਜ਼ਾਹਰ ਕਰਦੇ ਸੀ, ਪਰ ਕਹਿੰਦਾ ਮੈਂ ਇੱਕ ਆਫਿਸਰ ਹਾਂ, ਮੈਂ ਅੰਦਰ ਦੇ ਅੰਕੜੇ ਦੇਖਦਾ, ਰੋਜ਼ ਜਾਣਦਾ, ਉਹ ਅੰਕੜਿਆਂ ਦਾ ਪਤਾ ਲੱਗਦਾ। ਕਹਿੰਦਾ ਮੈਂ ਇਕੱਲੇ ਮਾਰਕਫੈਡ ਦੀ ਉਹਨੇ ਇੱਕ ਗੱਲ ਸੁਣਾਈ, ਉਹਦੇ ਉਹ ਸੈਕਰੇਟਰੀ ਸੀਗੇ ਰਹੇ ਸੀ ਕਿਸੇ ਟਾਈਮ ਚ, ਕਹਿੰਦੇ ਮਾਰਕਫੈਡ ਦੇ ਵਿੱਚ ਜੇ ਦੋ ਫਸਲਾਂ ਆਉਂਦੀਆਂ ਸੀ ਤੇ ਦੋ ਫਸਲਾਂ ਦਾ ਮੰਨ ਲਓ ਇੱਕ ਜ਼ਿਮੀਂਦਾਰ ਕੋਲੇ 5 ਲੱਖ ਆਉਂਦਾ ਸੀ, ਤਾਂ ਉਹ 5 ਲੱਖ ਚੋਂ 4 ਲੱਖ ਰੁਪਇਆ ਬੱਚੇ ਦੀ ਫੀਸ ਫੋਰਨ ਟ੍ਰਾਂਸਫਰ ਹੁੰਦੀ ਸੀਗੀ। ਵੀ ਜਿਹੜਾ 5 ਲੱਖ ਰੁਪਇਆ ਇੱਕ ਜ਼ਿਮੀਂਦਾਰ ਦਾ ਪੰਜਾਬ ਚ ਰਹਿਣਾ ਸੀ, ਇੰਡੀਆ ਚ ਰਹਿਣਾ ਸੀ, ਉਹ ਚੋਂ 4 ਲੱਖ ਰੁਪਇਆ ਫੋਰਨ ਚ ਇਨਵੈਸਟ ਹੋ ਰਿਹਾ ਸੀਗਾ ਬੱਚੇ ਦੇ ਫੀਸ ਦੇ ਨਾਂ ਤੇ। ਉਹ ਕਹਿੰਦੇ ਜੀ ਦੇਖੋ ਅੱਜ ਦਾ ਅੰਕੜਾ ਇਹ ਆ ਵੀ ਅਸੀਂ ਗੱਲਾਂ ਕਰਦੇ ਰਹੇ ਹਾਂ ਵੀ ਭਾਈ ਬੁੱਧ ਧਰਮ ਦਾ ਜਿਹੜੀ ਧਰਤੀ ਚਾਹੇ ਉਹਦੀ ਇੰਡੀਆ ਸੀ ਤੇ, ਪਰ ਬੁੱਧ ਇਸ ਟਾਈਮ ਇੰਡੀਆ ਚ ਮਿਨੋਰਿਟੀ ਚਲਾ ਗਿਆ ਤੇ ਵਿਦੇਸ਼ਾਂ ਚ ਬਥੇਰਾ ਹੋ ਗਿਆ, ਠੀਕ ਆ। ਉਹ ਸਿੱਖ ਧਰਮ ਬਾਰੇ ਆਧਾਰ ਨਾਮ ਹੀ ਅੱਜ ਤੋਂ ਆਪਾਂ ਦੱਸ ਵੀ ਸਿੱਖ ਧਰਮ ਦੇ ਉਹਨਾਂ ਦੇ ਵੀ ਜਿਹੜੀ ਅੱਜ ਦੀ ਪੋਜੀਸ਼ਨ ਆ, ਜੇ ਤੁਸੀਂ ਅੰਕੜੇ ਕੈਲਕੂਲੇਟ ਕਰ ਲਓਗੇ 20 ਸਾਲਾਂ ਬਾਅਦ ਤੁਸੀਂ ਇੱਥੇ ਇਕੱਲੇ ਧਾਰਮਿਕ ਸਥਾਨਾਂ ਨੂੰ ਦਰਸ਼ਨ ਕਰਨ ਆਇਆ ਕਰੋਗੇ, ਜਿਹੜੇ ਵੱਡੇ ਧਾਰਮਿਕ ਸਥਾਨ ਰਹਿ ਗਏ ਇੱਥੇ, ਕਿਉਂਕਿ ਉਹ ਤਾਂ ਬਦਲ ਨੀ ਜਾ ਸਕਦੇ, ਉਹ ਤਾਂ ਜੜਾ ਉਹ ਤਾਂ ਉੱਥੇ ਰਹਿਣੀ ਆ। ਤੇ ਤੁਸੀਂ ਇੱਕ ਟੂਰਿਜ਼ਮ ਦੇ ਤੌਰ ਦੇ ਉੱਤੇ ਆਇਆ ਕਰੋਗੇ ਵੀ ਸਾਡੀ ਪੁਰਾਣੀ ਧਰਤੀ ਇਹ ਹੁੰਦੀ ਸੀ, ਅਸੀਂ ਇੱਥੇ ਹੁੰਦੇ ਸੀ, ਵਸਨੀਕ ਹੁੰਦੇ ਸੀ ਤੇ ਇਹ ਸਾਡੀਆਂ ਉੱਥੇ ਜੜਾਂ ਸਨ। ਪਰ ਅਸਲ ਚ ਇਹ ਆ ਵੀ 1.5 ਲੱਖ ਬੰਦਾ 1 ਸਾਲ ਦੇ ਵਿੱਚ ਜਿਹੜਾ ਖਾਸ ਕਰਕੇ ਜੰਗ ਆ ਉਹ ਵਿਦੇਸ਼ ਜਾ ਰਿਹਾ ਪੰਜਾਬ ਤੋਂ, ਠੀਕ ਆ। ਉਹ 1.5 ਲੱਖ ਨੂੰ ਨਾ ਤੁਸੀਂ ਗਿਣੋ, ਉਹ 1.5 ਲੱਖ ਅਗਲੇ 5 ਸਾਲਾਂ ਚ 5G ਹੋਰ ਲੈ ਜਾਂਦਾ ਨਾਲ ਬਾਹਰ ਮਿਨੀਮਮ। ਜੇ ਤਾਂ ਕਹਿੰਦੇ ਉਹ ਵਿਆਹ ਭਰਿਆ ਤਾਂ ਜਵਾਕ ਘਰ ਵਾਲੀ ਮਾਂ ਪਿਓ ਤੇ ਉਹੀ 5 ਬਣ ਜਾਂਦੇ ਆ, ਜੇ ਉਹ ਨਹੀਂ ਵਿਆਹਿਆ ਹੋਇਆ ਤਾਂ ਉਹਨੇ ਜਿਹੜੇ ਇੱਥੇ 5G ਇੱਕ ਪਰਿਵਾਰ ਬਣਾਉਣਾ ਸੀ ਉਹ ਪਰਿਵਾਰ ਉਹਦਾ ਇੱਥੇ ਬਣਨਾ ਹੀ ਨਹੀਂ, ਠੀਕ ਆ। ਉਹ ਪਰਿਵਾਰ ਉਹ ਕਿਤੋਂ ਤਾਂ ਜੇ ਇੰਡੀਆ ਚ ਲਿਜਾਊਗਾ ਨਾ ਲਿਜਾਊਗਾ ਤਾਂ ਚੱਲ ਫਿਰ ਉਹ ਜੇ ਕੁੜੀ ਵਿਆਹ ਕੇ ਲਿਆਉ ਤਾਂ ਕੁੜੀ ਦੇ ਮਾਂ ਬਾਪ ਵੀ ਜਾਣਗੇ ਫਿਰ ਉਧਰੋਂ ਵੀ ਜਾਣਗੇ। ਕਹਿੰਦੇ ਵੀ 1.5 ਲੱਖ ਦੇ ਨਾਲ 5 ਗੁਣਾ ਇਹ ਗੁਣਾ ਕਰ ਲਓ ਤੁਸੀਂ ਹਰ ਸਾਲ, ਉਹਦੀ 3 ਸਾਲ ਤੋਂ ਐਵਰੇਜ ਪੈਣੀ ਸ਼ੁਰੂ ਹੋ ਗਈ, ਹੁਣ ਪੈਂਦੀ ਆ ਕਹਿੰਦੇ ਇੰਨੀ ਐਵਰੇਜ, ਤੇ ਤੁਸੀਂ ਆਪ ਹੀ ਦੱਸ ਦਿਓ ਵੀ 20 ਸਾਲਾਂ ਚ ਕਿੰਨਾ ਬੰਦਾ ਕਿੰਨੀ ਪੰਜਾਬ ਦੀ ਆਬਾਦੀ ਆ, ਤੇ ਫਿਰ ਕੌਣ ਇੱਥੇ ਆ ਕੇ ਕੰਮ ਕਰੂਗਾ, ਕੌਣ ਸੰਭਾਲੂਗਾ, ਤੇ ਕੌਣ ਕਿਹੜੀ ਚੀਜ਼ ਤੁਸੀਂ ਦਿਖਾ ਰਹੇ ਹੋ ਜਿਹੜੀ ਤੁਹਾਨੂੰ ਪਲੱਸ ਦਿਖ ਰਹੀ ਹੈ ਵੀ ਆਉਣ ਵਾਲੇ ਦਿਨਾਂ ਚ ਪੰਜਾਬ ਜਿਹੜਾ ਉਹ ਖੁਸ਼ਹਾਲ ਹੋਊਗਾ, ਜਾਂ ਧਰਮ ਦੀ ਗੱਲ ਕਰੀਏ ਵੀ ਸਿੱਖਿਜ਼ਮ ਦੀ ਗੱਲ ਕਰੀਏ। ਸੋ ਇਹ ਚੀਜ਼ਾਂ ਇੱਕ ਨਾ ਵੱਡੀਆਂ ਚੀਜ਼ਾਂ ਸਿਆਸਤ ਚ ਆ ਰਹੀਆਂ ਤੇ ਸਿਆਸਤ ਦਾ ਰੰਗ ਰੂਪ ਪੂਰਨ ਰੂਪ ਚ ਬਦਲ ਰਿਹਾ। ਪੰਜਾਬੀ ਸੂਬਾ ਦੀ ਜਿਹੜੀ ਮੰਗ ਕੀਤੀ ਸੀ, ਜੇ ਪੰਜਾਬੀ ਸੂਬਾ ਬਣ ਜਾਂਦਾ ਤੇ ਪੰਜਾਬੀਅਤ ਦੀ ਗੱਲ ਹੁੰਦੀ ਹੋਰ ਹੁੰਦੀ, ਪਰ ਉਹ ਬਣਨ ਦੀ ਥਾਂ ਤੇ ਇਹਨੂੰ ਧਰਮ ਦੀਆਂ ਵੰਡੀਆਂ, ਉਹੀ ਧਰਮ ਵਾਲਾ ਪੱਤਾ ਚੱਲ ਕੇ ਇਹਨੂੰ ਸਿੱਖਾਂ ਲਈ ਇੱਕ ਛੋਟਾ ਥਾਂ ਲੈਣ ਲਈ ਵੀ ਸਿੱਖਾਂ ਦੀ ਆਪਦੀ ਚੌਧਰ ਹੋ ਜੇ। ਕੁਝ ਇੱਕ ਲੀਡਰਾਂ ਨੂੰ ਐਂ ਲੱਗਿਆ ਵੀ ਇਕੱਲੇ ਸਿੱਖ ਵੋਟ ਆਉਣਗੇ ਤਾਂ ਸਿੱਖਾਂ ਦੀ ਚੌਧਰ ਹੋਊਗੀ ਤੇ ਅਸੀਂ ਆਪਦੇ ਮਰਜ਼ੀ ਦਾ ਰਾਜ ਚਲਾਵਾਂਗੇ, ਤੇ ਆਪਦੇ ਆਪ ਨੂੰ ਛੋਟਾ ਕਰਦੇ ਕਰਦੇ ਅੱਜ ਇਸ ਸਿਚੁਏਸ਼ਨ ਚ ਪਹੁੰਚ ਗਏ। ਜਿਹੜੀ ਪੰਜਾਬੀ ਦੀ ਗੱਲ ਆ, ਪੰਜਾਬੀ ਤਾਂ ਅੱਜ ਅਸੀਂ ਆਸਟ੍ਰੇਲੀਆ ਚ 10ਵੇਂ ਨੰਬਰ ਤੇ ਆ, ਕੈਨੇਡਾ ਚ ਅਸੀਂ 2ਨੰਬਰ ਤੇ ਆ, ਇੰਡੀਆ ਚ ਵੀ ਸਾਡਾ ਚੰਗਾ ਨੰਬਰ, ਪਰ ਉਹ ਪੰਜਾਬੀ ਬੋਲੀ ਦਾ, ਪੰਜਾਬੀ ਬੋਲੀ ਦਾ ਤਾਂ ਜੇ ਵਰਲਡ ਵਾਈਡ ਵੀ ਕਰੀਏ ਤਾਂ ਤੁਹਾਡਾ ਰੈਂਕ ਬਹੁਤ ਉੱਚਾ। ਵਰਲਡ ਵਾਈਡ ਅਸੀਂ ਕਹਿ ਦਿੰਦੇ ਹਾਂ ਪਾਕਿਸਤਾਨ ਚ 7-8 ਕਰੋੜ ਰਹਿੰਦੇ ਆ, ਇੰਡੀਆ ਚ ਪੰਜਾਬ ਚ 2 ਕਰੋੜ ਰਹਿੰਦੇ ਆ, ਹਰਿਆਣਾ ਚ ਰਹਿੰਦੇ ਆ, ਹਿਮਾਚਲ ਚ ਵੀ ਪੰਜਾਬੀ ਬੋਲੀ ਆ ਜੀ, ਤੇ ਇੱਥੋਂ ਤੱਕ UP ਦੇ ਬਹੁਤ ਸਾਰੇ ਟਰਾਈਬ ਏਰੀਆ ਚ ਬਹੁਤ ਜ਼ਿਆਦਾ ਪੰਜਾਬੀ ਬੋਲੀ ਜਾਂਦੀ ਆ। ਸੋ ਜੇ ਸਾਰੇ ਪੰਜਾਬੀਆਂ ਨੂੰ ਇਕੱਠਾ ਕਰਦੇ ਜਾਂ ਪੰਜਾਬੀ ਇਕੱਠੇ ਹੁੰਦੇ ਤਾਂ ਇੱਕ ਹੋਰ ਸੋਚ ਹੋਣੀ ਸੀ, ਪਰ ਇਹਨਾਂ ਲੀਡਰਾਂ ਨੇ ਘਟਾ ਕਦੋਂ ਛੋਟਾ ਬਣਾ ਲਿਆ ਧਰਮ ਦੇ ਨਾਂ ਤੇ, ਹੁਣ ਧਰਮ ਦੇ ਨਾਂ ਤੇ ਸਿਆਸਤ ਜਿਹੜੀ ਰਹੇਗੀ ਉਹ ਇਕੱਲੇ ਇਕੱਲੇ ਸਿੱਖ ਧਰਮ ਨੂੰ ਟਾਰਗੇਟ ਕੀ ਨਹੀਂ ਕਰਕੇ ਨੀ ਤੁਸੀਂ ਪੰਜਾਬ ਚ ਕਰ ਸਕਦੇ, ਜਿਹੜਾ ਲੋਕ ਕਰਦੇ ਨਾ ਵੀ ਬੀਜੇਪੀ ਆ ਸਕਦੀ ਆ ਪੰਜਾਬ ਚ, ਕਿਉਂਕਿ ਆ ਸਕਦੀ ਆ, ਕਾਰਨ ਕੀ ਆ ਉਹਦੇ, ਜਦੋਂ ਤੁਸੀਂ ਗਿਣਤੀ ਕੱਟੀ ਜਾਂਦੀ ਆ ਬੀਜੇਪੀ ਦੇ ਆਉਣ ਦੇ ਨਾਲ, ਕਾਰਨ ਇਹ ਵੀ ਹੋਊਗਾ ਵੀ ਜਿਹੜਾ ਬਿਹਾਰ ਤੇ ਯੂਪੀ ਦਾ ਜਿੰਨਾ ਵੀ ਦੁਨੀਆਂ ਆਈ ਆ, ਤੁਸੀਂ ਹੁਣ ਲੁਧਿਆਣੇ ਦੇ ਅੰਕੜੇ ਚੈੱਕ ਕਰੋਗੇ ਤੁਸੀਂ ਹੈਰਾਨ ਰਹਿ ਜਾਓਗੇ, ਜਿੰਨਾ ਤੁਸੀਂ ਅੱਜ ਸਕੂਲਾਂ ਚ ਜਾ ਕੇ ਬੱਚਿਆਂ ਨੂੰ ਦੇਖੋਗੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਕਿੰਨੇ ਬੱਚੇ ਆ ਜਿਹੜੇ ਉਹਨਾਂ ਦੀ ਮਾਂ ਭਾਸ਼ਾ ਪੰਜਾਬੀ ਨਹੀਂ ਹੈਗੀ। ਤੁਸੀਂ ਇਹ ਜਾ ਕੇ ਸਕੂਲਾਂ ਚ ਜਾ ਕੇ ਦੇਖੋ ਜ਼ਮੀਨੀ ਪੱਧਰ ਤੇ। ਸੋ ਇਸ ਕਰਕੇ ਹੁਣ ਨਾ ਸਿਆਸਤ ਦੇ ਜਿਹੜੇ ਸਮੀਕਰਨ ਆ ਉਹ ਪੰਜਾਬ ਚ ਵੀ ਬਦਲ ਗਏ ਆ। ਉਹ ਜ਼ਮਾਨੇ ਗਏ ਵੀ ਭਾਈ ਕਿਸੇ ਧਰਮ ਦਾ ਪੱਤਾ ਚੱਲ ਕੇ ਜਾਂ ਧਰਮ ਦੇ ਨਾਂ ਦੇ ਉੱਤੇ ਇਹ ਚੀਜ਼ਾਂ ਹੋਣ ਲੱਗ ਜਾਣੀਆਂ। ਹੁਣ ਤਾਂ 20 ਸਾਲਾਂ ਨੂੰ ਕੁਛ, ਮੈਂ ਤਾਂ ਰਾਤ ਦਾ ਬਹੁਤ ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦੇ ਕਾਫੀ ਰਾਤ ਗਹਿਰਾ ਸਦਮੇ ਚ ਹੀ ਰਿਹਾ ਵੀ ਯਾਰ ਹੋਈ ਕੀ ਜਾਂਦਾ, ਵੀ ਵਾਕਈ ਐਂ ਹੋਜੂਗਾ ਵੀ ਪੰਜਾਬ ਦਾ ਆਹ ਕੰਡੀਸ਼ਨ ਹੋਊਗੀ ਵੀ ਅਸੀਂ ਐਂ ਜਾਇਆ ਕਰਾਂਗੇ ਪੰਜਾਬ। ਚਲੋ ਅਸੀਂ ਤਾਂ ਆਪਦਾ ਵਕਤ ਭੋਗ ਕੇ ਆਉਣ ਵਾਲੀਆਂ ਜਨਰੇਸ਼ਨ ਲਈ ਅਸੀਂ ਦਿਨ ਰਾਤ ਇੱਕ ਕੀਤੀ ਹੋਈ ਆ ਆਪਦਾ ਧਰਮ ਭਾਸ਼ਾ ਸਾਂਭਣ ਲਈ ਹੋਰ ਕਰਨ ਲਈ, ਤੇ ਕੀ ਅਸੀਂ ਪੰਜਾਬ ਚ ਉਹਨੂੰ ਕੁਛ ਵੀ ਨੀ ਕਰ ਸਕਾਂਗੇ, ਕਿਤੇ ਵੀ ਨੀ ਬਚਾ ਸਕਾਂਗੇ। ਬੜੀ ਚਿੰਤਾ ਇਸ ਚੀਜ਼ ਦੀ।
ਮਾਫੀ ਚਾਹੁੰਦਾ, ਮੇਰੀ ਆਵਾਜ਼ ਗਈ ਨਹੀਂ ਜੀ। ਜਿਹੜੇ ਸੋਰੀ, ਮੇਰਾ ਆਵਾਜ਼ ਬੰਦ ਹੋ ਗਈ ਸੀਗੀ। ਤੇ ਜਿਹੜੇ ਆਪਾਂ ਕਿਸਾਨਾਂ ਦੇ ਪੈਕੇਜ ਦੀ ਗੱਲ ਕਰਦੇ ਹਾਂ, ਜਗਤਾਰ ਬਾਈ ਜੀ ਨੇ ਪੂਰਾ ਮੈਸੇਜ ਨਹੀਂ ਉਹਨਾਂ ਦਾ ਪਹੁੰਚਿਆ ਕਿ ਮੋਦੀ ਸਾਹਿਬ ਜਾਂ ਕਹਿ ਲਓ ਕਿ ਸਰਕਾਰ ਨੇ, ਭਾਰਤ ਸਰਕਾਰ ਨੇ ਪਿਛਲੇ 20-30 ਸਾਲ ਤੋਂ ਜਿਹੜੀਆਂ ਇਨਕੁਆਇਰੀਆਂ ਹੋਈਆਂ ਉਹਨਾਂ ਦੇ ਬੇਸ ਦੇ ਉੱਤੇ ਨਾ ਹੁਣ ਇੱਕ ਬਹੁਤ ਵੱਡਾ ਚੇਂਜ ਹੋਣ ਜਾ ਰਿਹਾ। ਜਿਹੜੇ ਮੈਂ ਡਿਟੇਲ 'ਚ ਉਹਦੇ ਗਿਆ ਨਹੀਂ ਖੇਤੀ ਪੜੇ, ਇੱਕ ਤਾਂ ਜਿਹੜਾ ਮੰਡੀ ਸਿਸਟਮ ਹੈ ਉਹਨੂੰ ਲਿਬਰਲਾਈਜ਼ ਕਰ ਰਹੇ ਨੇ। ਜਿਸ ਤਰ੍ਹਾਂ ਤੁਸੀਂ ਵੀ ਕਈ ਵਾਰੀ ਕਿਹਾ, ਆਪਾਂ ਵੀ ਕਿਹਾ ਕਿ ਜਿਹੜੇ ਭਾਰਤੀ ਕਿਸਾਨ ਹੈ ਉਹਨਾਂ ਦੀ ਜਿਹੜੀ ਜਿਣਸ ਹੈ, ਉਹਨਾਂ ਦਾ ਜਿਹੜਾ ਮੁੱਲ ਹੈ ਉਹ ਦਿੱਲੀ ਪੈਂਦਾ ਜਾ ਕੇ ਕੁਛ ਆੜਤੀਆਂ ਤੇ, ਠੀਕ ਹੈ ਨਾ, ਫਿਰ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ। ਸੋ ਉਹ ਜਿਹੜੀ ਤਾਜ਼ਾ ਰਿਪੋਰਟ ਇਹ ਆ ਰਹੀ ਹੈ ਵੀ ਉਸ ਚੀਜ਼ ਨੂੰ ਖਤਮ ਕੀਤਾ ਜਾ ਰਿਹਾ ਹੁਣ, ਉਹ ਜਿਹੜੀ ਚੀਜ਼ ਹੈ ਨਾ ਹੁਣ ਉਹ ਆਊਟ ਡੇਟ ਕਹਿੰਦੇ ਹੋ ਗਈ ਹੈ। ਤੇ ਜਿਹੜਾ ਕਿਸਾਨ ਹੈ ਉਹਦੇ ਕੋਲ ਹੋਰ ਕੋਈ ਚੋਇਸ ਨਹੀਂ ਹੁੰਦੀ ਮੰਡੀ ਤੋਂ ਬਾਹਰ ਵੇਚਣ ਦੀ। ਇਹਦੇ ਬਾਰੇ ਤੁਹਾਡੀ ਕੀ ਰਾਏ?
ਦੇਖੋ ਸਿਸਟਮ ਚ ਜਿਹੜਾ ਸਿਸਟਮ ਹੁੰਦਾ ਨਾ ਉਹਨੂੰ ਪਰਮਾਨੈਂਟ ਨਹੀਂ ਹੁੰਦਾ ਗਾ। ਜੇ ਆਪਾਂ ਕਹੀਏ ਨਾ ਕੋਈ ਵੀ ਸਕੀਮ ਉਹ ਮੌਕੇ ਮਾਹੌਲ ਮੁਤਾਬਕ ਹੀ ਬਦਲਣੀ ਚਾਹੀਦੀ ਆ। ਵਿਦੇਸ਼ ਦੇ ਵਿੱਚ ਅਸੀਂ ਇਹ ਗੱਲ ਆ ਕੇ ਸਿੱਖੀ ਆ, ਅਸੀਂ ਆਸਟ੍ਰੇਲੀਆ ਚ ਦੇਖਿਆ ਕਿੱਡੀ ਤੇਜ਼ੀ ਨਾਲ ਕਾਨੂੰਨ ਬਦਲਦੇ ਆ, ਕਿੱਡੀ ਤੇਜ਼ੀ ਨਾਲ ਸਮੇਂ ਸਮੇਂ ਨਾਲ ਚੀਜ਼ਾਂ ਲੈ ਕੇ ਆਉਂਦੇ ਆ। ਦੇਖੋ ਟਾਈਮ ਵੀ ਜਿਹੜਾ ਬਦਲਣ ਵੀ ਇੱਕ ਉਹਦਾ ਸਿੰਬਲ ਆ ਵੀ ਜੇ ਤੁਸੀਂ 6 ਮਹੀਨੇ ਤੋਂ ਉਹੀ ਟਾਈਮ ਰੱਖੀ ਰੱਖਦੇ ਤਾਂ ਸ਼ਾਇਦ ਖਣੀ ਘੰਟਾ ਡੇਲਾਈਟ ਸੇਵਿੰਗ ਦਾ ਨਾ ਬਚਾ ਸਕਦੇ। ਸੋ ਮੇਰਾ ਇਹ ਮੰਨਣਾ ਵੀ ਜਿਹੜੀਆਂ ਇਹ ਤਬਦੀਲੀਆਂ ਇਹ ਇਹਨਾਂ ਦੇ ਉੱਤੇ ਆਉਂਦੀਆਂ ਰਹਿਣੀਆਂ ਚਾਹੀਦੀਆਂ। ਪਾਣੀ ਵਗਦਾ ਹੀ ਚੰਗਾ ਹੁੰਦਾ। ਜਿਹੜੀ ਤਬਦੀਲੀ ਸੰਸਾਰ ਦਾ ਇੱਕ ਕੁਦਰਤ ਦਾ ਵੀ ਬਹੁਤ ਵੱਡਾ ਨਿਯਮ ਆ। ਪਰ ਸਾਡੇ ਕਈ ਵਾਰੀ ਕੀ ਹੈ ਨਾ ਵੀ ਜਿਹੜਾ ਕੁਛ ਲਿਖਿਆ ਗਿਆ, ਜਿਹੜੀ ਇੱਕ ਚੀਜ਼ ਇੱਕ ਦਰਜ ਹੋ ਗਈ ਤੇ ਉਹੀ ਚੱਲੀ ਆਉਂਦੀ ਆ, ਤੇ ਉਸ ਟਾਈਮ ਦੀਆਂ ਚੀਜ਼ਾਂ ਦਰਜ ਆ ਜਦੋਂ ਉਹ ਚੀਜ਼ਾਂ ਹੁੰਦੀਆਂ ਹੀ ਨਹੀਂ ਸੀ। ਜੇ ਹੁਣ ਸਿੰਪਲ ਲਾਈਏ ਵੀ ਬਾਬਾ ਸਾਹਿਬ ਦਾ ਜਦੋਂ ਸੰਵਿਧਾਨ ਨੂੰ ਕੰਫਾਈਲ ਕੀਤਾ ਉਦੋਂ ਇਲੈਕਟ੍ਰੋਨਿਕਸ ਦਾ ਐਡਾ ਲੈਵਲ ਨਹੀਂ ਸੀਗਾ, ਕੰਪਿਊਟਰ ਦਾ ਜਾਂ ਮੰਨ ਲਈਏ ਮੋਬਾਈਲ ਦਾ ਜਾਂ ਐਡਾ ਯੁੱਗ ਨਹੀਂ ਸੀ। ਤੇ ਉਦੋਂ ਦੀਆਂ ਜੇ ਲਿਖੀਆਂ ਗੱਲਾਂ ਨੂੰ ਆਪਾਂ ਤੇ ਹੁਣ ਆਖੀਏ ਵੀ ਉਹੀ ਉਹਨੇ ਤੇ ਅਸਰਦਾਰ ਹੋਣਗੀਆਂ ਤਾਂ ਉਹ ਨਹੀਂ ਹੋ ਸਕਦੀਆਂ, ਠੀਕ ਹੈ ਨਾ। ਤੇ ਅਸਰਦਾਰ ਕਰਨ ਲਈ ਤੁਹਾਨੂੰ ਉਹਨਾਂ ਨੂੰ ਵੇਲੇ ਵੇਲੇ ਸਿਰ ਰਿਫਾਈਨ ਕਰਨਾ ਪਊ, ਵੇਲੇ ਵੇਲੇ ਸਿਰ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਦਾ ਰਿਵਿਊ ਕਰਨਾ ਪਊਗਾ। ਜਿਹੜੀ ਵੀ ਚੀਜ਼ ਲੱਗੂਗੀ ਵੀ ਆਹ ਚੀਜ਼ ਹਾਂ ਭਾਈ ਵੀ ਹੁਣ ਸਮੇਂ ਨਾਲ ਆਪਦਾ ਜਿਹੜਾ ਤੇਜ਼ਸਟਪ ਬਹਾ ਚੁੱਕੀ ਆ ਤਾਂ ਉਹਨੂੰ ਦੁਬਾਰੇ ਖੜਾ ਕਰਨਾ ਪਊਗਾ।
ਹਾਂਜੀ,
ਸੋ ਮੈਨੂੰ ਇਹ ਕੋਈ ਬੁਰਾਈ ਨੀ ਲੱਗਦੀ ਜੀ।
ਨਹੀਂ, ਜਗਤਾਰ ਭਾਜੀ ਨੇ ਇਹੀ ਪੁੱਛਿਆ ਸੀਗਾ ਕਿ ਕਿਸਾਨਾਂ ਲਈ ਹਿਸਾਬ ਕਿਤਾਬ ਕਰਕੇ ਦੱਸੋ ਹੈਗਾ ਜਾਂ ਨਹੀਂ ਹੈਗਾ। ਉਹ ਮੈਂ ਤੁਹਾਨੂੰ ਮੈਂ ਹੀ ਦੱਸ ਰਿਹਾ ਕਿ ਜਗਤਾਰ ਭਾਜੀ ਕਿ ਮੈਂ ਹਜੇ ਪੂਰਾ ਰਿਵਿਊ ਦੇਖਿਆ ਨੀ। ਉਹ ਬੜੇ ਰਿਸਪੈਕਟੇਬਲ ਸੱਜਣ ਨੇ, ਉਹਨਾਂ ਦੀ ਸੀਰੀਜ਼ ਚੱਲਦੀ ਆ ਰਿਵਿਊ ਸਰਕਾਰੀ ਪਾਲਿਸੀਆਂ ਦੀ, ਤੇ ਉਹ ਜਿਹੜਾ ਕਹਿੰਦੇ ਆਹ ਰਿਵਿਊ ਆ ਰਿਹਾ ਨਾ, ਮਤਲਬ ਚੇਂਜਿਸ ਆ ਰਹੀਆਂ ਨੇ ਕਲਚਰ ਦੇ ਵਿੱਚ, ਉਹ ਕਹਿੰਦੇ ਵੀ ਜਿਹੜੀ ਪਾਲਿਸੀ ਆ ਟੈਕਨੀਕਲੀ ਕਹਿੰਦੇ ਉਹ 90% ਜਿਹੜੀ ਆ ਉਹ ਲਾਗੂ ਹੋ ਜਾਏਗੀ ਔਰ 90% ਉਹ ਸਹੀ ਰਿਜ਼ਲਟ ਦੇਏਗੀ। ਉਹਨਾਂ ਦਾ ਮੰਨਣਾ, ਆਪਣਾ ਮੰਨਣਾ ਕਿ ਸਰਕਾਰ ਨਹੀਂ ਇਹ ਕਲੇਮ ਕਰ ਰਹੀ ਕਿ ਆਉਣ ਵਾਲੇ 2-3 ਸਾਲਾਂ ਚ ਜਦੋਂ ਇਹ ਪਾਲਿਸੀ ਜਿੱਦਣ ਤੋਂ ਇਹ ਲਾਗੂ ਹੋ ਗਈ, ਜਿਹੜੀ ਮੰਡੀਕਰਨ ਦੇ ਨਵੇਂ ਵਿਧਾਨ ਹੈ ਜਾਂ ਜਿਨ੍ਹਾਂ ਨੂੰ ਲਿਬਰਲਾਈਜ਼ ਕਰਨਾ ਜਾਂ ਜਿਹੜੇ ਪੁਰਾਣੇ ਲਾਇਸੈਂਸੀ ਕਲਚਰ ਹੈ ਉਹਨਾਂ ਨੂੰ ਤੋੜਨਾ ਆ, ਉਹਦੇ ਨਾਲ ਜਿਹੜੀ ਕਿਸਾਨ ਦੀ ਆਮਦਨ ਹੈ ਉਹ 2.5 ਗੁਣਾ ਹੋ ਜਾਏਗੀ। ਇਹ ਉਹ ਇੰਡੀਪੈਂਡੈਂਟ ਰਿਵਿਊਅਰ ਦਾ ਮੰਨਣਾ ਹੈ ਕਿ ਅਗਰ ਇਹ ਸਾਰੀਆਂ ਚੀਜ਼ਾਂ ਤੋੜ ਦਿੰਦੇ, ਉਹਨਾਂ ਨੇ ਪੂਰੇ ਲੌਜਿਕ ਨਾਲ ਸਮਝਾਇਆ, ਮੈਂ ਕੱਢ ਕੇ ਸਮਰਾਈਜ਼ ਅਗਲੇ ਹਫ਼ਤੇ ਕਰਾਂਗਾ ਕਿ ਅਗਰ ਇਸ ਤਰ੍ਹਾਂ ਹੁੰਦਾ ਹੈ ਤਾਂ ਕਿਸਾਨ ਦੀ ਇਹਨਾਂ ਇਹਨਾਂ ਤਰੀਕਿਆਂ ਦੇ ਨਾਲ ਉਹ ਸੇਮ ਮਿਹਨਤ ਸੇਮ ਫਸਲ ਸੇਮ ਸਾਰਾ ਕੁਝ ਜਿਣਸ ਉਹ 2.5 ਗੁਣਾ ਉਹਦੀ ਇਨਕਮ ਜਿਹੜੀ ਆ ਵਧਣ ਦਾ ਪੋਟੈਂਸ਼ੀਅਲ ਰੱਖਦੀ ਆ ਸੇਮ ਸਿਸਟਮ, ਮਤਲਬ ਉਹਨੂੰ ਉਨਾ ਹੀ ਕੰਮ ਕਰੇ ਤੇ। ਸੋ ਉਹਦੀ ਕੀਮਤ
ਦੇਖੋ 2.5 ਗੁਣਾ ਤਾਂ ਨੀ ਆਪਾਂ ਕਹਿ ਸਕਦੇ ਸਿੱਧੂ ਸਾਹਿਬ, ਕਿਉਂਕਿ ਕਈ ਵਾਰੀ ਨਾ ਕਾਗਜ਼ਾਂ ਦੇ ਵਿੱਚ ਗੱਲਾਂ ਕੁਛ ਹੋਰ ਹੁੰਦੀਆਂ। ਹਾਂ, ਇੰਨਾ ਕੁ ਆਪਾਂ ਜ਼ਰੂਰ ਕਹਿ ਸਕਦੇ ਹਾਂ ਜੇ 2.5 ਗੁਣਾ ਤਾਂ ਹੁਣ ਤੁਸੀਂ ਐਂ ਅੰਦਾਜ਼ਾ ਲਾਓ ਇਹ 'ਚ ਸਿਸਟਮ 'ਚ ਜਿਹੜੀ ਮੈਂ ਚੇਂਜਿਸ ਦੇਖ ਰਿਹਾ, ਕਿਉਂਕਿ ਸਾਡੀ ਖੁਦ ਦੀ ਵੀ ਕਾਢਤ ਦੀ ਦੁਕਾਨ ਆ, ਮੇਰੇ ਕਜ਼ਨ ਚਲੋ ਆੜਤ ਦੀ ਦੁਕਾਨ ਕਰਦੇ ਆ ਤੇ ਮੈਂ ਉਹਨਾਂ ਨੂੰ ਨੇੜੇ ਤੋਂ ਵਾਚਦਾ ਰਹਿੰਦਾ ਦੇਖਦਾ ਰਹਿੰਦਾ ਵੀ ਕਿਵੇਂ ਆ ਆੜਤੀਆ ਕਲਚਰ ਆ ਜਿਹੜਾ, ਆੜਤੀਆ ਕਲਚਰ ਬਹੁਤ ਪੁਰਾਣਾ ਕਲਚਰ ਆ ਤੇ ਉਸ ਕਲਚਰ ਦੇ ਵਿੱਚ ਆੜਤੀਆ ਸਾਡੇ ਤੋਂ ਕੀ ਲੈਂਦਾ ਪਹਿਲਾਂ ਤਾਂ ਇਹ ਦੇਖਣਾ ਪਊਗਾ ਵੀ ਜੇ ਜ਼ਿਮੀਦਾਰ ਹੁਣ ਫਸਲ ਵੇਚਦਾ ਤੇ ਆੜਤੀਆ ਜ਼ਿਮੀਦਾਰ ਤੋਂ ਕੀ ਲੈਂਦਾ। ਜ਼ਿਮੀਦਾਰ ਤੋਂ ਆੜਤੀਆ ਦਾ ਮੇਨ ਜਿਹੜਾ ਕੰਮ ਆ ਉਹ ਇੱਕ ਤਾਂ ਥੋੜਾ ਜਿਹਾ ਤਾਂ ਪੈਸੇ ਲੈਣਾ ਹੁੰਦਾ, ਜਿਹੜੀ ਦਾਮੀ ਕਹਿੰਦੇ ਜਿਹਨੂੰ ਸਾਫ਼ ਸਫਾਈ ਕਰਕੇ ਤੁਹਾਡੀ ਫਸਲ ਨੂੰ ਮਾਰਕੀਟਿੰਗ ਕਰਨ ਦਾ, ਠੀਕ ਹੈ ਜੀ, ਬੋਰੀਆਂ ਭਰਾਉਣ ਦਾ, ਝਾਰ ਲਾਉਣ ਦਾ, ਠੀਕ ਆ। ਉਹਦੇ ਚ 2 ਨੰਬਰ ਚ ਗਰੀਬ ਗੁਰਬਾ ਤੁਹਾਡੀ ਇੱਕ ਬੋਰੀ ਮਾਰ ਗਿਆ ਕਣਕ ਦੀ, ਕੋਈ ਆੜਤੀਆ ਤੋਲਣ ਚ ਮਾਰ ਗਿਆ, ਉਹਨੂੰ ਤੁਸੀਂ ਪਾਲਿਸੀ ਦਾ ਹਿੱਸਾ ਨੀ ਮੰਨ ਸਕਦੇ। ਪਰ ਅਸੂਲਣ ਤਾਂ ਉਹੀ ਹੁੰਦਾ ਜਿਹੜਾ ਗਿਣਤੀ ਦਾ 20-50 ਰੁਪਏ 100 ਰੁਪਏ ਦੇ ਹਿਸਾਬ ਨਾਲ, ਚੱਲ ਹੁਣ ਵੱਧ ਗਿਆ ਉਦੋਂ ਪੁਰਾਣਾ ਘੱਟ ਸੀ, ਉਹ ਚਾਰਜ। ਬਾਕੀ ਜਿਹੜੀ ਦਾਮੀ ਵਸੂਲ ਕਰਦਾ ਉਹ ਕਰਦਾ ਖਰੀਦਦਾਰ ਤੋਂ, ਜਿਵੇਂ ਹੁਣ 3% ਜੇ ਅਨਾਜ ਦੇ ਉੱਤੇ ਦਾਮੀ ਲੈਂਦਾ ਤਾਂ ਉਹ ਖਰੀਦਦਾਰ ਤੋਂ ਲੈਂਦਾ ਆੜਤੀਆ, ਠੀਕ ਆ। ਦੂਜਾ ਆੜਤੀਆ ਜਿਹੜੀ ਮੇਨ ਕਮਾਈ ਕਰਦਾ ਸੀ ਉਹ ਕਰਦਾ ਸੀਗਾ ਤੁਹਾਡੇ ਤੋਂ ਵਿਆਜ ਦੀ, ਵੀ ਜ਼ਿਮੀਦਾਰ ਕੀ ਕਰਦਾ, ਜ਼ਿਮੀਦਾਰ ਨੂੰ ਇੱਕ ਜ਼ਿਮੀਦਾਰ ਦੀ ਇਹ ਤ੍ਰਾਸਦੀ ਰਹੀ ਹੈ ਵੀ ਉਹਦੇ ਕੋਲ ਸੋਰਸਿਸ ਘੱਟ ਰਹਿੰਦੇ ਰਹੇ ਆ ਤੇ ਉਹਦੇ ਖਰਚੇ ਵੱਧ ਰਹਿੰਦੇ ਰਹੇ ਆ, ਤੇ ਉਹ ਸਦਾ ਡਾਬੂ ਰਿਹਾ, ਤੇ ਜੋ ਡਾਬੂ ਆ 1-2 ਲੱਖ ਦਾ ਤਾਂ ਉਹ ਆਪਦੇ ਜਿਹੜੀ ਕਮਾਈ ਕਰਦਾ ਤੇ ਉਹਦਾ ਵਿਆਜ ਬਹੁਤ ਦਿੰਦਾ, 2% 2 ਰੁਪਏ ਪਰ ਸੈਕੜਾ ਦੇ, ਜਿਹੜਾ ਉਹਦਾ ਇੰਡੀਆ ਦਾ ਕਲਚਰ ਸੀ ਆੜਤੀ ਕਲਚਰ ਦਾ, ਤੇ ਉਹ ਵਿਆਜ ਦੇ ਰੂਪੀ ਉਹ ਚੋਂ ਪੈਸੇ ਕਮਾਉਂਦੇ ਸੀ। ਤੀਜੀ ਜ਼ਿਮੀਦਾਰ ਤੋਂ ਜਿਹੜੀ ਕਮਾਈ ਕਰਦੇ ਸੀਗੇ ਜੀ ਉਹ ਵੀ ਜਿਹੜਾ ਆੜਤੀ ਆ, ਹੁਣ ਮੰਨ ਲਓ ਮੈਂ ਆਪਦੇ ਆੜਤੀ ਦੇ ਜਾਣਾ, ਮੈਂ ਆੜਤੀ ਨੂੰ ਕਹਿਣਾ ਮੈਨੂੰ 5,000 ਰੁਪਇਆ ਦੇ ਦਿਓ ਮੈਂ ਗੁੜਚਾ ਲੈ ਕੇ ਜਾਣੀ ਆ, ਤਾਂ ਉਹ ਕੀ ਆੜਤੀ ਆ ਖੁਦ ਹੀ ਗੁੜਚਾ ਦਾ ਵਪਾਰੀ ਸੀ, ਤੇ ਉਹ 5,000 ਦੇਣ ਦੀ ਥਾਂ ਤੇ ਆਪਦੀ ਦੁਕਾਨ ਤੋਂ ਹੀ ਆਪਦਾ ਸਮਾਨ ਵੇਚ ਲੈਂਦਾ ਸੀ, ਯਾਨੀ ਕਿ ਇਸ ਹਾਂ ਇਸ ਢੰਗ ਦੀਆਂ ਚੀਜ਼ਾਂ ਸੀ ਜਿਹੜੀਆਂ ਨੂੰ ਹੇਰਾ ਫੇਰੀਆਂ ਤਾਂ ਛੱਡ ਦਿੱਤੀਆਂ, ਜਿਹੜੀਆਂ ਹੇਰਾ ਫੇਰੀਆਂ ਦਾ ਅੱਡ ਚੀਜ਼ਾਂ ਨਾ ਵੀ ਜੇ ਵੀ ਗੁੜ ਗੁੜ ਦੇ ਪੈਸੇ ਤੇ ਗੁੜ ਵਾਲੇ ਪੈਸੇ ਡਬਲ ਡਬਲ ਪੈਸੇ ਲਾ ਲੈਣੇ ਅਨਪੜ੍ਹਤਾ ਦਾ, ਉਹ ਤਾਂ ਹੁਣ ਜ਼ਮਾਨਾ ਗਿਆ, ਉਹ ਤਾਂ ਅੱਗੇ ਅਨਪੜ੍ਹ ਹੁੰਦੇ ਸੀ, ਬਜ਼ੁਰਗ ਨਹੀਂ ਪਤਾ ਹੁੰਦਾ ਸੀ, ਤੇ ਅੱਜ ਕੱਲ ਜਵਾਕ ਹਿਸਾਬ ਕਿਤਾਬ ਕਰਦੇ ਆ, 5-5 ਪਹਿਲਾਂ ਹੀ ਕੈਲਕੂਲੇਟਰ ਕਰਕੇ ਲੈ ਕੇ ਗਏ ਹੁੰਦੇ ਆ ਉਹ। ਪਰ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਹੁੰਦੀਆਂ ਸੀ ਇਹਨਾਂ ਚ ਉਹ ਆੜਤੀਏ ਪੈਸੇ ਕਮਾਉਂਦੇ, ਹੁਣ ਆੜਤੀਆ ਬਾਈਪਾਸ ਹੋ ਰਿਹਾ, ਠੀਕ ਆ। ਇਹ ਤਾਂ ਹੈ ਨੀ ਵੀ ਆੜਤੀਆਂ ਦਾ ਜਮਾਂ ਹੀ ਕੰਮ ਬੰਦ ਹੋ ਰਿਹਾ, ਆੜਤੀ ਨੂੰ ਗੌਰਮੈਂਟ ਰੱਖੂਗੀ ਕਿਉਂਕਿ ਆੜਤੀਆ ਵੀ ਇੱਕ ਵੱਡਾ ਕਲਚਰ ਆ, ਉਹਨਾਂ ਨੂੰ ਵੀ ਕਿਸੇ ਰੂਪ ਚ ਕੋਈ ਜਿਉਂਦਾ ਰੱਖੂਗੀ। ਪਰ ਜਿਹੜੀ ਜ਼ਿਮੀਦਾਰ ਨੂੰ ਆੜਤੀਏ ਤੋਂ ਜੇ ਬਾਹਰ ਦੀ ਮੰਨੀਏ ਤਾਂ ਸਰਕਾਰ ਇਹ ਥੋੜਾ ਵੀ ਜਿਹੜੀ ਕਣਕ ਇਸ ਟਾਈਮ ਮੰਨ ਲਓ 1600 ਨੂੰ ਜਾਂ 2000 ਨੂੰ ਮੰਨ ਲਓ ਕਣਕ,
ਆਪਾਂ ਦੋ ਸਾਲ 2.5 ਸਾਲ ਪਹਿਲਾਂ ਇੰਡੀਆ ਗਏ ਸੀ ਤੇ ਉੱਥੇ ਨਾ ਆਪਣੇ ਕੁਲਜੀਤ ਖੋਸਾ ਦੇ ਪਿੰਡ ਗਏ ਤਾਂ ਲਾਗੇ ਗ੍ਰੀਨ ਹਾਊਸ ਸੀਗਾ ਤੇ ਉੱਥੇ ਉਹ ਨੌਜਵਾਨ ਨੂੰ ਮਿਲਿਆ ਤੇ ਉਹ ਬੜਾ ਚੰਗਾ ਲੱਗਿਆ, ਉਹ ਕੀੜੇ ਲਾਉਂਦਾ ਸੀ ਮਿਰਚਾਂ ਲਾਉਂਦਾ ਸੀ ਤੇ ਉਹਦੇ ਨਾਲ ਕੁਝ ਨੁਕਤੇ ਸਾਂਝੇ ਕੀਤੇ ਤੇ ਹੁਣ ਸੁਖਨੈਬ ਬਾਈ ਨੇ ਉਹਦਾ ਵੀਡੀਓ ਬਣਾਇਆ ਆ ਜਿਹੜਾ ਕਿ ਇੱਕ ਕਨਾਲ ਦੇ ਵਿੱਚੋਂ 10 ਲੱਖ ਰੁਪਈਆ ਕਮਾ ਰਿਹਾ ਹੈ, ਠੀਕ ਹੈ। ਤੇ ਓਹਦਾ ਵੀਡੀਓ ਬਣਾ ਕੇ ਦਿੱਤਾ ਤੇ ਦੋ ਢਾਈ ਸਾਲ ਪਹਿਲਾਂ ਸਾਡੀਆਂ ਗੱਲਬਾਤ ਉਹਨੂੰ ਮੈਂ ਇਨਫੋਰਮੇਸ਼ਨ ਵੀ ਭੇਜੀ। ਸੋ ਜਿਹੜੀ ਇਨੋਵੇਸ਼ਨ ਹੈ ਉਹ ਜ਼ਰੂਰੀ ਆ ਤੇ ਉਹਦੇ ਬਾਰੇ ਹੁਣ ਕਾਫੀ ਹੋ ਰਿਹਾ। ਮਿੰਟੋ ਬਾਜੀ ਚਲੋ ਆਪਾਂ ਗੱਲ ਨੂੰ ਕੰਟੀਨਿਊ ਅਗਲੇ ਹਫ਼ਤੇ ਰੱਖਾਂਗੇ, ਸੋਰੀ 15 ਦਿਨ ਬਾਅਦ, ਕਿਉਂਕਿ ਗਿਆਨੀ ਜੀ ਨੇ ਆਪਣੀ ਸੀਰੀਜ਼ ਸ਼ੁਰੂ ਕਰਨੀ ਹੈ। ਤੇ ਜਾਂਦੇ ਜਾਂਦੇ ਸਾਂਝ ਕੋਈ ਪਾਣੀ ਚਾਹੋ।
ਬਸ ਜੀ ਸਾਰੇ ਅਧਿਆਪਕ ਨੂੰ ਇਸ ਟਾਈਮ ਕਰੋਨਾ ਦੀ ਜਿਹੜੀ ਮਾਰ ਚੋਂ ਨਿਕਲ ਕੇ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਆ, ਤੇ ਬਸ ਬਹੁਤ ਸਾਰੇ ਸੱਜਣ ਮਿੱਤਰ ਵਿਕਟੋਰੀਆ ਦੇ ਇੰਤਜ਼ਾਰ ਕਰ ਰਹੇ ਆ, ਬਹੁਤ ਸਾਰੇ ਹੋਰ ਵੀ ਥਾਵਾਂ ਤੇ ਕਰ ਰਹੇ ਆ। ਸੋ ਮਿਲਦੇ ਆ ਜੀ ਬਸ ਛੇਤੀ, ਹੁਣ ਜੇ 8 June ਤੋਂ ਖੁੱਲ ਗਿਆ ਤਾਂ ਅਸੀਂ ਵੀ ਸਾਰੇ ਕਿਤੇ ਸਾਰਿਆਂ ਤੱਕ ਪਹੁੰਚ ਕਰਦੇ ਆ
ਜੀ। ਬਹੁਤ ਬਹੁਤ ਸ਼ੁਕਰਾਨਾ ਮਿੰਟੋ, ਸ਼ੁਕਰੀਆ ਜੀ, ਥੈਂਕਸ।
ਓਕੇ ਜੀ।
ਸੋ ਇਨ ਦਾ ਮੀਨ ਟਾਈਮ ਜਗਤਾਰ ਬਾਈ ਜੀ ਦਾ ਮੈਸੇਜ ਲੈ ਲਿਆ, ਅਜਮੇਰ ਸਿੰਘ ਜੀ ਵੀ ਜੁੜੇ ਨੇ, ਕਹਿੰਦੇ 20 ਸਾਲ ਪਹਿਲਾਂ ਸ਼ਹਿਰੀ ਸਕੂਲਾਂ ਵਿੱਚ ਪ੍ਰਵਾਸੀਆਂ ਦੇ ਬੱਚੇ ਅੱਧੀ ਛੁੱਟੀ ਬਾਅਦ ਸਕੂਲ ਨਹੀਂ ਆਉਂਦੇ ਸਨ, ਘਰ ਦੇ ਕੰਮ ਤੇ ਜਾਂਦੇ ਸਨ। ਮੋਦੀ ਦਾ ਪੈਕੇਜ ਬਹੁਤੇ ਕਰਜ਼ੇ ਦੇਣ ਤੇ ਹੈ, ਬੈਂਕਾਂ ਨੂੰ ਸਸਤੇ ਦਰ ਤੇ ਕਰਜ਼ੇ ਦੇਣ ਲਈ ਕਹਿ ਰਹੇ ਨੇ, ਇਹ ਅੱਜ ਦੀ ਖ਼ਬਰ ਹੈ। ਹਾਂਜੀ, ਇਹ ਵੀ ਇੱਕ ਪ੍ਰੋਬਲਮ ਹੈ। ਤੇ ਅਲਰਟ ਪ੍ਰਿੰਟਿੰਗ ਤੋਂ ਦੀਪ ਜੋ ਸੋਈ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਦੋਨਾਂ ਵਿਦਵਾਨਾਂ ਨੂੰ। ਤੇ ਬਾਕੀ ਕਹਿੰਦੇ ਮਿੰਟੂ ਭਾਈ ਦੇ ਚਿੰਤਨ ਬਹੁਤ ਚਿੰਤਾਜਨਕ ਹੈ ਪਰ ਕੌੜਾ ਸੱਚ ਹੈ। ਕੀ ਤੁਸੀਂ ਇਸ ਨੂੰ ਸਮਿਆਂ ਦੀਆਂ ਸਰਕਾਰਾਂ ਦੀ ਯੋਜਨਾਬੱਧ ਤਰਤੀਬ ਨਹੀਂ ਸਮਝਦੇ? ਜੀ ਨਹੀਂ, ਮੈਂ ਨਹੀਂ ਸਮਝਦਾ, ਇਹ ਨੈਚੁਰਲ ਵਰਤਾਰਾ ਹੀ ਹੈ, ਇਸ ਤਰ੍ਹਾਂ ਹੀ ਚੱਲਦਾ ਆਇਆ, ਸ਼ੁਰੂ ਤੋਂ ਇੱਦਾਂ ਹੀ ਰਹਿਣਾ ਹੈ। ਤੇ ਮੌਲੀ ਜੋਲ ਭੈਣ ਜੀ ਵੀ ਜੁੜੇ ਨੇ ਸਾਡੇ ਨਾਲ, ਰਿਵਰਲੈਂਡ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਰੇਡੀਓ ਸੁਣ ਰਹੇ ਆ। ਤੇ ਇਹ ਆਸਾ ਸਿੰਘ ਮਸਤਾਨਾ ਦਾ ਗੀਤ ਸੁਣਨਾ ਚਾਹੁੰਦੇ ਹੁੰਦੇ ਆ, ਤੇ ਮਾਫ਼ੀ ਚਾਹੁੰਦਾ ਕਿ ਗੀਤ ਪ੍ਰੋਗਰਾਮ 'ਚ ਬਹੁਤ ਲਿਮਿਟਡ ਲਾਈਦੇ ਆ ਤੇ ਗੱਲਾਂ ਬਾਤਾਂ ਸੁਣਨਾ ਚਾਹੁੰਦੇ ਆ, ਕਿਉਂਕਿ ਹੁਣ ਗੱਜਣ ਵਾਲਾ ਬਾਈ ਜੀ ਵੀ ਇੱਕ ਛੋਟੇ ਜਿਹੇ ਬਸ ਚੰਦ ਕੁ ਮਿੰਟਾਂ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ। ਤੇ ਅਸੀਂ ਗੱਲ ਕਰਾਂਗੇ ਪੰਜਾਬੀ ਗਾਇਕੀ ਦੇ ਵਿੱਚ ਯੋਗਦਾਨ ਕਿਹਨਾਂ ਕਿਹਨਾਂ ਸਿੰਗਰਾਂ ਨੇ ਪਾਇਆ, ਤੇ ਉਹਦੇ ਬਾਰੇ ਰਿਸਰਚ ਪੇਪਰ ਉਹ ਪੇਸ਼ ਕਰਨਗੇ ਆਪਣਾ। ਸੋ ਇੱਕ ਛੋਟਾ ਜਿਹਾ ਵਿਚਾਰ ਤੁਹਾਡੇ ਨਾਲ ਸ਼ੇਅਰ ਕਰਦਾ, ਅਮਰੀਕ ਭਾਜੀ ਨੇ ਅਮੀਰਾਂ ਤੇ ਗਰੀਬਾਂ ਦੀ ਜਿਹੜੀ ਬਰਾਬਰੀ ਹੈ, ਕਿਸਾਨ ਤੇ ਅਮੀਰ ਦੀ ਬਰਾਬਰੀ ਦੇ ਬਾਰੇ ਵਿਚਾਰ ਰਿਕਾਰਡ ਕੀਤਾ ਸੀ, ਔਰ ਉਸ ਤੋਂ ਬਾਅਦ ਫਿਰ ਗੱਜਣ ਵਾਲਾ ਬਾਈ ਜੀ ਨੂੰ ਪ੍ਰੋਗਰਾਮ ਚ ਸ਼ਾਮਿਲ ਕਰਾਂਗੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਬਰਾਬਰੀ ਦੇ ਸੰਬੰਧ ਵਿੱਚ ਜਰਮਨੀ ਦੀ ਕਹਾਵਤ ਹੈ, ਸਵਰਗ ਤੱਕ ਪਹੁੰਚਣ ਲਈ ਕਿਸਾਨ ਨੂੰ ਵੀ ਉਨਾ ਹੀ ਵਕਤ ਲੱਗਦਾ ਹੈ ਜਿੰਨਾ ਕਿਸੇ ਅਮੀਰ ਨੂੰ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ, ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਵਾਅਦਾ ਕੀਤਾ ਸੀ ਕਿ ਗੱਜਣ ਵਾਲਾ ਬਾਈ ਜੀ ਆਉਣਗੇ, ਅਸੀਂ ਫਿਰ ਬਹੁਤ ਵਿਲੱਖਣੀਆਂ ਗੱਲਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ, ਆਪਸੀ ਗੁਫ਼ਤਗੂ ਹੋਏਗੀ ਸਾਡੀ। ਔਰ ਗੱਜਣ ਵਾਲਾ ਬਾਈ ਜੀ ਦੇ ਬਾਰੇ ਇੱਕ ਵਾਰੀ ਫਿਰ ਦੱਸਦਾ ਕਿ ਕਾਫ਼ੀ ਦੇਰ ਤੋਂ ਹਰਮਨ ਰੇਡੀਓ ਦੇ ਨਾਲ ਅਸੀਂ ਜੁੜੇ ਹੋਏ ਹਾਂ ਇੱਕ ਦੂਜੇ ਦੇ ਨਾਲ, ਔਰ ਕਾਫ਼ੀ ਡੂੰਘੀਆਂ ਗੱਲਾਂ ਲੈ ਕੇ ਆਉਂਦੇ ਨੇ, ਚਿੰਤਨ ਕਰਦੇ ਨੇ, ਅਤੇ ਇਹ ਸਕੋਲਰ ਵੀ ਨੇ, ਔਰ ਗੁਰਬਾਣੀ ਦੇ ਵਿੱਚ ਇਹਨਾਂ ਨੇ ਕਾਫ਼ੀ ਕੰਮ ਕੀਤਾ ਹੈ ਆਪਣੀ ਲਾਈਫ ਦੇ ਵਿੱਚ, ਕੁਛ ਕਿਤਾਬਾਂ ਦੇ ਵੀ ਕੰਮ ਕੀਤਾ ਹੈ। ਸੋ ਮੈਂ ਬਹੁਤੀ ਦੇਰ ਨਾ ਲਾਉਂਦਾ ਹੋਇਆ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਇੰਟਰੋਡਿਊਸ ਕਰਦਾ। ਸਤਿ ਸ਼੍ਰੀ ਅਕਾਲ ਬਾਈ ਜੀ। ਉਹ
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਜੀ, ਸਤਿ ਸ੍ਰੀ ਅਕਾਲ,
ਕੀ ਹਾਲ ਚਾਲ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ?
ਹਾਂ ਹਾਂ ਵਧੀਆ, ਗਰਮੀਆਂ ਸ਼ੁਰੂ ਆ, ਜੇਠ ਦਾ ਮਹੀਨਾ ਤਪ ਰਿਹਾ, ਪਿੰਡ 44 ਤੇ ਜਾ ਵੜਿਆ, 44 ਡਿਗਰੀਆਂ ਤੇ ਪਿੰਡ।
ਅੱਛਾ ਅੱਛਾ, ਚਲੋ ਦੇਖੋ ਮੌਸਮ ਆਉਂਦੇ ਜਾਂਦੇ ਰਹਿਣੇ ਆ, ਇਹ ਵੀ ਰੱਬ ਦਾ ਵਰਤਾਰਾ ਆ। ਤੇ ਬਾਈ ਜੀ ਉਹ ਅਸੀਂ ਪਿਛਲੇ ਕੁਛ ਪ੍ਰੋਗਰਾਮਾਂ ਦੇ ਵਿੱਚ ਮੌਜੂਦਾ ਹਾਲਾਤਾਂ ਦੇ ਕੰਮ ਕੀਤਾ, ਮੇਰੇ ਖਿਆਲ ਬਹੁਤ ਗੱਲਾਂ ਹੋ ਗਈਆਂ ਉਹਦੇ ਬਾਰੇ। ਅੱਜ ਕੋਈ ਵਿਲੱਖਣ ਜਿਹੀ ਗੱਲ ਕਰੀਏ, ਕੋਈ ਵਿਸ਼ੇ ਤੋਂ, ਇਸ ਵਿਸ਼ੇ ਤੋਂ ਹਟ ਕੇ ਗੱਲ ਕਰੀਏ, ਕੀ ਲੈ ਕੇ ਆਏ ਹੋ ਅੱਜ ਦੇ ਪ੍ਰੋਗਰਾਮ ਚ?
ਬਾਈ ਜੀ ਅੱਜ ਆਪਾਂ ਨਾ ਇੱਕ ਵੱਖਰੇ ਜਿਹੇ ਵਿਸ਼ੇ ਤੇ, ਸੰਗੀਤ ਤੇ ਗੱਲ ਕਰਾਂਗੇ, ਪੰਜਾਬੀ ਸੰਗੀਤ ਤੇ, ਪੰਜਾਬੀ ਗਾਇਕੀ ਤੇ ਗੱਲ ਕਰਾਂਗੇ।
ਕਿਆ
ਲੋ ਫਿਰ ਕਰਦੇ ਸ਼ੁਰੂ। ਹਾਂਜੀ
ਜੀ,
ਕੋਈ ਵੀ ਬੱਚਾ ਜਿਸਨੇ ਪਿੰਡ ਦੀ ਦੁਨੀਆਂ ਦੇ ਵਿੱਚ ਅੱਖ ਖੋਲੀ ਹੁੰਦੀ ਹੈ ਤੇ ਜੋ ਪਿੰਡ ਦੀਆਂ ਮਿੱਟੀਆਂ ਵਿੱਚ ਖੇਡ ਪਲ ਕੇ ਗਰੋਹ ਹੋਇਆ ਹੁੰਦਾ ਹੈ ਉਹ ਫਿਰ ਦੇਸ਼ ਵਿਦੇਸ਼ ਚਾਹੇ ਜਿੱਥੇ ਮਰਜ਼ੀ ਚਲਾ ਜਾਵੇ ਉਸ ਦੇ ਦਿਲ ਦਿਮਾਗ ਚੋਂ ਆਪਣੀ ਪਿੰਡ ਬੋਲੀ ਦੇ ਅਲਫਾਜ਼ ਆਪਣੀ ਵਤਨ ਦੀ ਮਿੱਟੀ ਦੇ ਸੰਵਾਦ ਦੀ ਮਹਿਕ ਫਿਰ ਉਹ ਕਦੇ ਨਹੀਂ ਭੁੱਲਦੀ ਗੀ ਜਾਂ ਇਹ ਕਹਿ ਲੋ ਵੀ ਉਹਦੇ ਮਨ ਚੋਂ ਆਪਣੇ ਖਿੱਤੇ ਦਾ ਫੋਕ ਸੰਗੀਤ ਪੂਰੀ ਤਰ੍ਹਾਂ ਜੜ ਮਾਰ ਲੈਂਦਾ ਉਹਦਾ ਸਿੱਧੂ ਸਾਹਿਬ ਤੁਸੀਂ ਕਿਹਾ ਵੀ ਅੱਜ ਵੱਖਰੀ ਗੱਲ ਕਰਨੀ ਆ ਤੇ ਉਹ ਤੁਹਾਨੂੰ ਦੱਸ ਹੀ ਦਿੱਤਾ ਵੀ ਅੱਜ ਆਪਾਂ ਇਸ ਤੇ ਕਰਨਾ ਅੱਜ ਦਾ ਜਿਹੜਾ ਐਪੀਸੋਡ ਹੈ ਨਾ ਇਹ ਬਹੁਤ ਹੀ ਹਟਵਾਂ ਪੰਜਾਬੀ ਸੰਗੀਤ ਦੀ ਦੁਨੀਆਂ ਤੇ ਹੈ ਖਾਸ ਕਰ ਗਾਉਣ ਵਾਲੇ ਗਵਈਆਂ ਦੇ ਉੱਤੇ ਹੈ ਮੈਂ ਸਭ ਤੋਂ ਪਹਿਲਾਂ ਬੜੀ ਹੱਥ ਜੋੜ ਕੇ ਮਾਜ਼ਰਤ ਦੇ ਸਾਥ ਅੱਜ ਦੀ ਗੱਲ ਪੰਜਾਬੀ ਸਿੰਗਰਾਂ ਦੇ ਬਾਰੇ ਕਹਿ ਰਿਹਾ ਉਹਨਾਂ ਦੀ ਜਾਤ ਬਾਰੇ ਉਹਨਾਂ ਦੇ ਕਾਸਟ ਬਾਰੇ ਉਹਨਾਂ ਦੇ ਵਰਗ ਦੇ ਆਧਾਰ ਤੇ ਛੋਟਾ ਜਿਹਾ ਵਿਸ਼ਲੇਸ਼ਣ ਹੈ ਉਹਦੇ ਤੇ ਗੱਲ ਕਰਾਂਗਾ ਵਿਸ਼ੇਸ਼ ਰੂਪ ਵਿੱਚ ਜਿਹੜਾ ਮੁੱਖ ਹੈਗਾ ਉਹ ਹੈਗਾ ਦਲਿਤ ਵਰਗ ਭਾਈਚਾਰੇ ਚੋਂ ਸਾਡੇ ਬਹੁਤ ਹੀ ਆਦਰਯੋਗ ਅਦਾਕਾਰ ਜੋ ਮਜ਼ਹਬੀ ਸਿੱਖ ਬਰਾਦਰੀ ਨਾਲ ਸੰਬੰਧਿਤ ਹਨ ਉਹਨਾਂ ਦੁਆਰਾ ਪੰਜਾਬੀ ਸੰਗੀਤ ਵਿੱਚ ਪਾਏ ਯੋਗਦਾਨ ਬਾਰੇ ਇੱਕ ਪੰਛੀ ਝਾਤ ਹੈ ਇੱਕ ਵਰਲਡ ਆਈ ਵਿਊ ਹੈ ਮੇਰਾ ਇਹ ਤਰਦਾ ਤਰਦਾ ਜਿਹੜਾ ਵਿਸ਼ਲੇਸ਼ਣ ਹੈ ਨਾ ਇਹ ਪਿਛਲੇ 50 ਸਾਲਾਂ ਦਾ ਹੈ ਪੰਜਾਬੀ ਸੰਗੀਤ ਦੇ ਉੱਪਰ ਮੈਂ ਨਾ ਇੱਕ ਬੜੇ ਦਾਅਵੇ ਨਾਲ ਕਹਿ ਸਕਦਾ ਇਹ ਗੱਲ ਕਹੀ ਜਾ ਸਕਦੀ ਹੈ ਤੇ ਤੁਸੀਂ ਵੀ ਮੇਰੇ ਨਾਲ 100% ਸਹਿਮਤ ਹੋਵੋਗੇ ਕਿ ਇਸ ਸਮੇਂ ਦੌਰਾਨ ਸੁਰ ਤਾਲ ਅਤੇ ਲੈ ਦੀ ਜਿਹੜੀ ਮਰਿਆਦਾ ਦਾ ਜੋ ਪਾਲਣ ਕੀਤਾ ਹੈ ਪੰਜਾਬੀ ਗਾਇਕੀ ਵਿੱਚ ਉਹਦੇ ਵਿੱਚ ਜਿਹੜਾ ਪਹਿਲਾ ਮੁਕਾਮ ਹਾਸਲ ਕਰਦੇ ਆ ਉਹ ਮੁਸਲਮਾਨ ਭਾਈਚਾਰਾ ਕਰਦਾ ਉਹ ਮੁਸਲਮਾਨ ਭਾਈਚਾਰੇ ਦੇ ਹਿੱਸੇ ਵਿੱਚ ਆਉਂਦਾ ਹੋਰ ਵੀ ਅੱਗੇ ਥੋੜੀ ਜਿਹੀ ਕੋਸ਼ਿਸ਼ ਕਰੀਏ ਤਾਂ ਮੁਸਲਮਾਨ ਭਾਈਚਾਰੇ ਵਿੱਚ ਮਰਾਸੀ ਵਰਗ ਦੇ ਹੱਥ ਇਹ ਹਿੱਸਾ ਹੁੰਦਾ ਹੈਗਾ ਉਹਦਾ ਹੱਥ ਉੱਪਰ ਰਹਿੰਦਾ ਹੈਗਾ ਜਿਵੇਂ ਆਪਾਂ ਦੇਖਦੇ ਹਾਂ ਮੁਹੰਮਦ ਸਦੀਕ ਨੇ ਪਤਾ ਨੀ ਕਿੰਨੇ ਦਹਾਕੇ ਸੋਲੋ ਦੁਗਾਣਾ ਗਾਇਕੀ ਦੇ ਪਿੜ ਵਿੱਚ ਕਬਜ਼ਾ ਕਰੀ ਰੱਖਿਆ ਗੀਤਾਂ ਦੇ ਮੁਖੜੇ ਤੇ ਗੀਤ ਲੋਕ ਗੀਤ ਬਣ ਗਏ ਉਸਦੇ ਉਸ ਤੋਂ ਬਾਅਦ ਕੁਲਦੀਪ ਮਾਣਕ ਜੀ ਦਾ ਬਹੁਤ ਵੱਡਾ ਨਾਮ ਹੈ ਉਹਨੇ ਹਾਈ ਪਿੱਚ ਤੇ ਗਾਉਣ ਦਾ ਹਾਸਲ ਉਸੇ ਨੂੰ ਪ੍ਰਾਪਤ ਹੋਇਆ ਫਿਰ ਕਿੰਨਾ ਚਿਰ ਸਰਦੂਲ ਸਿਕੰਦਰ ਵਗੈਰਾ ਮੈਦਾਨ ਵਿੱਚ ਡਟੇ ਰਹੇ ਫਿਰ ਦਿਲਸ਼ਾਦ ਰਿਹਾ ਜੋ ਉੱਚੀ ਤੇ ਸੁੱਚੀ ਸੁਰ ਲਾ ਗਏ ਸਾਰੇ ਗਾਣਿਆਂ ਤੇ ਹੋਰਨਾਂ ਦੇ ਉਹਨੇ ਵੀ ਬਹੁਤ ਕੰਮ ਕੀਤਾ ਹੈਗਾ ਪਰ ਇਸ ਵਰਗ ਨੂੰ ਪਹਿਲਾ ਨੰਬਰ ਕਿਹਾ ਜਾ ਸਕਦਾ ਹੈ ਜਦੋਂ ਅਸੀਂ ਗਲੇ ਦੀ ਗੱਲ ਕਰਦੇ ਹਾਂ ਤਾਂ ਰੱਬ ਨੇ ਵਧੀਆ ਗਾਉਣ ਵਾਲਾ ਗਲਾ ਮੁਸਲਮਾਨਾਂ ਨੇ ਦਿੱਤਾ ਹੈ ਬਾਈ ਜੀ ਇੱਕ ਤੁਹਾਨੂੰ ਗੱਲ ਸਾਂਝੀ ਕਰਦਾ ਇਹਦੀ ਅਸੀਂ ਤਸ਼ਬੀਹ ਕਰਨ ਵਾਸਤੇ ਇਹ ਤਰਤੀ ਕਰਨ ਵਾਸਤੇ ਬਾਈ ਜੀ ਬੰਬੇ ਚ ਨਾ 1977 ਵਿੱਚ ਇੱਕ ਬਹੁਤ ਵੱਡੇ ਫਿਲਮੀ ਘਰਾਣੇ ਦੀ ਹਸਤੀ ਰਾਜ ਕਪੂਰ ਦੇ ਚੁਲਬਲੇ ਲੜਕੇ ਰਿਸ਼ੀ ਕਪੂਰ ਦੀ ਸ਼ਾਦੀ ਸੀ ਸ਼ਾਦੀ ਵੀ ਬਹੁਤ ਹਸੀਨ ਹੀਰੋਇਨ ਨੀਤੂ ਸਿੰਘ ਨਾਲ ਸੀ ਤੇ ਬੜੀ ਭਾਰੀ ਮੁਸ਼ਕਿਲ ਆ ਗਈ ਉਸ ਵੇਲੇ ਇੰਤਖਾਬ ਨਹੀਂ ਹੋ ਰਿਹਾ ਸੀ ਚੋਣ ਨਹੀਂ ਹੋ ਰਹੀ ਸੀ ਵੀ ਕਿਸ ਕਲਾਕਾਰ ਨੂੰ ਕਿਸ ਗੁਲੂਕਾਰ ਨੂੰ ਬੁਲਾਇਆ ਜਾਵੇ ਉਸ ਵੇਲੇ ਸੁੰਦਰ ਸੁਰੀਲੇ ਗਾਇਕਾਂ ਦਾ ਘਾਟਾ ਤਾਂ ਹੈ ਨਹੀਂ ਸੀ ਉਹਨਾਂ ਕੋਲ ਪੈਸਾ ਵੀ ਬਹੁਤ ਜ਼ਿਆਦਾ ਜਿਹਨੂੰ ਮਰਜ਼ੀ ਸੱਦ ਸਕਦੇ ਸੀ ਪਰ ਗੱਲ ਸੀ ਵੀ ਜਿਹੜਾ ਸੁਪਰ ਦਾ ਸੁਰੀਲਾ ਉਹਨੂੰ ਹੀ ਸੱਦਿਆ ਜਾਵੇ ਉਸ ਵੇਲੇ ਬਰੇ ਸਗੀਰ ਵਿੱਚ ਬਰੇ ਸਗੀਰ ਦਾ ਮਤਲਬ ਆਪਣਾ ਹਿੰਦੁਸਤਾਨ ਪਾਕਿਸਤਾਨ ਇਹ ਬਿਲਟ ਹੈ ਜਿਹੜੀ ਉਸ ਵੇਲੇ ਬਰੇ ਸਗੀਰ ਵਿੱਚ ਇੱਕ ਕਹਿਕਸ਼ਾਂ ਦਮਕ ਰਹੀ ਸੀਗੀ ਸਮੁੰਦਰੋਂ ਪਾਰ ਉਸ ਕਹਿਕਸ਼ਾਂ ਦਾ ਜਿਹੜਾ ਸੀਗਾ ਨਾਮ ਪਸਰ ਚੁੱਕਿਆ ਸੀਗਾ ਅਖੀਰੀ ਇੰਤਖਾਬ ਹੋ ਗਿਆ ਫੈਸਲਾ ਹੋ ਗਿਆ ਤੇ ਫਿਰ ਉਸ ਮਹਾਨ ਸ਼ਖਸੀਅਤ ਨੂੰ ਉਸ ਮਹਾਨ ਗਾਇਕ ਨੂੰ ਉਹ ਵਿਸ਼ੇਸ਼ ਮਹਿਮਾਨ ਵਜੋਂ ਵਿਸ਼ੇਸ਼ ਜਹਾਜ਼ ਰਾਹੀਂ ਲੈਲਪੁਰ ਤੋਂ ਬੰਬੇ ਬੁਲਾਇਆ ਗਿਆ ਉਹ ਭਲਾ ਪਤਾ ਕੌਣ ਸੀਗਾ ਉਹ ਸੀਗਾ ਨੁਸਰਤ ਫਤਿਹ ਅਲੀ ਖਾਨ ਦਿਲ ਦੀ ਖੇਡ ਨਾ ਖੇਡੀ ਸੱਜਣਾ ਮਰ ਜਾਣਾ ਤੂੰ ਮਰ ਜਾਣਾ ਪਿਆਰ ਚ ਜ਼ਿੰਦਗੀ ਲੱਭਦੀ ਨਾਹੀਂ ਮਰ ਜਾਣਾ ਤੂੰ ਮਰ ਜਾਣਾ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ ਕਦੇ ਵੀ ਨਹੀਂ ਅੱਜ ਜਿੰਨਾ ਰੋਇਆ ਸੱਜਣਾ ਬਾਈ ਜੀ ਜਦੋਂ ਅਸੀਂ ਮੁਸਲਮਾਨ ਗਾਇਕ ਦੀ ਗੱਲ ਕਰਦੇ ਹਾਂ ਨਾ ਤਾਂ ਫਿਰ ਪੰਜਾਬੀ ਦੇ ਸਿਰ ਮੌਰ ਗਾਇਕ ਨੁਸਰਤ ਦੇ ਕਲਾਮ ਚੋਂ ਮਿੱਟੀ ਦਾ ਖਮੀਰ ਨਿਕਲਦਾ ਸੀ।
ਹਾਂਜੀ ਬਾਈ ਜੀ, ਤੁਸੀਂ ਜ਼ਿਕਰ ਕੀਤਾ ਸੀ ਕਿ ਅੱਜ ਅਸੀਂ ਮਜ਼ਹਬੀ ਭਾਈਚਾਰੇ ਦੇ ਵਿੱਚੋਂ, ਦਲਿਤ ਭਾਈਚਾਰੇ ਦੇ ਵਿੱਚੋਂ ਜ਼ਿਕਰ ਕਰਾਂਗੇ ਕਿ ਕਿਹਨਾਂ ਕਿਹਨਾਂ ਨੇ ਪੰਜਾਬੀ ਗਾਇਕੀ ਦੇ ਵਿੱਚ ਮੁਕਾਮ ਹਾਸਲ ਕੀਤਾ।
ਹਾਂ, ਆਪਾਂ ਉਹ ਗੱਲ ਕਰਦੇ ਸ਼ੁਰੂ
ਜੀ।
ਮੈਂ ਫੇਰ ਹੱਥ ਜੋੜ ਕੇ ਬੜੀ ਮਾਜ਼ਰਤ ਕੇ ਸਾਥ ਮਾਫ਼ੀ ਸਹਿਤ ਕਹਿ ਰਿਹਾ, ਕਿਉਂਕਿ ਆਪਾਂ ਜਦੋਂ ਵਰਗ ਦੀ ਗੱਲ ਕਰਦੇ ਕਈ ਵਾਰੀ ਹੁੰਦਾ ਨਾ ਉਸ ਤਰ੍ਹਾਂ ਮਨ ਚ ਨਾ ਕੋਈ ਲੈ ਲਵੇ। ਜਿਹੜਾ ਇਹ ਮਜ਼ਹਬੀ ਸਿੱਖਾਂ ਦੇ ਜਿਹੜੇ ਬੱਚੇ ਆ ਨਾ, ਇਸ ਵਰਗ ਦੇ ਲੋਕਾਂ ਦੀ ਆਵਾਜ਼ ਵੀ ਬਹੁਤ ਸੁਰੀਲੀ ਮੰਨੀ ਗਈ ਹੈ
ਜੀ।
ਇਹਨਾਂ ਦੀ ਨਾ ਆਵਾਜ਼ ਵਿੱਚ ਵੀ ਕੋਈ ਰੱਬੀ ਹੈਗੀ ਹੈ, ਹੱਥ ਹੈਗਾ, ਰੱਬੀ ਹੱਥ ਹੈਗਾ ਇਹਨਾਂ ਦੇ ਵਿੱਚ। ਤੇ ਇਹ ਮੈਂ 50 ਸਾਲਾਂ ਦੇ ਦੌਰ ਦੇ ਵਿੱਚ ਜਿਹੜੇ ਜਿਹੜੇ ਵੀ ਆਏ, ਜਿਹੜੇ ਅਸੀਂ ਸੁਣੇ, ਆਪਾਂ ਉਨੀ ਕੁ ਗੱਲ ਕਰਾਂਗੇ ਹੈ ਨਾ। ਤੇ ਹਾਂ, ਇਹ ਕਿਰਤੀ ਤੇ ਇਮਾਨਦਾਰ ਵਰਗ ਨੇ ਬਹੁਤ ਹੀ ਸੁਰੀਲੇ ਗਾਇਕ ਦਿੱਤੇ ਆ, ਜਿਨ੍ਹਾਂ ਦਾ ਨਾਂ ਪੋਟਿਆਂ ਤੇ ਹੈ। ਜੇਕਰ ਇਸ ਤਰ੍ਹਾਂ ਆਉਂਦਾ, ਮੈਂ ਮੋਟਾ ਮੋਟਾ ਪਹਿਲਾਂ ਦੱਸ ਦੇਣਾ
ਜੀ।
ਸਭ ਤੋਂ ਪਹਿਲਾਂ ਆਪਾਂ ਰਮਲਾ ਫਰੀਦਕੋਟ ਵਾਲਾ, ਕਰੋਨੇ ਤੋਂ ਕੁਝ ਦਿਨ ਪਹਿਲਾਂ ਉਹ ਤੁਰ ਗਿਆ ਸੀ ਵਿਚਾਰਾ, ਹਾਂਜੀ। ਤੇ ਫਿਰ ਆਉਂਦਾ ਮੋਗੇ ਵਾਲਾ ਰਣਜੀਤ, 79 ਛੱਤਾ, ਨਿਰਮਲ ਨਿੰਮਾ, ਲਾਭ ਹੀਰਾ, ਅਵਤਾਰ ਚਮਕ, ਇਸ ਤਰ੍ਹਾਂ ਦਾ ਕਈ ਨਾਮ ਹੈਗੇ ਆ। ਇਸੇ ਤਰ੍ਹਾਂ ਫੀਮੇਲ ਸਿੰਗਰ ਵੀ ਹੈਗੇ ਆ
ਜੀ।
ਅੱਛਾ, ਜਿਹੜਾ ਰਮਲਾ ਫਰੀਦਕੋਟੀਆ ਹੈਗਾ, ਤੇ ਇਹ ਇਸੇ ਘਰਾਣੇ ਦਾ ਸੀਗਾ। ਰਮਲਾ ਸਾਹਿਬ ਨੇ ਕਮਾਲ ਦੀਆਂ ਕੰਪੋਜੀਸ਼ਨਾਂ ਦਿੱਤੀਆਂ, ਉਸ ਕੋਲ ਆਵਾਜ਼ ਵੀ ਸੀ ਤੇ ਰਿਆਜ਼ ਵੀ ਸੀਗਾ। ਉਹ ਤੂੰਬੀ ਨੂੰ ਮੂੰਹ ਬੁਲਵਾ ਦਿੰਦਾ ਸੀਗਾ। ਦੱਸਦੇ ਆ ਵੀ ਪਹਿਲੀ ਉਮਰੇ ਉਹਨਾਂ ਰਿਕਸ਼ਾ ਚਲਾਉਂਦਾ ਰਿਹਾ। ਚਲੋ ਕਿਰਤ ਤਾਂ ਕਰਨੀ ਹੁੰਦੀ ਹੈ ਨਾ ਜੀ, ਤੇ ਪਰ ਛੇਤੀ ਚਲਾ ਗਿਆ। ਪਰ ਗਾਇਕੀ ਵਿੱਚ ਉਹ ਨਾ ਆਪਦਾ ਬਹੁਤ ਵੱਡਾ ਨਾਮ ਦਰਜ ਕਰ ਗਿਆ। ਆਪਾਂ ਉਹਦੇ ਥੋੜੇ ਜਿਹੇ ਗੀਤਾਂ ਦੇ ਹੱਥ ਸਾਂਝੇ ਕਰਦੇ ਆ। ਉਹਦਾ ਗੀਤ ਸੀਗਾ ਜਿਹੜਾ ਹਿੱਟ ਹੋਇਆ ਸੀ, ਜਗੂ ਛੜੇ ਦਾ, ਜਗੂ ਜਗੂ ਛੜੇ ਦਾ, ਜਗੂ ਛੜੇ ਦਾ ਬਲਬ ਰਾਤ ਸਾਰੀ ਬੱਲੀਏ ਨੀ ਜਗੂ ਛੜੇ ਦਾ। ਉਹ ਔਰਤ ਕਹਿੰਦੀ ਹੈ, ਰੰਦ ਤੇ ਨਾ ਕੰਨ ਤੇਰੇ ਨਾ ਕੋਈ ਜਵਾਕ ਵੇ, ਦੱਸ ਕੀ ਪੁਰਾਣੇ ਮੋਤੀ ਤੂੰ ਸਾਰੀ ਰਾਤ ਵੇ, ਸੌਂਦਾ ਨਾ ਤੂੰ ਆਪ ਨਾ ਗੁਆਂਢੀਆਂ ਨੂੰ ਸੌਣ ਦੇਵੇਂ, ਅੱਲੜਾਂ ਦੀ ਨੀਂਦ ਗੁਆਈ ਸਾਰੀ ਰਾਤ ਵੇ। ਅੱਛਾ, ਇੱਕ ਦੂਜਾ ਹੋਰ ਉਹਦਾ ਗੀਤ ਸੀ ਜਿਹੜਾ ਵਧੀਆ ਆਇਆ ਸੀਗਾ, ਕੱਲੀ ਆਉਂਦੀ ਵੇਖ ਨੀਤ ਬਦਲਗੀ ਤੇਰੀ, ਕੁੜੀ ਆਂਦੀ ਹੈ, ਕੱਲੀ ਆਉਂਦੀ ਵੇਖ ਨੀਤ ਬਦਲਗੀ ਤੇਰੀ, ਅੱਖ ਉੜਦੇ ਪਟੋਲੇ ਵਿੱਚ ਲੱਗੀ ਵੇ, ਕੀ ਖੱਟ ਲਿਆ ਡਰਾਈਵਰਾ ਛੇੜ ਕੇ ਸੜਕ ਤੇ ਨੱਢੀ ਵੇ। ਉਹ ਫਿਰ ਕਹਿੰਦਾ, ਜੀ ਟੀ ਰੋਡ ਉੱਤੇ ਬੜਾ ਆਉਂਦਾ ਸੀ ਨਜ਼ਾਰਾ, ਜੱਟ ਆਉਂਦਾ ਸੀ 85 ਤੇ ਛੱਡੀ ਨੀ, ਨੀ ਗੋਰੇ ਰੰਗ ਨੇ ਰਗੜਤਾ, ਮਾਰ ਲਈ ਟਾਹਲੀ ਦੇ ਵਿੱਚ ਗੱਡੀ ਨੀ, ਨੀ ਗੋਰੇ ਰੰਗ ਨੇ ਰਗੜਤਾ। ਵੇਖੋ ਜੀ, ਉਹ ਜਦੋਂ ਅਸੀਂ ਇਹਨਾਂ ਸੀਗੇ 1975 ਜੇ ਦੀ ਗੱਲ ਹੋਊਗੀ, 20-25 ਸਾਲਾਂ ਦੇ ਸੀਗੇ ਉਦੋਂ, ਜਿਹੜੇ 3 LP ਆਉਂਦੇ ਸੀ ਤੇ ਚੌਥਾ ਰਮਲੇ ਦਾ ਗੀਤ ਹੁੰਦਾ ਸੀਗਾ ਉਸ ਵੇਲੇ।
ਅੱਛਾ,
ਕਮਾਲ ਸੀ। ਮਤਲਬ ਇਹ ਜਿਹੜੇ ਸਵਰਨ ਜਾਤੀ ਦੇ ਆਪਣੇ ਜੱਟ ਲੋਕਾਂ ਦੇ ਆਉਂਦੇ ਹੁੰਦੇ ਸੀ, ਜਾਂ ਹੋਰਨਾਂ ਦੇ ਮੁਸਲਮਾਨਾਂ ਦੇ ਆਉਂਦੇ, ਮੁਹੰਮਦ ਸਦੀਕ, ਕੁਲਦੀਪ, ਦੂਸਰੇ, ਤੀਸਰੇ, ਦਿਦਾਰ ਸਿੰਘ, ਉਦੋਂ ਇਹਦਾ ਚੌਥਾ ਗੀਤ ਇਹਦਾ ਵੀ ਹੁੰਦਾ ਸੀਗਾ, ਨਾਲ ਭਿੜਦਾ ਸੀ ਉਹਨਾਂ ਦੇ, ਇਹਦਾ ਵੀ ਬਨੇਰਿਆਂ ਦੇ ਉੱਤੇ ਚੌਥਾ ਗੀਤ ਵੱਜਦਾ ਹੁੰਦਾ ਸੀਗਾ।
ਬਿਲਕੁਲ।
ਇਸੇ ਤਰ੍ਹਾਂ ਬਾਈ ਜੀ, ਇੱਕ ਨਾ ਹੋਰ ਸਿੰਗਰ ਹੋਇਆ ਇਸੇ ਬਰਾਦਰੀ ਚੋਂ, ਉਹਦਾ ਨਾਂ ਹੈਗਾ ਮੇਜਰ ਮਹਿਰਮ। ਦੱਸਦੇ ਆ ਵੀ ਉਹ ਵੀ ਫਰੀਦਕੋਟ ਵੱਲ ਦਾ ਹੀ ਹੈ। ਉਹਦਾ ਆਪਾਂ ਗੀਤ ਸਾਂਝਾ ਕਰਦੇ ਹਾਂ। ਕੁੜੀ ਕਹਿੰਦੀ ਹੈ, ਅੱਖਾਂ ਅੱਖਾਂ ਵਿੱਚ ਸਾਥੋਂ ਹਾਂ ਮੰਗਦਾ ਵੇ, ਠੰਡੀ ਠੰਡੀ ਜੁਲਫਾਂ ਦੀ ਛਾਂ ਮੰਗਦਾ, ਜੇ ਆਪਣੀ ਬਣਾ ਕੇ ਰੱਖਣਾ ਤਾਂ ਹਰ ਗੱਲ ਦੱਸਣੀ ਪਊ, ਕੁੜੀ ਸੱਪ ਦੀ ਮਣੀ ਦੇ ਵਾਂਗੂ ਵੀ ਸਾਂਭ ਸਾਂਭ ਰੱਖਣੀ ਪਊ। ਹਾਂ, ਅਤੇ ਮੁੰਡਾ ਕਹਿੰਦਾ, ਸਾਨੂੰ ਸੂਹੇ ਬੁੱਲਾਂ ਵਿੱਚ ਹਾਂ ਚਾਹੀਦੀ, ਸਾਨੂੰ ਸੂਹੇ ਬੁੱਲਾਂ ਵਿੱਚ ਹਾਂ ਚਾਹੀਦੀ, ਨੀ ਠੰਡੀ ਠੰਡੀ ਜੁਲਫਾਂ ਦੀ ਛਾਂ ਚਾਹੀਦੀ, ਜਿਵੇਂ ਤੱਕਦਾ ਏ ਚੰਨ ਨੂੰ ਚਕੋਰਨੀ, ਉਵੇਂ ਤੈਨੂੰ ਰੱਖਿਆ ਕਰਾਂਗੇ, ਨੀ ਤੈਨੂੰ ਸੋਹਣਗੇ ਮੋਬਾਈਲ ਫੋਨ ਵਾਂਗੂ, ਨੀ ਨਾਲ ਨਾਲ ਰੱਖਿਆ ਕਰਾਂਗੇ, ਨੀ ਕੋਲ ਕੋਲ ਰੱਖਿਆ ਕਰਾਂਗੇ। ਅੱਛਾ, ਅੱਗੇ ਆ ਬਾਈ ਜੀ, ਬਾਈ ਜੀ, ਇਹ ਜਿਹੜਾ ਚੋਲ ਮੋਲ ਹੱਸਦੀ ਵੱਸਦੀ ਦੁਨੀਆਂ ਦੀਆਂ ਗੱਲਾਂ ਹੋਈਆਂ ਕਰਦੀਆਂ ਨਾ, ਇਹ ਸਾਰੇ ਬੜੇ ਸੁੰਦਰ ਰੰਗ ਹੈ, ਕਦੇ ਫਿੱਕੇ ਵੀ ਹੋ ਜਾਂਦੇ, ਕਦੇ ਭੜਕੀਲੇ ਵੀ ਹੋ ਜਾਂਦੇ, ਇਹਦਾ ਹੀ ਨਾਂ ਦੁਨੀਆਂ ਹੈਗਾ। ਮਜ਼ਹਬੀ ਸਿੱਖਾਂ ਚੋਂ ਇਸ ਬਰਾਦਰੀ ਚੋਂ ਇੱਕ ਹੋਰ ਸਿੰਗਰ ਹੋਇਆ, ਉਹਦਾ ਨਾਂ ਹੈਗਾ ਨਿਰਮਲ ਨਿੰਮਾ। 28 साल पहला उसका एक गीत आया सी बड़ा हिट गीत सी उहदा बहुत कमाल दा गीत सी बड़े जज्बाती हरफ ते बंसरी दी जिहड़ी उहदे नाल फलूट दी धुन वाइब लैंदी है ना उह तौर ਉਹ ਹਿਰਦੇ ਦੇ ਅੰਦਰ ਧੁਰ ਤੱਕ ਲੈਂਦੀ ਜਾਂਦੀ ਹੈ ਸੁਣਿਓ ਜ਼ਰੂਰ ਤੁਸੀਂ ਤੇ ਅੱਜ ਵੀ ਉਹ ਜਦੋਂ ਸੁਣੀਏ ਨਾ ਸਾਨੂੰ ਤਾਜ਼ਗੀ ਜੀ ਪ੍ਰਾਪਤ ਹੁੰਦੀ ਹੈ ਉਹ ਗੀਤ ਸੀਗਾ ਛਾਵਾਂ ਠੰਡੀਆਂ ਨੇ ਬੋੜ ਦੀਆਂ ਛੁਪ ਜਾਵੇ ਚੰਨ ਵੈਰੀਆ ਮੈਂ ਰਾਤਾਂ ਨੇਰੀਆਂ ਲੋੜਦੀਆਂ ਸਾਡਾ ਦੂਰ ਟਿਕਾਣਾ ਵੇ ਸਾਡਾ ਦੂਰ ਟਿਕਾਣਾ ਏ ਮੋੜ ਨਾ ਤੂੰ ਮਾਏ ਮੇਰੀਏ ਅਸਾਂ ਸੱਜਣਾ ਦੇ ਜਾਣਾ ਏ ਪਾਣੀ ਵਗਦੇ ਰੁਕ ਗਏ ਨੇ ਪਾਣੀ ਵਗਦੇ ਰੁਕ ਗਏ ਨੇ ਕਿਹੜਾ ਮੈਂ ਬਹਾਲਾ ਲਾ ਦਿਆਂ ਬੇਰ ਬੇਰੀਆਂ ਦੇ ਮੁੱਕ ਗਏ ਨੇ ਫੁੱਲ ਟਾਹਣੀ ਨਾਲ ਸੋਹਦਾ ਏ ਵੇ ਰਾਤੀ ਮੇਰੀ ਅੱਖ ਰੋਂਦੀ ਦਿਨੇ ਦਿਲ ਪਿਆ ਰੋਂਦਾ ਏ ਧਰ ਗਏ ਪਰਛਾਵੇਂ ਨੇ ਫੁੱਲਾਂ ਵਾਂਗੂ ਮੈਂ ਖਿੜ ਜਾ ਸੋਹਣੇ ਸੱਜਣਾ ਜੀ ਆਵੇਂ ਵੀ ਇਹ ਤਾਂ ਸੀਗੇ ਨਿਰਮਲ ਨਿੰਮੇ ਦਾ ਗੀਤ ਇਹ ਬਹੁਤ ਸੁਰੀਲੀ ਆਵਾਜ਼ ਸੀ ਇਹਨਾਂ ਲੋਕਾਂ ਦੀ ਅੱਗੇ ਇੱਕ ਹੋਰ ਆ ਜੀ ਉਹਨੂੰ ਸਾਰੇ ਤੁਸੀਂ ਜਾਣਦੇ ਆ ਉਹ ਹੈਗਾ ਮੋਗੇ ਵਾਲਾ ਰਣਜੀਤ ਮਣੀ ਸ਼ਾਇਦ ਉਹਦਾ ਪਿੰਡ ਚੁੱਪ ਕੀਤੀ ਆ ਕਿਉਂਕਿ ਆਪਾਂ ਬਹੁਤੇ ਤਾਂ ਇਸ ਤਰ੍ਹਾਂ ਦੇ ਐਨਾਲਿਟੀਕਲ ਸਟੱਡੀ ਕਰਨ ਵਾਲਿਆਂ ਚੋਂ ਨਹੀਂ ਨਾ ਤੇ ਉਹ ਵੀ ਇਸੇ ਬਰਾਦਰੀ ਚੋਂ ਹੈ ਉਸਦਾ ਨਾਂ ਆਹ ਗੀਤ ਹੈ ਜਿਹੜਾ ਮੈਂ ਤੁਹਾਨੂੰ ਦੱਸਣ ਲੱਗਾ ਤੇ ਉਹਨੇ ਗਾਇਆ ਵੀ ਬਹੁਤ ਸੋਹਣਾ ਤੇ ਲਿਖਣ ਵਾਲਾ ਸੀਗਾ ਉਹਦਾ ਬਡਰੁੱਖਾਂ ਵਾਲਾ ਬਚਨ ਬੇਦਲ ਉਹਨੇ ਲਿਖਿਆ ਵੀ ਬਹੁਤ ਸੋਹਣਾ ਹੈਗਾ ਉਹ ਚ ਕੁੜੀ ਕਰਦੀ ਹੈ ਮਿੰਨਤਾਂ ਕਰਦੀ ਕੁੜੀ ਦੋਵੇਂ ਹੱਥ ਜੋੜ ਕੇ ਮੈਂ ਅਰਜ ਗੁਜ਼ਾਰਦੀ ਕਰ ਦੇਵੋ ਇਹਨੂੰ ਮਾਫ ਇੱਕ ਵਾਰ ਜੀ ਕਰ ਦੇਵੋ ਬਸ ਇਹਨੂੰ ਇੱਕ ਮਾਫ ਇੱਕ ਵਾਰ ਜੀ ਮੇਰੇ ਪਿੱਛੇ ਲੜ ਪੈਂਦਾ ਦਿਲ ਦਾ ਨੀ ਮਾੜਾ ਇਸ ਗੱਲ ਦੀ ਗਵਾਹੀ ਮੈਂ ਭਰਾਂ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਾੜਾ ਕੱਟਿਓ ਨਾ ਕਾਲਜ ਚੋਂ ਨਾ
ਕਾਲਜ
ਚੋਂ ਨਾ ਅੱਛਾ ਇੱਕ ਨਾ ਮੈਂ ਆਪਾਂ ਬੜੇ ਭੁੱਲ ਭੱਲ ਜਾਂਦੇ ਕਈ ਬੰਦੇ ਗੀਤ ਗਾ ਜਾਂਦੇ ਗੀਤ ਬੜੇ ਸੋਹਣੇ ਹੁੰਦੇ ਆ ਹੁਣ ਜਦੋਂ ਫਰੋਲਾ ਫਰਾਲੀ ਕਰੋ ਨਾ ਫਿਰ ਪਤਾ ਲੱਗਦਾ ਇੱਕ ਹੋਇਆ ਲਾਭ ਹੀਰਾ ਲਾਭ ਹੀਰਾ ਬਹੁਤ ਮਸ਼ਹੂਰ ਹੋਇਆ ਵੀ
ਬਿਲਕੁਲ
ਤੇ ਇਹ ਮਾਨਸਾ ਜ਼ਿਲ੍ਹੇ ਦਾ ਕਹਿੰਦੇ ਹੈਗਾ ਉਧਰ ਦਾ ਹੈਗਾ ਇਹ ਉਹਦਾ ਗੀਤ ਹੈਗਾ ਮਿੱਠੀ ਜਿਹੀ ਗਲਵੱਕੜੀ ਪਾ ਕੇ ਮਿੱਠਾ ਜਿਹਾ ਮੈਨੂੰ ਲਾਰਾ ਲਾ ਕੇ ਮਹੀਨੇ ਕੁ ਤੱਕ ਮੈਂ ਆਜੂ ਮਹੀਨੇ ਕੁ ਤੱਕ ਮੈਂ ਆਜੂ ਆਪ ਤੂੰ ਗੱਡੀ ਚੜ ਗਿਆ ਵੇ ਮੈਂ ਖੜੀ ਟੇਸਣ ਤੇ ਰਹਿ ਗਈ ਆਪ ਤੂੰ ਗੱਡੀ ਚੜ ਗਿਆ ਵੇ ਇਹ ਤਾਂ ਬਹੁਤ ਸੋਹਣਾ ਸੀ ਗੀਤ ਆ ਅੱਛਾ ਬਾਈ ਜੀ ਜਿਹੜਾ ਹੋਣ ਵਾਲਾ ਗੀਤ ਆ ਨਾ ਇਹ ਕਲਾਕਾਰ ਆ ਇਹਨੂੰ ਤਾਂ ਤੁਸੀਂ ਸਦੀਆਂ ਉਮਰ ਨੀ ਭੁੱਲ ਸਕਦੇ ਤੇ ਇਹ ਮਰ ਗਿਆ ਵਿਚਾਰਾ ਪੂਰਾ ਹੋ ਗਿਆ ਇਹਦਾ ਨਾਂ ਹੈਗਾ ਨਛੱਤਰ ਛੱਤਾ ਨਛੱਤਰ ਛੱਤਾ ਮਰ ਗਿਆ ਦਾਰੂ ਦੀ ਭੇਂਟ ਹੋ ਗਿਆ ਇਹ ਸਲਾਬਤਪੁਰੇ ਕੋਲ ਦਾ ਸੀਗਾ ਪਿੰਡ ਇਹਦਾ ਆਦਮਪੁਰ ਤੇ ਦਾਰੂ ਪਤਾ ਨੀ ਕਿਉਂ ਜਦੋਂ ਬੰਦੇ ਨੂੰ ਸ਼ੋਹਰਤ ਮਿਲਦੀ ਨਾ ਤੇ ਦਾਰੂ ਕਹਿੰਦੇ ਵੀ ਦਾਰੂ ਬਹੁਤ ਮਾੜੀ ਹੋ ਜਾਂਦੀ ਆ ਦਾਰੂ ਮਾੜੀ ਹੋ ਜਾਂਦੀ ਆ ਜਾਂ ਪਤਾ ਨੀ ਕੌਣ ਮਾੜਾ ਹੋ ਜਾਂਦਾ ਹੈ
ਸਿਹਤ ਤਾਂ ਖਰਾਬ ਹੋਣੀ ਆ
ਇਹਦੀ ਨਾ ਇੱਕ ਜਗ੍ਹਾ ਛੋਟੀ ਜਿਹੀ ਘਟਨਾ ਵੀ ਇਹ ਜਿਹੜਾ ਨਛੱਤਰ ਸੱਤਾ ਬਠਿੰਡੇ ਦੇ ਆਦਮਪੁਰੇ ਵੱਲ ਦਾ ਹੈਗਾ ਤੇ ਇਹ ਨਾ ਕਿਸੇ ਟੂਰਨਾਮੈਂਟ ਦੇ ਕਿਸੇ ਪਿੰਡ ਦੇ ਟੂਰਨਾਮੈਂਟ ਤੇ ਗਾਉਂਦਾ ਸੀਗਾ ਤੇ ਉਸ ਵੇਲੇ ਇੱਕ ਗੁਰਬਖਸ਼ ਲਵੇਲਾ ਬਹੁਤ ਵਧੀਆ ਗੀਤਕਾਰ ਹੋਇਆ ਰਾਈਟਰ ਹੈ ਤੇ ਉਹਨੇ ਜਦੋਂ ਇਹਨੂੰ ਸੁਣਿਆ ਨਾ ਉਹਨੇ ਕਿਹਾ ਵੀ ਆਹ ਤਾਂ ਯਾਰ ਬੜੀ ਚੀਜ਼ ਹੈ ਤੇ ਇਹਨੂੰ ਮਿਲਿਆ ਜਾਵੇ ਤੇ ਤਰਾਸ਼ਿਆ ਜਾਵੇ ਇਸ ਬੰਦੇ ਨੂੰ ਉਹ ਇਹਨੂੰ ਇਹਦੇ ਪਿੰਡ ਗਿਆ ਪਤਾ ਪੁਤਾ ਕਰਕੇ ਤੇ ਉਹ ਜਦੋਂ ਇਹਦੇ ਪਿੰਡ ਗਿਆ ਤਾਂ ਘਰ ਦਾ ਪਤਾ ਕੀਤਾ ਵੀ ਛੱਤਾ ਛੱਤੇ ਨੂੰ ਮਿਲਣਾ ਹੈ ਨਛੱਤਰ ਛੱਤੇ ਨੂੰ ਤੇ ਉਹ ਘਰ ਦੇ ਕਹਿੰਦੇ ਜੀ ਉਹ ਤਾਂ ਦਿਹਾੜੀ ਗਿਆ ਗਰੀਬ ਘਰਾਣਾ ਹੀ ਸੀ ਨਾ ਵਿਚਾਰੇ ਹਨਾ ਤੇ ਵੀ ਦਿਹਾੜੀ ਗਿਆ ਬਸ ਉਹਨੂੰ ਫਿਰ ਉਹ ਮਿਲ ਗਿਆ ਫਿਰ ਉਹਨੂੰ ਟ੍ਰੇਨਡ ਕੀਤਾ ਤੇ ਫਿਰ ਉਹਨੂੰ ਗਵਾਇਆ ਉਹਨੂੰ ਰਿਹਰਸਲਾਂ ਕਰਾਈਆਂ ਫਿਰ ਜੀ ਜਦੋਂ ਉਹਦਾ ਉਹਨੇ ਫਿਰ ਗੀਤ ਗਾਇਆ ਤੇ ਫਿਰ ਉਹਨਾਂ ਰਾਤੋ ਰਾਤ ਗਾਇਕੇ ਦਾ ਅੰਬਰ ਦਾ ਸਤਾਰਾ ਬਣ ਗਿਆ ਸਟਾਰ ਬਣ ਗਿਆ ਉਹਦਾ ਗੀਤ ਆਣਾ ਜਿਹੜਾ ਹੈਗਾ ਮਤਲਬ ਜਿਹੜਾ ਵੀ ਕਿਉਂਕਿ ਮੇਰੇ ਕੋਲ ਕਦਮ ਮਿਊਜ਼ਿਕ ਨੀ ਮੇਰੇ ਕੋਲ ਆਵਾਜ਼ ਵੀ ਹੈ ਨੀ
ਕੋਈ ਨੀ ਬੋਲੇ ਸੁਣੋਗੇ
ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਤੇ ਕੁੜੀਆਂ ਚ ਗੱਲ ਛਿੜ ਗਈ ਜਦੋਂ ਪੀਂਘ ਦੇ ਹਲਾਰੇ ਨਾਲ ਸੋਹਣਿਆ ਵੇ ਸੱਜਣਾ ਵੇ ਪੱਤਿਆਂ ਨਾਲ ਹਿੱਕ ਪਿੜ ਗਈ ਜਦੋਂ ਪੀਂਘ ਦੇ ਹਲਾਰੇ ਨਾਲ ਸੋਹਣਿਆ ਵੇ ਸੱਜਣਾ ਵੇ ਪੱਤਿਆਂ ਨਾਲ ਹਿੱਕ ਪਿੜ ਗਈ ਬਾਈ ਜੀ ਇਹੋ ਜਿਹੀਆਂ ਰੋਮਾਂਟਿਕ ਗੱਲਾਂ ਦੇ ਹੁਸਨ ਦਾ ਪਸਾਰਾ ਉਦੋਂ ਹੀ ਹੁੰਦਾ ਜਦੋਂ ਦੁਨੀਆਂ ਦੀਆਂ ਹਾਸੀਆਂ ਖੇਡੀਆਂ ਜੋਬਨ ਤੇ ਹੋਣ।
ਬਾਈ ਜੀ ਨਛੱਤਰ ਛੱਤੇ ਦਾ ਇੱਕ ਹੋਰ ਗੀਤ ਬੜਾ ਅੱਜ ਤੱਕ ਹਿੱਟ ਰਿਹਾ, ਅੱਜ ਵੀ ਚੱਲਦਾ ਉਹ, ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਬੇਬੇ ਮੁੱਖ ਵੀ ਨਾ ਤੱਕਿਆ ਸਵਾਰ ਕੇ। ਇਹ ਗੀਤ ਬੜੀ ਰੀਮਿਕਸ ਵੀ ਹੋਇਆ ਬੜੀ ਵਾਰੀ ਬਾਹਰਲਿਆਂ ਨੇ ਕੀਤਾ, ਪਰ ਉਹ ਗੱਲ ਨੀ ਬਣੀ ਜਿਹੜੀ ਨਛੱਤਰ ਛੱਤੇ ਦੇ ਓਰਿਜਿਨਲ ਗੀਤ ਦੇ ਵਿੱਚ ਸੀ। ਇਸ ਇਹ ਗੀਤ ਹਰ ਬੱਸ ਦੇ ਵਿੱਚ ਚੱਲਦਾ ਹੁੰਦਾ ਸੀ, ਹਰ ਗੱਡੀ ਚ ਚੱਲਦਾ ਹੁੰਦਾ।
ਬਿਲਕੁਲ ਠੀਕ ਠੀਕ ਆ ਜੀ, ਠੀਕ ਆ। ਤੇ ਬਾਈ ਜੀ ਇਸ ਬਰਾਦਰੀ ਨੇ ਹੋਰ ਬਹੁਤ ਸਾਰੇ ਨਾਮਵਰ ਕਲਾਕਾਰ ਦਿੱਤੇ ਆ, ਨਾ ਤਾਂ ਸਾਰਿਆਂ ਦੇ ਬਾਰੇ ਪਤਾ ਤੇ ਨਾ ਹੀ ਆਪਾਂ ਜ਼ਿਕਰ ਕਰ ਸਕਦੇ, ਨਾ ਹੀ ਆਪਣੇ ਕੋਲ ਇੰਨਾ ਟਾਈਮ ਹੁੰਦਾ ਹੈਗਾ। ਜੋ ਰਹਿ ਗਏ ਜੇ ਕੋਈ ਕਈ ਵਾਰ ਬੰਦਾ ਗੁੱਸਾ ਕਰ ਸਕਦਾ ਯਾਰ ਸਾਡਾ ਇਹਦਾ ਨਾਂ ਨੀ ਲਿਆਦਾ, ਉਹ ਅਸੀਂ ਉਹਦੀ ਮਾਫ਼ੀ ਚਾਹੁੰਦੇ ਹਾਂ। ਪਰ ਇਸ ਵਰਗ ਨੇ ਨਾ ਫੀਮੇਲ ਸਿੰਗਰ ਵੀ ਕਮਾਲ ਦੇ ਦਿੱਤੇ ਹੈਗੇ ਪੰਜਾਬੀ ਗਾਇਕੀ ਦੇ ਵਿੱਚ।
ਉਹਦੇ ਬਾਰੇ ਫਿਰ ਆਪਾਂ ਥੋੜਾ ਉਦਾਂ ਪੰਛੀ ਚਾਤ ਇੱਕ ਵਾਰੀ ਮਾਰ ਦਿੰਦੇ, ਪਰ ਇੱਕ ਵੱਖਰਾ ਹੀ ਪ੍ਰੋਗਰਾਮ ਬਣਦਾ ਉਹਦਾ।
ਨਹੀਂ ਇਹ ਬਹੁਤਾ ਲੰਬਾ ਚੌੜਾ ਨੀ, ਅੱਜ ਆਪਾਂ ਨਵੇੜੀ ਦੇਣਾ। ਹਾਂਜੀ ਉਹ ਛੋਟਾ ਹੀ ਹੈ, ਬਹੁਤਾ ਨੀਗਾ ਹੈਗਾ। ਤੇ ਉਹ ਹੈਗੇ ਆ, ਉਹਨੇ ਸਭ ਤੋਂ ਜਿਹੜਾ ਸਰਮੌਰ ਨਾਮ ਹੈਗਾ ਉਹ ਹੈਗਾ ਨਰਿੰਦਰ ਬੀਬਾ ਜੀ ਦਾ। ਤੇ ਉਹਨੇ ਪੰਜਾਬੀ ਸੰਗੀਤ ਤੇ ਬਹੁਤ ਲੰਮਾ ਚਿਰ ਰਾਜ ਕੀਤਾ ਹੈ। ਤੇ ਉਹਨੇ ਬਹੁਤ ਸਿਰਕੱਢ ਮਰਦ ਗਾਇਕ ਸੀ, ਮਤਲਬ ਉਹ ਕਹਿੰਦੇ ਵੀ ਮੈਕਸੀਮ ਸਭ ਤੋਂ ਜ਼ਿਆਦਾ ਗਿਣਤੀ ਚ ਉਹਨੇ ਗੀਤ ਗਾਏ ਆ, ਬਾਕੀ ਉਹਨਾਂ ਨੀ ਗਾ ਸਕੀ ਗਈ। ਉਹਦਾ ਇੱਕ ਗੀਤ ਦਾ ਆਪਾਂ ਜ਼ਿਕਰ ਕਰਾਂਗੇ, ਚਿੱਟੀਆਂ ਕਪਾਹ ਦੀਆਂ ਫੁੱਟੀਆਂ ਨੀ ਪਤ ਹਰੇ ਭਰੇ, ਆਖਣੀ ਨਨਾਨੇ ਤੇਰੇ ਵੀਰ ਨੂੰ ਕਦੇ ਤਾਂ ਭੈੜਾ ਹੱਸਿਆ ਕਰੇ, ਵੇਖ ਨਿਖਰੀ ਦੁਪਹਿਰ ਖੇਤੀ ਹੱਸਣ ਕਪਾਵਾਂ, ਕਹਿੰਦਾ ਫੁੱਟ ਬਣ ਜਾਵੇ ਨੀ ਮੈਂ ਜਿਹਨੂੰ ਹੱਥ ਲਾਵਾਂ, ਮੇਰੇ ਸੀਨੇ ਚ ਸੁਗੰਧ ਵਾਂਗੂ ਵਸਿਆ ਕਰੇ, ਆਖਣੀ ਨਨਾਨੇ ਤੇਰੇ ਵੀਰ ਨੂੰ ਕਦੇ ਤਾਂ ਭੈੜਾ ਹੱਸਿਆ ਕਰੇ। ਅੱਛਾ ਬਾਈ ਜੀ ਮਿੰਟ ਦੋ ਹੋਰ ਆਪਾਂ ਲਾਵਾਂਗੇ ਫਿਰ ਆਪਾਂ ਨਿਬੇੜ ਦੇਣਾ ਕੰਮ ਹੈ। ਇਸੇ ਤਰ੍ਹਾਂ ਰਾਣੀ ਰਣਦੀਪ ਹੋਈ ਹੈ, ਉਹ ਵੀ ਮਾਫ਼ੀ ਚਾਹਤ ਕਈ ਵਾਰ ਭੁਲੇਖਾ ਪੈ ਜਾਂਦਾ, ਇਹ ਨਾ ਬਰੀਕੀਆਂ ਜਿਹੀਆਂ ਹੁੰਦੀਆਂ, ਇਸੇ ਵਰਗ ਤੋਂ ਹੀ ਹੈ ਜਿੱਥੋਂ ਤੱਕ ਹੈ। ਉਹਦੇ ਦੇ ਵਿੱਚ ਜਿਹੜਾ ਅਮਰਦੀਪ ਗਿੱਲ ਸਾਡਾ ਮਿੱਤਰ ਪਿਆਰਾ ਬੇਲੀ ਹੈ, ਉਹਦੇ ਹਰਫ ਵੀ ਕਮਾਲ ਦੇ ਹੈ ਤੇ ਵਾਰ ਵਾਰ ਸੁਣਨ ਨੂੰ ਜੀ ਵੀ ਕਰਦਾ। ਉਹ ਗੀਤ ਉਹਦਾ ਗੀਤ ਆਇਆ ਸੀਗਾ, ਦਿਲ ਕੱਚ ਦਾ ਤੇ ਪੱਥਰਾਂ ਦਾ ਜੱਗ ਸੀ, ਚੋਟਾਂ ਅੱਲੜ ਪੁਣੇ ਵਿੱਚ ਗਈਆਂ ਲੱਗ ਸੀ, ਸੀਨੇ ਵਿੱਚ ਪਹਿਲਾਂ ਹੀ ਸੀ ਜ਼ਖਮ ਬਥੇਰੇ, ਸੀਨੇ ਵਿੱਚ ਪਹਿਲਾਂ ਹੀ ਸੀ ਜ਼ਖਮ ਬਥੇਰੇ, ਵੇ ਹੋਰ ਕਾਹਤੋਂ ਕਹਿ ਰਟਾ ਗਿਆ, ਤੂੰ ਤਾਂ ਆਇਆ ਸੀ ਬਣਾਉਣ ਦੁੱਖ ਮੇਰੇ, ਵੀ ਸੌ ਦੁੱਖ ਹੋਰ ਲਾ ਗਿਆ। ਤੂੰ ਤਾਂ ਆਇਆ ਸੀ ਮਨਾਉਣ ਦੁੱਖ ਮੇਰੇ, ਵੇ ਸੌ ਦੁੱਖ ਹੋਰ ਲਾ ਗਿਆ। ਬਾਈ ਜੀ ਫੀਮੇਲ ਫਿੰਗਰਾਂ ਵਿੱਚ ਇੱਕ ਹੋਰ ਨਾਮ ਆ ਜਿਹੜਾ ਲਾਸਟ ਵਿੱਚ ਤੁਹਾਨੂੰ ਸੁਣਾਉਣਾ, ਉਦੋਂ ਬਾਅਦ ਆਪਾਂ ਨਾ ਫਤਿਹ ਬੁਲਾ ਦੇਣੀ ਹੈਗੀ। ਫੀਮੇਲ ਸਿੰਗਰਾਂ ਵਿੱਚ ਇੱਕ ਬੀਬਾ ਅਮਰਜੋਤ ਕੌਰ ਹੋਈ ਹੈ ਜਿਹੜੀ ਚਮਕੀਲੇ ਨਾਲ ਗਾਇਆ ਕਰਦੀ ਸੀ, ਉਹਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈਗਾ। ਉਸਨੇ ਕਈਆਂ ਨਾਲ ਗੀਤ ਗਾਏ ਪਰ ਉਸਦੀ ਚਮਕੀਲੇ ਨਾਲ ਬਣੀ ਜੋੜੀ, ਉਹਦੀ ਚਮਕੀਲੇ ਨਾਲ ਬਣੀ ਜੋੜੀ ਉਸਦਾ ਨਾਂ ਸਫਲਤਾ ਦੀਆਂ ਹੱਦਾਂ ਪਾਰ ਕਰ ਗਿਆ। ਜਦ ਅਮਰਜੋਤ ਤੇ ਚਮਕੀਲੇ ਦੀ ਪਹਿਲੇ ਆਈ ਨਾ ਭੁੱਲ ਗਈ ਮੈਂ ਕੁੰਡ ਕੱਢਣਾ, ਪਹਿਲੇ LP ਆਇਆ ਰਿਕਾਰਡ ਆਇਆ ਤਾਂ ਸੰਗੀਤ ਦੁਨੀਆਂ ਵਿੱਚ ਹਲਚਲ ਮੱਚ ਗਈ ਤੇ ਜੋੜੀ ਸਿਖਰਾਂ ਵੱਲ ਹੋ ਤੁਰੀ। ਅਮਰਜੋਤ ਤੇ ਚਮਕੀਲੇ ਦਾ ਆਹ ਗੀਤ ਜੋ ਬਹੁਤ ਹੀ ਸੁਰੀਲੇਪਣ ਵਿੱਚ ਝਲਕ ਵੱਡੀ ਵੱਖਰੀ ਝਲਕ ਠਾਠਾ ਮਾਰਦਾ ਹੈ, ਉਹ ਮੈਂ ਥੋੜਾ ਜਿਹਾ ਤੁਹਾਡੇ ਨਾਲ ਜ਼ਿਕਰ ਕਰਦਾ ਹੈਗਾ। ਮੇਰਾ ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ, ਸਾਲ 16 ਚੜ ਗਿਆ ਮੈਨੂੰ ਵੇ, ਹੁਣ ਪਰਖੂ ਗੱਭਰੂ ਆ ਤੈਨੂੰ ਵੇ, ਹੁਣ ਪਰਖੂ ਗੱਭਰੂ ਆ ਤੈਨੂੰ ਵੇ। ਉਹ ਫਿਰ ਚੌਂਕੀਲਾ ਗਾਣਾ, ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ, ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ, ਮਗਰ ਫਿਰਾਂ ਬੜੇ ਚਿਰ ਦਾ ਨੀ ਮੁੰਡਾ ਗੁੱਟ ਤੇ ਪਟੋਲਿਆ, ਤੇਰਾ ਨਾਂ ਲਿਖਵਾਈ ਫਿਰਦਾ ਨੀ ਮੁੰਡਾ ਗੁੱਟ ਤੇ ਪਟੋਲਿਆ, ਕਦੇ ਮਾਪਿਆਂ ਦੀ ਝੱਲੀ ਨਾ ਮੈਂ ਘੂਰ ਵੇ, ਕੁੜੀਆਂ ਦੀ ਹੈ, ਕਦੇ ਮਾਪਿਆਂ ਦੀ ਨਾ ਝੱਲੀ ਨਾ ਮੈਂ ਘੂਰ ਵੇ, ਮੈਨੂੰ ਕੁੜੀਆਂ ਬੁਲਾਉਣ ਕਹਿ ਕੇ ਹੂਰ ਵੇ, ਦੁੱਧ ਦਾ ਗਲਾਸ ਬੇਬੇ ਨਿਰਣੇ ਕਾਲਜੇ ਸੁੱਤੀ ਨੂੰ ਜਗਾ ਕੇ ਪਿਉਂਦੀ ਹੈ। ਦੁੱਧ ਦਾ ਗਲਾਸ ਬੇਬੇ ਨਿਰਨੇ ਕਾਲ ਜੇ ਸੁੱਤੀ ਨੂੰ ਜਗਾ ਕੇ ਪਿਉਂਦੀ ਵੇ ਮੁੰਡੇ ਮਾਰਦੇ ਸੀਟੀਆਂ ਅੱਛਾ ਮੁੰਡੇ ਮਾਰਦੇ ਸੀਟੀਆਂ ਲੱਕ ਪਤਲਾ ਜਦੋਂ ਲਚਕਾਉਂਦੀ ਵੇ ਅੱਛਾ ਇਹ ਬਸ ਹੁਣ ਨਿਬੇੜਦੇ ਨੇ ਆਪਾਂ ਹੋਊ ਕੋਈ ਤੇਰੇ ਨਾਲ ਭੇੜੀ ਵਾਰਦਿਆ ਉਹ ਕਹਿੰਦਾ ਚੁੰਕਿਆ ਹੋਊ ਕੋਈ ਤੇਰੇ ਨਾਲ ਭੈੜੀ ਦਾ ਭੈਰੀ ਦਾ ਭੈੜੀ ਵਾਰਦਾ ਤੇ ਐਵੇਂ ਬੈਠਣਾ ਦਰਾਂ ਵਿਚ ਮੰਜੀ ਡਾਹ ਕੇ ਨੀ ਮੁੰਡੇ ਪਿੰਡ ਦੇ ਚੁੱਕ ਲੈਣਗੇ ਹੱਥਾਂ ਨੂੰ ਫੁਕਲਾ ਕੇ ਨੀ ਅੱਗੇ ਹੈ ਜੀ ਚੋਬਰਾਂ ਦੇ ਵਿਚ ਨਿੱਤ ਹੁੰਦੀਆਂ ਨੇ ਗੱਲਾਂ ਕੋਈ ਪੱਟਿਆ ਤਾਪ ਨਾ ਆਉਂਦਾ ਵੇ ਮੇਰਾ ਉੱਡਣਾ ਡੋਰੀਆ ਅੱਗ ਚੋਬਰਾਂ ਦੇ ਸੀਨਿਆਂ ਨੂੰ ਲਾਉਂਦਾ ਵੇ ਇਹ ਸੁਰੀਲੀ ਜੋੜੀ ਫਿਰ ਇੱਕ ਸਮੇਂ ਦੇ ਵਿਚ ਗੋਲੀਆਂ ਦਾ ਸ਼ਿਕਾਰ ਹੋ ਗਈ ਸੀ ਇਹ ਚਲੀ ਗਈ ਸੀਗੀ ਸਿੱਧੂ ਬਾਈ ਜੀ ਬਹੁਤ ਹੀ ਵੱਡਾ ਵਿਸ਼ਾ ਹੈ ਇਸ ਵਰਗ ਨੂੰ ਪਤਾ ਨੀ ਕਿੰਨੇ ਢਾਡੀ ਰਾਗੀ ਤੇ ਹੋਰ ਵਿਧਾਵਾਂ ਨਾਲ ਸੁਰੀਲੇ ਗਾਇਆ ਸੁਰੀਲੇ ਗਾਇਕ ਦਿੱਤੇ ਹੈ ਕਿਹਦਾ ਕਿਹਦਾ ਆਪਾਂ ਜ਼ਿਕਰ ਕਰ ਸਕਦੇ ਹਾਂ ਇਹ ਤਾਂ PhD ਦਾ ਵਿਸ਼ਾ ਹੈ ਅਖੀਰ ਚ ਇਹੀ ਕਹਾਂਗਾ ਕਿ ਪੰਜਾਬੀ ਸੱਭਿਆਚਾਰ ਵਿਚ ਇਸ ਵਰਗ ਨੇ ਬਹੁਤ ਸ਼ਲਾਘਾ ਜੋ ਹਿੱਸਾ ਪਾਇਆ ਹੈ ਇਹ ਜਿਹੜੇ ਗਾਦਾਕਾਰ ਹੈ ਗੁਰੂਕਾਰ ਹੈ ਬਹੁਤ ਹੀ ਸਤਿਕਾਰਤ ਹੈ ਆਦਰ ਯੋਗ ਹੈ ਸਨਮਾਨ ਯੋਗ ਹੈ ਤੇ ਇਹ ਇੱਕ ਛੋਟੀ ਜੀ ਪੰਛੀ ਝਾਤ ਹੈ ਮੇਰੇ ਵੱਲੋਂ
ਬਹੁਤ ਬਹੁਤ ਸ਼ੁਕਰਾਨਾ ਜੀ ਪੰਜਾਬੀ ਗਾਇਕੀ ਦੇ ਵਿਚ ਕਾਫੀ ਯੋਗਦਾਨ ਪਾਇਆ ਤੁਸੀਂ ਦੱਸਿਆ ਤੇ ਹੋਰ ਵੀ ਕੀਰਤਨ ਵੱਲ ਵੀ ਉਹਨਾਂ ਨੇ ਕਾਫੀ ਯੋਗਦਾਨ ਪਾਇਆ ਸਿੱਖੀ ਦੇ ਵਿਚ ਵੀ ਉਹਨਾਂ ਦਾ ਫਿਰ ਕਿਤੇ ਜ਼ਿਕਰ ਕਰਾਂਗੇ ਪਰ ਤਹਿ ਦਿਲੋਂ ਧੰਨਵਾਦ ਬਾਈ ਜੀ ਆਨੰਦ ਆ ਗਿਆ ਪੰਜਾਬੀ ਗਾਣੇ ਪੁਰਾਣੇ ਆਪਣੇ ਟਾਈਮ ਦੇ ਸੁਣ ਕੇ ਜਿਹੜੇ ਚੱਲਦੇ ਹੁੰਦੇ ਸਾਡੇ ਜਵਾਨੀ ਦੇ ਵੇਲੇ ਦੇ ਸੋ ਬਹੁਤ ਬਹੁਤ ਸ਼ੁਕਰਾਨਾ ਜੀ ਧੰਨਵਾਦ ਜੀ
ਸਿੱਧੂ ਸਾਹਿਬ ਹੋਰ ਆਪਣੇ ਸਾਰੇ ਸਰੋਤਿਆਂ ਨੂੰ ਬਈ ਇਹੀ ਹੈ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਅਗਲੀ ਵਾਰ ਨੂੰ ਕੋਈ ਹੋਰ ਨਵੀਂ ਗੱਲ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
ਜੀ ਬਾਕਮਾਲ ਪੇਸ਼ਕਾਰੀ ਗੱਜਣਵਾਲਾ ਬਾਈ ਜੀ ਦੀ ਔਰ ਧੰਨਵਾਦੀ ਹੈ ਕਿ ਉਹ ਸਮਾਂ ਕੱਢਦੇ ਨੇ ਸੋ ਦੋਸਤੋ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਨੇ ਪਹਿਲੀ ਗੱਲ ਤਾਂ ਮੈਂ ਮਿਸਟੇਕ ਗੱਲਬਾਤ ਦੇ ਵਿੱਚ ਕੀਤੀ ਕਿ ਉਹ ਜਿਹੜਾ ਗੀਤ ਸੀ ਨਾ ਜਗਤਾਰ ਜੱਗੇ ਦਾ ਸੀਗਾ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਵੀ ਮੈਂ ਮੁੱਖ ਬਿਨਾਂ ਤੱਕਿਆ ਸਵਾਰ ਕੇ ਸੋ ਸਾਨੂੰ ਦਰੁਸਤ ਕੀਤਾ ਜੀ ਸਾਡੇ ਸਰੋਤਿਆਂ ਨੇ ਮਨਿੰਦਰ ਸਿੰਘ ਹੋਣਾ ਨੇ ਵੀ ਮਨੀ ਸਲੇਮਪੁਰਾ ਨੇ ਵੀ ਤੇ ਮਨੀ ਸਲੇਮਪੁਰਾ ਨੇ ਕਿਹਾ ਹੈ ਕਿ ਜਿਹੜਾ ਬਾਈ ਗੱਜਣ ਵਾਲੇ ਨੂੰ ਪੁੱਛੋ ਕਿ ਦੀਦਾਰ ਸੰਧੂ ਵਾਲੇ ਗਾਣੇ ਪਿਓ ਦਾ ਪੁੱਤ ਵੀ ਜੇਠ ਵੀ ਹੀ ਹੁੰਦਾ ਕਿ ਨਹੀਂ ਪਿਓਤਰੇ ਪੁੱਤ ਦਾ ਇਹ ਵੈਸੇ ਇੱਕ ਗੱਲ ਹੋ ਚੁੱਕੀ ਆ ਇੱਕ ਇਹ ਤੋਂ ਪਿਛਲੇ ਤੀਜੇ ਐਪੀਸੋਡ ਵਿੱਚ ਥੋੜੀ ਜਿਹੀ ਕਿ ਉਹਨਾਂ ਨੇ ਕਾਫੀ ਰਿਸਰਚ ਕੀਤੀ ਸੀਗੀ ਤਾਂ ਉਹਦੇ ਵਿੱਚ ਇਹ ਗੱਲ ਹੋਈ ਆ ਜੀ ਸੋ ਵਿਕਰਮਜੀਤ ਸਿੰਘ ਸਾਡੇ ਨਾਲ ਜੁੜੇ ਨੇ ਜੀ ਵਲਨ ਵਿਕਟੋਰੀਆ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤਾਂ ਅਜਮੇਰ ਸਿੰਘ ਹੁਣੀ ਕਹਿੰਦੇ ਨੇ ਕਿ ਸਵਰਗੀ ਗੁਰਦੇਵ ਸਿੰਘ ਸਰੰਗੀ ਦੇ ਅਖਾੜੇ ਵੀ ਲਾਉਂਦਾ ਹੁੰਦਾ ਸੀ ਹਾਂਜੀ ਇਹਨਾਂ ਦੇ ਵੀ ਆਪਾਂ ਫਿਰ ਗੱਲ ਕਰਾਂਗੇ ਕਿਤੇ ਔਰ ਵਰਿੰਦਰ ਸਿੰਘ ਹੁਣੀ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਆਨੰਦ ਆ ਰਿਹਾ ਜੀ ਪ੍ਰੋਗਰਾਮ ਸੁਣ ਕੇ ਸ਼ੁਕਰਾਨਾ ਜੀ ਤੁਹਾਡਾ ਪਿੰਦਰ ਕਿਸ਼ਨਪੁਰੀਆ ਜੀ ਪ੍ਰੋਗਰਾਮ ਚ ਸ਼ਾਮਿਲ ਹੋਏ ਸੀ ਉਹਨਾਂ ਨੇ ਵੀ ਪ੍ਰੋਗਰਾਮ ਨੂੰ ਸਲਾਹਿਆ ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਸੀ ਵੀ ਰਣਜੀਤ ਮਣੀ ਦਾ ਗੀਤ ਸੁਣਾ ਦਿਓ ਮੇਰਾ ਵੀ ਦਿਲ ਕਰਦਾ ਸੀ ਵੀ ਤੁਹਾਨੂੰ ਗੀਤ ਸੁਣਾਵਾਂ ਉਹੀ ਸੁਣਦੇ ਹਾਂ ਜੀ ਫਿਰ ਤੁਹਾਡੀ ਫਰਮਾਇਸ਼ ਤੇ ਔਰ ਰਵਿੰਦਰ ਧਨੀ ਹੱਸ ਰਹੇ ਨੇ ਕਹਿੰਦੇ ਹਾਏ ਨੀ ਟਾਹਲੀ ਚ ਗੱਡੀ ਮਾਰੀ ਵੇ ਬਿਲਕੁਲ ਕਿਆ ਬਾਤ ਹੈ ਤੇ ਨਰਿੰਦਰ ਰਠੌਰ ਹੁਣੀ ਕਹਿ ਰਹੇ ਨੇ ਕਿ ਗੱਜਣ ਵਾਲਾ ਬਾਈ ਜੀ ਤੁਸੀਂ ਤਾਂ ਦਿਲ ਵਾਲੀ ਗੱਲ ਕਰਤੀ ਸੱਚੀ ਜੋ ਇਨਸਾਨ ਪਿੰਡ ਜੰਮਦਾ ਉਹ ਆਪਣੀ ਮਿੱਟੀ ਤੇ ਮੋਹ ਪਾਣੀ ਤੋਂ ਬੋਲੀ ਕਦੀ ਨਹੀਂ ਭੁੱਲਦਾ ਬਿਲਕੁਲ ਤੇ ਮਲਕੀਤ ਸਿੰਘ ਹੁਣੀ ਪ੍ਰੋਗਰਾਮ ਸ਼ਾਮਿਲ ਹੋਏ ਨੇ ਸ਼ਾਇਦ ਪਹਿਲੀ ਵਾਰੀ ਹਰਮਨ ਰੇਡੀਓ ਸੁਨੇਹਾ ਭੇਜ ਰਹੇ ਨੇ ਜੀ ਆਇਆਂ ਨੂੰ ਜੀ ਤੇ ਗੁੱਡ ਮਾਰਨਿੰਗ ਲਓ ਜੀ ਫਿਰ ਜਾਂਦੇ ਜਾਂਦੇ ਤੁਹਾਨੂੰ ਗੀਤ ਸੁਣਾਉਣਾ ਰਣਜੀਤ ਮਣੀ ਦਾ ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਬੜੀ ਛੇਤੀ ਹੀ ਤੁਸੀਂ ਪੋਡਕਾਸਟ 'ਤੇ ਸੁਣ ਪਾਓਗੇ ਬੜੀ ਛੇਤੀ ਅਸੀਂ ਚਾੜ ਦੇਈਦੇ ਆ ਅਤੇ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਹਰਮਨ ਰੇਡੀਓ ਨਾਲ ਜੁੜੋ ਔਰ ਦੂਜਿਆਂ ਨਾਲ ਵੀ ਸ਼ੇਅਰ ਕਰੋ ਅਤੇ ਕੋਈ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਹੈ ਸਾਡੇ ਨਾਲ ਸਾਂਝ ਪਾਇਆ ਕਰੋ ਸੋ ਇੰਨਾ ਕੁਛ ਕਹਿੰਦਾ ਮੈਂ ਇਜਾਜ਼ਤ ਚਾਹੁੰਦਾ ਅਤੇ ਆਪ ਸਭ ਦੀਆਂ ਦੁਆਵਾਂ ਖੈਰਾਂ ਮੰਗਦਾ ਅਤੇ ਰੱਬ ਰਾਖਾ ਅਗਲੇ ਹਫ਼ਤੇ ਫਿਰ ਮਿਲਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਗੱਲ ਦੀ ਗਵਾਹੀ ਮੈਂ ਪਰਾਂ।
ਦਈ ਹੁਣ ਤੱਕ ਮੈਨੂੰ ਸਿੱਧੀਆਂ ਵਜਾਉਂਦੇ ਸੀ ਦੱਸੋ ਕਿਹੜਾ ਆਸ਼ਿਕ ਮਸ਼ੂਕ ਨਾਲ ਛੇੜਕਾਨੀ ਦੱਸੋ ਕਿਹੜਾ ਆਸ਼ਿਕ ਮਸ਼ੂਕ ਨਾਲ ਛੇੜਕਾਨੀ ਅੱਖਾਂ ਮੂਹਰੇ ਦਰ ਲੂ ਪਲਾ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਹਾੜੇ ਕੱਤੇ ਉਹਨਾਂ ਕਾਲਜ ਚੋਣਾ ਸੋਨੇ ਦਾ ਪ੍ਰਿੰਸੀਪਲ ਜੀ ਹਾੜੇ ਕੱਤੇ ਉਹਨਾਂ ਕਾਲਜ ਚੋਣਾ ਉਤਰੋ